ਜੀ ਨੇ, ਅਰਫਾ ਮੁਜ਼ੱਫਰ ਜੀ ਨੇ ਮੈਨੂੰ ਕਿਹਾ, ਉਹਨਾਂ ਨੇ ਹੁਕਮ ਦਿੱਤਾ ਕਿ ਸੰਡੇ ਨੂੰ ਮੈਂ 4 ਤੋਂ ਲੈ ਕੇ 5 ਵਜੇ ਤੱਕ ਹੀ ਪ੍ਰੋਗਰਾਮ ਕਰਾਂ। ਸੋ ਉਹਨਾਂ ਦਾ ਹੁਕਮ ਸਿਰ ਮੱਥੇ, ਇਸ ਕਰਕੇ ਮੈਂ ਸਟੂਡੀਓ ਦੇ ਵਿੱਚ ਆਇਆ। ਮੇਰਾ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕਮ। ਮੇਰਾ ਨਾਂ ਡਾਕਟਰ ਨਰਿੰਦਰ ਰਵੀ ਹੈ। ਮੈਂ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਕਿਉਂਕਿ ਅੱਜ ਅਸੀਂ ਇਹ ਸਾਡਾ ਕੋਈ ਪਰਮਾਨੈਂਟ ਪ੍ਰੋਗਰਾਮ ਨਹੀਂ, ਜਿੰਨਾ ਚਿਰ ਕੰਪਲੀਮੈਂਟਰੀ ਪ੍ਰੋਗਰਾਮ ਹੈ, ਜਿੰਨਾ ਚਿਰ ਉਹਨਾਂ ਦਾ ਹੁਕਮ ਹੋਏਗਾ ਅਸੀਂ ਕਰਾਂਗੇ। ਸੋ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਅਕਸਰ ਕਹਿਣਾ ਹੁੰਦਾ ਕਿ ਮੈਂ ਕਦੇ ਸੋਚ ਕੇ ਨਹੀਂ ਆਇਆ, ਗੱਲਾਂ ਬਾਤਾਂ ਵਿੱਚੋਂ ਗੱਲਾਂ ਬਾਤਾਂ ਨਿਕਲੇ ਆਉਂਦੀਆਂ ਨੇ, ਕੋਈ ਨਾ ਕੋਈ ਗੱਲਬਾਤ ਕਰਦੇ ਹਾਂ ਮੌਕੇ ਦੇ, ਜਿਹੜੇ ਵੀ ਹੁੰਦੇ ਨੇ ਟੋਪਿਕ, ਉਹਨਾਂ ਉਹਦੇ ਉੱਤੇ ਅਸੀਂ ਡਿਸਕਸ ਕਰ ਸਕਦੇ ਹਾਂ। ਸੋ ਅੱਜ ਅਸੀਂ ਸਾਨੂੰ ਖੁਦ ਨਹੀਂ ਪਤਾ ਕਿਹੜੇ ਪ੍ਰੋਗਰਾਮ 'ਤੇ ਗੱਲ ਕਰਾਂਗੇ, ਪਰ ਕਿਉਂਕਿ ਆਫਕੋਰਸ ਕਰੋਨਾ ਵਾਇਰਸ ਬੇਸ਼ੱਕ ਹੁਣ ਇਹ ਬਾਬੇ ਵਾਂਗੂ ਹੋ ਗਿਆ, ਬੁੱਢਾ ਹੋ ਗਿਆ, ਸਾਰਿਆਂ ਦੇ ਜਵਾਨ 'ਤੇ ਚੜਿਆ ਹੋਇਆ, ਹਰ ਬੰਦੇ ਨੂੰ ਇਹਦੀ ਈਵਨ ਸਪੈਲਿੰਗ ਵੀ ਪਤਾ ਲੱਗ ਗਈ ਕਿ ਕਰੋਨਾ ਵਾਇਰਸ ਦੇ ਸਪੈਲਿੰਗ ਕੀ ਨੇ। ਸੋ ਇੰਨਾ ਜਿੱਥੇ ਇਹ ਡਰਾਉਂਦਾ ਉੱਥੇ ਇਹ ਇੱਕ ਵਰਦਾਨ ਵੀ ਹੈ। ਮੈਂ ਕਹਿੰਦਾ ਵੀ ਜਿੱਥੇ ਇਹਦੇ ਕਿੰਨੇ ਨੁਕਸਾਨ ਹੋ ਗਏ, ਕਿੰਨੀਆਂ ਜ਼ਿੰਦਗੀਆਂ ਇਹਦੀਆਂ ਲੈ ਲਈਆਂ, ਅਤੇ ਨਾਲ ਨਾਲ ਜੇ ਅਸੀਂ ਇਹਨੂੰ ਰੂਹਾਨੀਅਤ ਪੱਖੋਂ ਦੇਖੀਏ ਤਾਂ ਇਹਦੇ ਫਾਇਦੇ ਵੀ ਨੇ। ਅਸੀਂ ਚਲੋ ਹੁਣ, ਕਿਉਂਕਿ ਇਹੀ ਗੱਲ ਮੇਰੇ ਮੂੰਹ 'ਚੋਂ ਨਿਕਲ ਗਈ ਸੀ, ਇਸੇ ਟੋਪਿਕ ਦੇ ਉੱਤੇ ਗੱਲ ਕਰ ਲਾਂਗੇ, ਪਰ ਮੈਂ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਸਟਾਡੀ ਸਟੂਡੀਓ ਦੇ ਵਿੱਚ ਮੇਰੇ ਅਜੀਜ਼ ਦੋਸਤ ਪਵਨ ਜੀ ਆਏ ਨੇ, ਜਿਹੜੇ ਕਿ ਸਫ਼ਰ ਦਾ ਆਗਾਜ਼ ਜਿਹੜਾ ਹੈਗਾ ਟੀ ਵੀ 'ਤੇ ਕਰਦੇ ਨੇ। ਪਹਿਲਾਂ ਵੀ ਇਹ ਰੇਡੀਓ ਪ੍ਰੋਗਰਾਮ 'ਤੇ ਆਉਂਦੇ ਰਹੇ ਨੇ, ਯੰਗ ਨੇ, ਮਿੱਠ ਬੋਲੜੇ ਸੁਭਾਅ ਦੇ ਨੇ, ਰੀਅਲ ਸਟੇਟ ਦਾ ਕੰਮ ਕਰਦੇ ਨੇ। ਪਰ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ ਇੱਥੇ ਰੀਅਲ ਸਟੇਟ ਦਾ ਪ੍ਰਚਾਰ ਕਰਨਾ, ਉਹ ਤਾਂ ਕਹਿੰਦੇ ਨੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਇੰਨੀ ਕੁ ਗੱਲ ਮੈਂ ਕਹਿ ਸਕਦਾ ਕਿ ਜਿਹੜੇ ਬੰਦੇ ਪੈਸੇ ਦੇ ਮਗਰ, ਦ ਮੋਰ ਯੂ ਰਨ ਆਫਟਰ ਮਨੀ ਦ ਲੈਸ ਯੂ ਗੈਟ ਇਟ, ਦ ਬੈਸਟ ਵੇ ਇਜ਼ ਟੂ ਫਾਰਗੈਟ ਅਬਾਊਟ ਇਟ। ਕਿਉਂਕਿ ਜਦੋਂ ਤੁਸੀਂ ਪਰਮਾਤਮਾ 'ਚ ਵਿਸ਼ਵਾਸ ਕਰਦੇ, ਜਿੰਨਾ ਚਿਰ ਅਸੀਂ ਪੈਸੇ ਦੇ ਮਗਰ ਭੱਜੀਏ ਨੇ ਕਈ ਡੀਲਾਂ ਕੈਂਸਲ ਹੋ ਜਾਂਦੀਆਂ, ਕਿਉਂਕਿ ਸਾਡੀ ਜਿਹੜੀ ਭਾਵਨਾ ਹੁੰਦੀ ਹੈ ਅੰਦਰ, ਇੰਟੈਂਸ਼ਨ ਹੁੰਦੀ ਹੈ, ਉਹ ਪੈਸੇ ਕਮਾਉਣ ਦੀ ਹੁੰਦੀ ਹੈ, ਹੇਰਾ ਫੇਰੀ ਔਰ ਝੂਠ 'ਤੇ ਬੇਸ ਹੁੰਦੀ ਹੈ। ਜਦੋਂ ਅਸੀਂ ਸੱਚ ਦੇ ਅਨੁਸਾਰ ਖੜ੍ਹਦੇ ਹਾਂ, ਪਰਮਾਤਮਾ ਨਾਲ ਲੱਗਦੇ ਹਾਂ, ਤਾਂ ਮਾਲਕ ਜਿੰਨੀ ਕੁ ਸਾਨੂੰ ਜ਼ਰੂਰਤ ਆਪ ਹੀ ਦੇ ਦਿੰਦਾ। ਸੋ ਇਹਦੇ ਉੱਤੇ ਇਹ, ਮੈਂ ਕੋਈ ਵਧਾ ਚੜ੍ਹਾ ਕੇ ਨਹੀਂ ਕਰ ਰਿਹਾ ਗੱਲ, ਇਹਦੇ ਉੱਤੇ ਮੇਰਾ ਖਿਆਲ ਹੈ, ਮੈਨੂੰ ਯਕੀਨ ਵੀ ਹੈ ਇਹ ਵੀ ਇਸ ਕੌਨਸੈਪਟ ਨੂੰ, ਇਸ ਜਿਹੜਾ ਇਹ ਫਿਲਾਸਫੀ ਹੈ, ਇਹਨੂੰ ਫਾਲੋ ਕਰਨਗੇ ਅਤੇ ਜ਼ਿੰਦਗੀ ਦੇ ਵਿੱਚ ਤਾਂ ਹੀ ਤਰੱਕੀ ਹੋਊਗੀ। ਇਹ ਨਹੀਂ ਵੀ ਬਾਹਲੇ ਨੋਟ ਇਕੱਠੇ ਹੋ ਜਾਣ, ਜ਼ਿਆਦਾ ਨੋਟ ਇਕੱਠੇ ਹੋਣਾ ਤਾਂ ਇੱਕ ਮਾੜੀ ਨਿਸ਼ਾਨੀ ਹੈ, ਉਨੇ ਕੁ ਹੋਣੇ ਚਾਹੀਦੇ ਜਿਹੜੇ ਕਿ ਹੱਕ ਹਲਾਲ ਦੀ ਹੋਵੇ, ਸੁਸਾਇਟੀ ਤੁਹਾਡੀ ਪਿੱਠ ਪਿੱਛੋਂ ਵੀ 2 ਬੰਦੇ ਇੱਜ਼ਤ ਕਰ ਸਕਣ। ਸੋ ਪਵਨ ਜੀ ਮੇਰੇ ਨਾਲ ਨੇ, ਸੋ ਪਹਿਲਾਂ ਤਾਂ ਮੈਂ ਪਵਨ ਜੀ ਤੁਹਾਡਾ ਸਵਾਗਤ ਕਰਦਾ।
ਜੀ ਡਾਕਟਰ ਸਾਹਿਬ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਅਤੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਹੈ ਜੀ। ਸਟੂਡੀਓ ਦੇ ਨੰਬਰ ਨੇ 416-627-1778। ਤੁਸੀਂ ਵੀ ਜੇਕਰ ਸੁਣਦੇ ਹੋ, ਕਿਉਂਕਿ ਸਾਨੂੰ ਪਤਾ ਲੱਗ ਰਿਹਾ ਕਿ ਸਾਨੂੰ ਕੋਈ ਅੱਜ ਸੁਣਦਾ ਹੈ, ਕਿ ਤੁਸੀਂ ਸੁਣੇ, ਕਿਉਂਕਿ ਅਚਨਚੇਤ ਸੁਨੇਹਾ ਆਇਆ ਜੀ, ਅਤੇ ਅਸੀਂ ਇਹਨਾਂ ਦੇ ਸੱਦੇ 'ਤੇ ਪਹੁੰਚੇ ਹਾਂ ਸਟੂਡੀਓ 'ਤੇ। ਅਤੇ ਕਰੋਨਾ ਵਾਇਰਸ ਦਾ ਜਿਵੇਂ ਤੁਸੀਂ ਡਾਕਟਰ ਸਾਹਿਬ, ਜਿਵੇਂ ਤੁਹਾਡਾ ਵੀ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਬਹੁਤ ਹਿੱਟ ਪ੍ਰੋਗਰਾਮ ਹੈ, ਆਪਾਂ ਸੁਣੀਦਾ ਦੇਖੀਦਾ, ਕਿਉਂਕਿ ਫੇਸਬੁੱਕ ਦੇ ਜ਼ਰੀਏ eawaz.com 'ਤੇ ਔਨਲਾਈਨ ਵੀ ਚੱਲਦਾ ਹੈ। ਕਿਉਂਕਿ ਜਿਹਦੇ ਵਿੱਚ ਦੇਖੋ ਪ੍ਰੋਗਰਾਮ ਬਹੁਤ ਆਉਂਦੇ ਨੇ, ਕੋਈ ਗਾਣੇ ਚਲਾ ਕੇ ਚਲਾ ਜਾਂਦਾ, ਕੋਈ ਖਬਰਾਂ ਸੁਣਾਈ ਜਾਂਦਾ, ਹੁਣ ਤੁਸੀਂ ਕੋਈ ਐਪ ਖੋਲੋ, ਕੋਈ ਚੀਜ਼ ਖੋਲੋ, ਕਰੋਨਾ ਵਾਇਰਸ ਲੈ ਲਓ, ਕੁਛ ਵੀ ਲੈ ਲਓ, ਉਹਦੇ ਵਿੱਚ ਕੀ ਆ, ਆਪਣੀਆਂ ਖਬਰਾਂ ਚੱਲਦੀਆਂ ਰਹਿੰਦੀਆਂ, ਨਿਰੰਤਰ ਚੱਲਦੀਆਂ ਰਹਿੰਦੀਆਂ ਨੇ, ਉਹ ਸਭ ਨੂੰ, ਹਰੇਕ ਬੱਚੇ ਨੂੰ ਪਤਾ ਵੀ ਕੀ ਹੋਇਆ। ਮੇਰੇ ਬੱਚਿਆਂ ਨੂੰ ਵੀ ਪਤਾ ਹੁੰਦਾ ਡੇਲੀ, ਉਹ ਅਪਡੇਟ ਕਰਦੇ ਨੇ, ਡੈਡੀ ਇੰਨੇ ਕੇਸ ਹੋ ਗਏ, ਇੰਨੇ ਰਿਕਵਰ ਹੋ ਗਏ, ਆਹ ਚੀਜ਼ ਹੋ ਗਈ। ਅਤੇ ਪਰ ਜੋ ਤੁਹਾਡੇ ਪ੍ਰੋਗਰਾਮ ਦੀ ਵਿਲੱਖਣਤਾ ਹੈ, ਕਿਉਂਕਿ ਦੇਖੋ ਇੱਕ ਤਾਂ ਹੁੰਦਾ ਜਿਹੜਾ ਤਜਰਬਾ, ਜਿੰਨੀ ਆਪਣਾ ਕਹਿੰਦੇ ਹੁੰਦੇ ਜੋ ਤਜਰਬਾ ਨਿਕਲ ਕੇ ਆਉਂਦਾ ਬਾਹਰ ਗੱਲਾਂ ਬਾਤਾਂ ਦੇ ਵਿੱਚੋਂ, ਉਹੀ ਅਸਲੀ ਚੀਜ਼ ਹੁੰਦੀ ਹੈ, ਜੋ ਸੱਚਾਈ ਹੁੰਦੀ ਹੈ, ਸੱਚ ਹੈ, ਉਹ ਗੱਲਾਂ ਬਾਤਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਉਂਦਾ। ਅਤੇ ਆਪਾਂ ਅੱਜ ਅਪਡੇਟ ਕਰਨੀ ਹੈ ਜੀ, ਉਹ ਜਿਹੜਾ ਟੌਪਿਕ ਤਾਂ ਤੁਸੀਂ ਦੱਸਿਆ, ਨਾਲੋਂ ਨਾਲ ਆਪਾਂ ਚੱਲਦੇ ਹਾਂ। ਕੈਨੇਡਾ ਨੇ ਜੋ ਕਿ ਚੁੱਪ ਚਪੀਤੇ ਮਾਰਕਾ ਮਾਰਿਆ ਕਹਿੰਦੇ ਵੈਕਸੀਨ ਦਾ, ਉਸ ਬਾਰੇ ਡਾਕਟਰ ਸਾਹਿਬ ਕੀ ਵਿਚਾਰ ਤੁਹਾਡੇ?
ਦੇਖੋ ਗੱਲ ਇਹ ਹੈ ਵੀ ਇਹ ਜਿਹੜਾ ਤੁਸੀਂ ਗੱਲ ਕਹੀ ਹੈ ਨਾ ਵੀ ਚੁੱਪ ਚਪੀਤੇ ਮਾਰਿਆ ਮਾਰਕਾ, ਇਹ ਮਾਰਕੇ ਤੱਕ ਸਾਰੀ ਦੁਨੀਆਂ ਵਿੱਚ ਬਹੁਤ ਸਾਰੇ ਦੇਸ਼ ਮਾਰੇ ਨੇ, ਹਾਲੇ ਇਹਦੇ ਬਾਰੇ ਫਾਈਨਲ ਕੋਈ ਨਹੀਂ। ਇਹ ਹੁੰਦਾ ਵੀ ਜਦੋਂ ਰੇਸ ਲਾ ਰਹੇ ਹੁੰਦੇ ਨਾ, ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਕਈ ਜਿਹੜਾ ਉਹ ਜਿਹੜਾ ਮੈਂ ਕੱਛੂ ਦੀ ਗੱਲ ਸੁਣੀ ਹੈ, ਅਤੇ ਇੱਕ ਹਿਰਨ ਦੀ ਸੀਗੀ, ਹਿਰਨ ਬੜਾ ਤੇਜ਼ ਭੱਜ ਰਿਹਾ ਸੀ, ਅਤੇ ਅਖੀਰ 'ਚ ਆ ਕੇ ਉਹ ਬੈਠ ਗਿਆ ਵੀ ਕੋਈ ਨਹੀਂ, ਉਹ ਹਾਲੇ ਬਹੁਤ ਪਿੱਛੇ ਹੈ, ਅਤੇ ਕੱਛੂ ਆਪਣੀ ਮਸਤੀ ਨਾਲ ਚੱਲਦਾ ਰਿਹਾ, ਤਾਂ ਅਖੀਰ ਦੇ ਵਿੱਚ ਉਹ ਜਿੱਤ ਗਿਆ ਸੀਗਾ। ਸੋ ਇਸੇ ਤਰ੍ਹਾਂ ਹੀ ਡਿਫਰੈਂਟ ਕੰਟਰੀਜ਼ ਪੂਰਾ ਜ਼ੋਰ ਲਾਉਂਦੇ ਨੇ, ਕਿਉਂਕਿ ਸਾਰਿਆਂ ਦਾ ਮੇਨ ਮੋਟਿਵ ਤਾਂ ਇੱਕੋ ਹੀ ਹੈ ਕਿ ਹਿਊਮੈਨਿਟੀ ਦੀ ਆਪਣੇ ਕੰਟਰੀਜ਼ ਦੇ ਜਿਹੜੇ ਲੋਕਾਂ ਨੂੰ ਇਹ ਜਿਹੜੀ ਬਿਮਾਰੀ ਚੁੰਬੜ ਗਈ ਹੈ ਇਹਦਾ ਇੱਕੋ ਹੀ ਇਲਾਜ ਹੈ ਵੀ ਇਹਦੀ ਕੋਈ ਨਾ ਕੋਈ ਵੈਕਸੀਨ ਨਿਕਲੇ, ਕੋਈ ਇਹਦਾ ਸਲਿਊਸ਼ਨ ਲਵੇ, ਕੋਈ ਦਵਾਈ ਨਿਕਲੇ ਜਿਹਨੂੰ ਰਫ ਲੈਂਗੁਏਜ ਕਹਿ ਸਕਦੇ ਹਾਂ। ਅਤੇ ਹਰ ਕੰਟਰੀ ਆਪਣਾ ਆਪਣਾ ਜ਼ੋਰ ਲਾ ਰਹੀ ਹੈ, ਦਾਅਵੇ ਹਰੇਕ ਕਰ ਰਹੀ ਹੈ, ਇੰਗਲੈਂਡ ਵੀ ਕਰ ਰਹੀ ਹੈ, ਰਸ਼ੀਆ ਵੀ ਕਰ ਰਹੀ ਹੈ, ਰੂਸ ਵੀ ਕਰ ਰਿਹਾ, ਮੋਦੀ ਜੀ ਵੀ ਕਰ ਰਹੇ ਸਾਡੇ ਇੰਡੀਆ 'ਚ, ਈਵਨ ਰਾਮਦੇਵ ਜੀ ਵੀ ਕਹਿੰਦੇ ਨੇ ਕਾੜਾ ਪੀ ਲਓ ਠੀਕ ਹੋ ਜਾਂਦਾ। ਅਤੇ ਰਾਮਦੇਵ ਜੀ ਦਾ ਚਲੋ ਫਿਰ ਵੀ ਉਹਨਾਂ ਦੀ ਕੋਈ ਬੈਕਗਰਾਊਂਡ ਹੋਊਗੀ, ਇੱਥੇ ਕੈਨੇਡਾ 'ਚ ਦੇਖ ਲਓ ਤੁਸੀਂ, ਜਿਹੜੀ ਮਰਜ਼ੀ ਵੈਬਸਾਈਟ ਚੱਕ ਕੇ ਦੇਖ ਲਓ, ਯੂਟਿਊਬ 'ਤੇ ਦੇਖ ਲਓ, ਭਰੇ ਪਏ ਨੇ ਉਹ ਵੱਡੇ ਡਾਕਟਰ ਨੇ ਦੁਨੀਆ ਦੇ, ਉਹ ਇਲਾਜ ਕਰੀ ਜਾਂਦੇ ਨੇ। ਇਸੇ ਤਰ੍ਹਾਂ ਹੀ ਅੱਜ ਜਸਟਿਨ ਟਰੂਡੋ ਨੇ ਕਿਹਾ, ਅਨਾਊਂਸ ਕੀਤਾ ਕਿ ਉਹ ਵੀ ਕਿਸੇ ਉਹ ਲਾਈਨ ਦੇ ਉੱਤੇ ਚੱਲ ਪਏ ਨੇ, ਅਤੇ ਉਹ ਕਹਿੰਦੇ ਨੇ ਵੀ ਅਸੀਂ ਆਪਣੀ ਜਿਹੜੀ ਟਰਾਇਲ ਆ ਉਹ ਸ਼ੁਰੂ ਕਰਤੀ ਹੈ। ਟਰਾਇਲ ਦਾ ਮਤਲਬ ਮੈਂ ਤੁਹਾਨੂੰ ਪਵਨ ਜੀ ਦੱਸਦਾ ਵੀ ਟਰਾਇਲ ਹੁੰਦਾ ਕੀ ਹੈ, ਇਹ ਦਵਾਈ ਕਿਵੇਂ ਫਾਈਨਲ ਹੁੰਦੀ ਹੈ।
ਜੀ ਬਿਲਕੁਲ,
ਉਹ ਦਵਾਈ ਦਾ ਫਾਰਮੂਲਾ ਇਹ ਹੈ ਵੀ ਪਹਿਲਾਂ ਜਿਹੜੇ ਸਾਇੰਟਿਸਟ ਨੇ, ਡਾਕਟਰ ਅਤੇ ਸਾਇੰਟਿਸਟ ਦਾ ਫਰਕ ਹੈ, ਸਾਇੰਟਿਸਟ ਉਹ ਨੇ ਜਿਹੜੇ ਬਿਲਕੁਲ ਜਿਹੜੀ ਆਪਣੀ ਮਾਈਕਰੋਸਕੋਪ ਹੈ, ਬਰੀਕ ਚੀਜ਼ਾਂ ਉਹਨੂੰ ਦੇਖਦੇ ਨੇ ਵੀ ਇਹ ਵਾਇਰਸ ਹੋਈ ਕੀ ਹੈ, ਅਤੇ ਉਸ ਵਾਇਰਸ ਨੂੰ ਐਲੋਪੈਥੀ ਦੇ ਵਿੱਚ, ਕਿਉਂਕਿ ਵਰਲਡ ਦੇ ਵਿੱਚ ਹੁਣ ਐਲੋਪੈਥੀ ਚੱਲ ਰਹੀ ਹੈ, ਐਲੋਪੈਥੀ ਦੇ ਵਿੱਚ ਇਹ ਸਿਸਟਮ ਹੈ ਕਿ ਜੇ ਫਰਕ ਇਹਨੂੰ ਦੇਸੀ ਤਰੀਕੇ ਨਾਲ ਸਮਝਾਉਣਾ ਹੋਵੇ, ਜੇ ਕਿਸੇ ਨੂੰ ਗਰਮੀ ਲੱਗੀ ਵੀ ਹੈ
ਜੀ,
ਤਾਂ ਆਪਾਂ ਉਹਨੂੰ ਗਰਮੀ ਨੂੰ ਖਤਮ ਕਰਨ ਦੇ ਲਈ ਆਪਾਂ ਉਹਨੂੰ ਠੰਡ ਚੀਜ਼ ਦਿੰਦੇ ਹਾਂ ਵੀ ਬਰਫ਼ ਲਾ ਦਿਓ ਠੰਡੀ ਹੋ ਜੂਗੀ। ਸੋ ਇਹ ਐਲੋਪੈਥੀ ਦਾ ਥੀਸਿਸ ਐਂਡ ਐਂਟੀ ਥੀਸਿਸ ਫਾਰਮੂਲਾ ਹੁੰਦਾ। ਸੋ ਉਹਦੇ ਵਿੱਚ ਕੀ ਹੈ ਵੀ ਜਿਹੜੀ ਉਹ ਵਾਇਰਸ ਪੈਦਾ ਹੋਈ ਹੈ ਜਿਹਦੇ ਨਾਲ ਉਹ ਇਮਿਊਨ ਸਿਸਟਮ ਤੁਹਾਡੇ ਅਟੈਕ ਕਰਦਾ ਜਾਂ ਗਲੇ 'ਤੇ ਅਟੈਚ ਕਰਦਾ ਜਾਂ ਕੋਈ ਬ੍ਰੇਨ 'ਤੇ ਅਟੈਚ ਕਰਦਾ ਜਾਂ ਕਲੋਟਸ ਬਣਾਉਂਦਾ, ਉਹ ਦੇਖਦੇ ਨੇ ਵੀ ਇਹ ਕਿਉਂ ਬਣਾਉਂਦਾ ਅਤੇ ਇਹਦੇ ਅਗੇਂਸਟ ਕੀ ਚੀਜ਼ ਬਣਾਈਏ। ਸੋ ਉਹਦੇ ਵਿੱਚ ਕਈ ਵਾਰੀ ਹੁਣ ਉਹ ਕਈ ਕੰਟਰੀ ਬਾਂਦਰਾਂ ਦੇ ਉੱਪਰ ਕਰ ਰਹੇ ਨੇ ਰਿਸਰਚ ਕਰਦੇ ਵੀ ਉਹਦੇ ਵਿੱਚੋਂ ਜੀਨਸ ਨਿਕਾਲ ਕੇ ਉਹਦੀ ਦਵਾਈ ਬਣਾਈ ਜਾਵੇ, ਤਾਂ ਕਿ ਵੀ ਉਹ ਜਿਹੜੀ ਇਹ ਜਿਹੜਾ ਵਾਇਰਸ ਆਇਆ ਅਤੇ ਇਹਦੇ ਵਿੱਚ ਉਹਦੇ ਨਾਲ ਮੁਕਾਬਲਾ ਕਰ ਸਕੇ। ਕੋਈ ਚੂਹਿਆਂ ਤੋਂ ਬਣਾ ਰਹੇ ਹੈ, ਹਾਂਜੀ, ਕੋਈ ਕਿਸੇ ਤੋਂ ਬਣਾ ਰਿਹਾ, ਕੋਈ ਕਿਸੇ ਤੋਂ ਬਣਾ ਰਿਹਾ, ਕਿਉਂਕਿ ਇਹ ਗੱਲਾਂ ਕਰਨਾ ਕਈ ਵਾਰੀ ਐਵੇਂ ਗੱਲ ਵੀ ਹੋ ਜਾਂਦੀ ਹੈ। ਸੋ ਇਹ ਉਸ ਤੋਂ ਬਾਅਦ ਜਦੋਂ ਬਣਾ ਲੈਂਦੇ ਨੇ, ਸਾਇੰਟਿਸਟ ਕਹਿੰਦੇ ਨੇ ਵੀ ਠੀਕ ਹੈ
ਜੀ,
ਹੁਣ ਇੱਕ ਤਾਂ ਪਤਾ ਨਹੀਂ ਹੁਣ ਕਿਹਦੇ ਲਾਉਣ ਪਹਿਲਾਂ ਟੀਕਾ, ਹੋ ਸਕਦਾ ਬੰਦਾ ਹੀ ਸਤਨਾਮ ਹੋ ਜੇ। ਸੋ ਉਸ ਤੋਂ ਬਾਅਦ ਫਿਰ ਟਰਾਇਲ ਸ਼ੁਰੂ ਹੁੰਦੀ ਹੈ
ਜੀ।
ਟਰਾਇਲ ਦਾ ਮਤਲਬ ਇਹ ਹੈ ਵੀ ਉਹ ਪਹਿਲਾਂ ਕੋਸ਼ਿਸ਼ ਕਰਦੇ ਨੇ, ਜੇ ਤਾਂ ਕੋਈ ਬੰਦਾ ਆਪਣੇ ਆਪ ਨੂੰ, ਕਈ ਵਾਰੀ ਮੈਂ ਤੁਹਾਨੂੰ ਜੇ ਅੰਦਰ ਦੀ ਗੱਲ ਦੱਸਦਾ, ਅੰਦਰ ਦੀ ਗੱਲ ਇਹ ਆ ਵੀ ਲੋਕ ਉਹ ਆਫਰ ਕਰਦੀਆਂ ਕੰਪਨੀਆਂ, ਕਿਉਂਕਿ ਉਹਨਾਂ ਨੇ ਵੀ ਬਿਲੀਅਨਸ ਡਾਲਰ ਬਣਾਉਣੇ ਨੇ, ਮਿਲੀਅਨ ਨਹੀਂ ਬਿਲੀਅਨਸ ਡਾਲਰ ਬਣਾਉਂਦੇ ਨੇ
ਜੀ। ਬਿਲਕੁਲ,
ਉਹ ਆਫਰ ਕਰਦੇ ਨੇ ਵੀ ਕੋਈ ਬੰਦਾ ਟਰਾਇਲ ਦੇ ਉੱਤੇ ਆਉਂਦਾ ਵੀ ਤੁਹਾਨੂੰ ਅਸੀਂ ਮਰਨ ਨਹੀਂ ਦਿੰਦੇ, ਵੀ 99% ਜਾਂ 90% ਸਾਡਾ ਚਾਂਸ ਹੈ, ਜੇ ਨਹੀਂ ਵੀ ਹੋਊਗੀ ਤਾਂ ਤੁਹਾਨੂੰ ਅਸੀਂ ਬਚਾ ਲਾਂਗੇ, ਪਰ ਜੇ ਤੁਸੀਂ ਲਵਾਉਣ ਨੂੰ ਕੋਈ ਰਿਸਕ ਹੁੰਦੀ ਹੈ ਲਾਈਫ ਦੇ ਵਿੱਚ, ਉਹਦੇ ਲਈ ਉਹ ਪੈਸੇ ਆਫਰ ਕਰਦੇ ਨੇ, ਲੋਕ ਕਈ ਮੰਨ ਲੈਂਦੇ ਨੇ। ਜੇ ਕੋਈ ਬੰਦਾ ਉਹਨੂੰ ਨਾ ਮੰਨੇ ਤਾਂ ਫਿਰ ਜਾਨਵਰ ਤਾਂ ਵਿਚਾਰੇ ਪਏ ਹੀ ਨੇ, ਉਹਨਾਂ ਨੇ ਕਿਹੜਾ ਵਿਚਾਰਿਆਂ ਨੇ ਬੋਲਣਾ, ਫਿਰ ਉਹਦੇ 'ਤੇ ਟਰਾਈ ਕਰਦੇ ਨੇ। ਪਰ ਫਾਈਨਲ ਟਰਾਇਲ ਬੰਦੇ ਦੇ ਉੱਤੇ ਹੁੰਦੀ ਆ ਵੀ ਇੱਕ ਉਹ ਦੇਖਦੇ ਨੇ ਵੀ ਤਿੰਨ ਚੀਜ਼ਾਂ ਬੇਸਿਕ ਹੁੰਦੀਆਂ ਦਵਾਈ ਨੂੰ ਪੂਰਾ ਕਰਨ ਦੇ ਲਈ। ਨੰਬਰ ਇੱਕ, ਉਹ ਚੀਜ਼ ਜਿਹੜੀ ਕਿਸੇ ਨੂੰ ਅਫੈਕਟ ਹੋ ਗਈ, ਜੇ ਫਰਕ ਹੁਣ ਕਰੋਨਾ ਵਾਇਰਸ ਹੋਇਆ ਵਾ, ਇੱਕ ਤਾਂ ਪਹਿਲਾਂ ਉਹ ਜਿਹੇ ਬੰਦੇ ਲੱਭਣਗੇ, ਇੱਕ ਉਹ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ ਹੀ ਨਹੀਂ
ਜੀ,
ਵੀ ਉਹਦੇ ਲਾ ਕੇ ਦੇਖੀਏ ਵੀ ਜੇ ਪਹਿਲਾਂ ਹੀ ਰੋਕ ਸਕਦੇ ਕਿ ਨਹੀਂ ਰੋਕ ਸਕਦੀ
ਜੀ।
ਸੋ ਇਸ ਤਰ੍ਹਾਂ ਕਰਕੇ ਉਹ ਟਰਾਇਲ ਕਰਦੇ ਨੇ, ਫਿਰ ਉਹ ਦੇਖਦੇ ਨੇ ਵੀ ਕਿੰਨੇ ਬੰਦਿਆਂ ਦੇ ਲਾਇਆ, ਇਹਦੇ ਵਿੱਚੋਂ ਕਿੰਨੇ % ਰਿਜ਼ਲਟ ਨਿਕਲਿਆ, ਅਤੇ ਫਿਰ ਉਹ ਗੌਰਮੈਂਟ ਨੂੰ ਪ੍ਰੋਡਿਊਸ ਕਰਦੇ ਨੇ, ਫਾਈਨਲ ਗੌਰਮੈਂਟ ਦੀ ਸਟੈਂਪ ਹੁੰਦੀ ਹੈ, ਉਹਨੂੰ ਵੈਲਿਡਿਟੀ ਕਰਦੀ ਹੈ, ਅਤੇ ਫਿਰ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀ ਹੈਗੀ ਸਾਡੇ ਕੈਨੇਡਾ ਦੇ ਵਿੱਚ ਹੁਣ ਟਰਾਇਲ ਬੇਸਿਸ 'ਤੇ ਚੱਲ ਪਈ, ਇਸ ਤਰ੍ਹਾਂ ਇੰਗਲੈਂਡ ਦੀ ਵੀ ਚੱਲ ਰਹੀ ਹੈ, ਅਮੈਰੀਕਾ ਵੀ ਕਹਿ ਰਿਹਾ, ਮੋਦੀ ਜੀ ਵੀ ਕਹਿ ਰਹੇ ਨੇ। ਸੋ ਦੇਖੋ, ਹੋਪ ਫਾਰ ਦਾ ਬੈਸਟ, ਨਿਕਲਣੀ ਤਾਂ ਹੈਗੀ ਹੈ, ਕਹਿੰਦੇ ਜਿੱਥੇ ਵਾਹ ਉੱਥੇ, ਜਿੱਥੇ ਰਾਹ ਉੱਥੇ ਵਾਹ
ਜੀ। ਬਿਲਕੁਲ, ਕਿਉਂਕਿ ਆਪਾਂ ਇੱਦਾਂ ਬੈਕ ਚੱਲੀਏ 1918 ਦੇ ਵਿੱਚ, ਉਦੋਂ ਸਪੈਨਿਸ਼ ਫਲੂ ਆਇਆ ਸੀ, ਉਦੋਂ ਵੀ ਆਈ ਥਿੰਕ ਲਾਈਕ 500 million ਦੇ ਲਾਗੇ ਛਾਗੇ ਕਹਿੰਦੇ ਉਦੋਂ ਲੋਕਾਂ ਦੀ ਮੌਤ ਹੋਈ ਹੈ। ਮੇਰੇ ਐਗਜੈਕਟ ਮੇਰੇ ਕੋਲ ਹੁਣ ਫਿਗਰ ਨਹੀਂ ਹੈਗੀ ਵੀ ਜਦੋਂ ਇੱਦਾਂ ਦੀ ਕੋਈ ਮਹਾਂਮਾਰੀ ਆਉਂਦੀ ਹੈ ਵੀ ਉਦੋਂ ਪਤਾ ਨਹੀਂ ਲੱਗਦਾ, ਕਿਉਂਕਿ ਉਸ ਟਾਈਮ ਦੇ ਵਿੱਚ, ਅੱਜ ਕੱਲ੍ਹ ਤਾਂ ਲੋਕਾਂ ਕੋਲ ਬਹੁਤ ਹੈ ਕਿਉਂਕਿ ਸੋਸ਼ਲ ਡਿਸਟੈਂਸਿੰਗ ਆਪਾਂ ਕਰਦੇ ਹਾਂ, ਕਿਉਂਕਿ ਰੂਲ ਫਾਲੋ ਕਰ ਲਿਆ, ਕਿਉਂਕਿ ਵਾਇਰਸ ਹੈ ਜਿਹੜਾ ਆਪਾਂ ਨੂੰ ਉਹ ਆਪਾਂ ਘਰ ਖੁਦ ਲੈ ਕੇ ਆਉਣੇ ਆ, ਉਹ ਚੱਲ ਕੇ ਨਹੀਂ ਆਉਂਦਾ, ਨਾ ਉਹਦੇ ਹੱਥਾਂ ਨਾ ਪੈ ਰਿਹਾ, ਬਸ ਇਹੀ ਚੀਜ਼ ਹੈ। ਕਿਉਂਕਿ ਬਾਕੀ ਤਾਂ ਇਹੀ ਸ਼ੁਭ ਇਛਾਵਾਂ ਕਰਦੇ ਨੇ ਜਿਹੜੇ ਸਾਇੰਟਿਸਟ ਆ, ਜਿਹੜੇ ਡਾਕਟਰ ਆ, ਫਰੰਟ ਲਾਈਨ ਵਰਕਰ ਆ, ਟਰੱਕ ਡਰਾਈਵਰ ਨੇ, ਜਿਹੜੇ ਵੀ ਜਾਂ ਗਰੋਸਰੀ ਸਟੋਰਾਂ ਦੇ ਵਿੱਚ ਕੰਮ ਕਰ ਰਹੇ ਨੇ, ਅਸੀਂ ਤਾਂ ਸਾਰਿਆਂ ਨੂੰ ਸਜਦਾ ਕਰਦੇ ਹਾਂ ਕਿਉਂਕਿ ਉਹ ਮਿਹਨਤ ਕਰ ਰਹੇ ਨੇ। ਬਾਕੀ ਜ਼ਿਆਦਾਤਰ ਲੋਕ ਘਰਾਂ ਦੇ ਵਿੱਚ ਬੈਠੇ ਨੇ, ਬਹੁਤ ਹੀ ਜੋਬਾਂ ਦਾ ਲੋਸ ਹੋ ਚੁੱਕਿਆ ਉਸਦੇ ਵਿੱਚ।
ਮੈਂ ਕਹਿੰਦਾ ਜੋਬ ਤਾਂ ਤਾਂ ਹੀ ਲੋਸ ਹੋਊਗੀ ਜੇ ਜ਼ਿੰਦਗੀ ਬਚੂਗੀ। ਜੇ ਹੁਣ ਆਪਾਂ ਜ਼ਿੰਦਗੀ ਦੇ ਵਿੱਚ ਉਹਨੂੰ ਬੜਾ ਲੀਨੀਅਟ ਲੈ ਕੇ ਡਿਸਟੈਂਸਿੰਗ ਨੂੰ ਫਾਲੋ ਨਾ ਕਰੀਏ, ਲੱਗਦਾ ਹੀ ਹੈ ਮੈਨੂੰ, ਬਸ ਇਹਨਾਂ ਅਸੀਂ ਲੋਕ, ਅਸੀਂ ਮੀਨਸ ਇਨਕਲੂਡਿੰਗ ਮੀ
ਜੀ,
ਇਨਕਲੂਡਿੰਗ ਯੂ, ਅਸੀਂ ਗੱਲ ਕੀ ਹੁੰਦੀ ਹੈ, ਜਿੰਨਾ ਚਿਰ ਅਸੀਂ ਡਰਦੇ ਹਾਂ ਨਾ ਉਨਾ ਚਿਰ ਤਾਂ ਫਾਲੋ ਕਰਦੇ ਹਾਂ, ਨਹੀਂ ਅਸੀਂ ਇਗਨੋਰ ਕਰਨਾ ਸ਼ੁਰੂ ਕਰਦੇ ਨੇ, ਜਦੋਂ ਇਗਨੋਰ ਕਰਦੇ ਹਾਂ ਫਿਰ ਉਹਦਾ ਰਿਐਕਸ਼ਨ ਹੁੰਦਾ, ਜਦੋਂ ਕਦੇ ਹੋ ਜਾਏ ਰਿਐਕਸ਼ਨ ਫਿਰ ਉਹਦੇ ਸਾਈਡ ਇਫੈਕਟਸ ਵੀ ਬੜੇ ਨੇ ਅਤੇ ਬਿਮਾਰੀ ਵੀ ਬੜੀ ਹੈਗੀ। ਜਿਵੇਂ ਤੁਸੀਂ ਕਿਹਾ ਨਾ ਵੀ ਹੁਣ ਉਹ 1918 ਦੇ ਇਹ ਵੈਸੇ ਹਿਸਟਰੀ ਹੈ ਵੀ ਰਫਲੀ 100-100 ਸਾਲ ਬਾਅਦ ਆਉਂਦੀ ਆਉਂਦੀ ਹੈ। ਮੈਂ ਇਹਨੂੰ ਹੋਰ ਤਰੀਕੇ ਨਾਲ ਲੈਣਾ ਵੀ ਕਿਉਂ ਆਉਂਦੀ ਹੈ। ਹਾਂਜੀ, ਇਹ ਜਿੰਨੀਆਂ ਹੁਣ ਤੁਸੀਂ ਦੇਖੋ ਕਿੰਨੀਆਂ ਬੜੀਆਂ ਤਾਕਤਾਂ ਨੇ ਜਿਹੜੇ ਕਿ ਸਪੇਸ ਦੇ ਉੱਤੇ ਪਹੁੰਚ ਗਏ। ਹਾਂਜੀ, ਕਿੰਨਾ ਕੁਛ ਸਾਇੰਸ ਨੇ ਤਰੱਕੀ ਕਰ ਲਈ, ਸਾਇੰਸ ਨੇ ਤਰੱਕੀ ਕੀਤੀ ਹੈ, ਅਤੇ ਜੇ ਇਹਨੂੰ ਰੂਹਾਨੀ ਦੀ ਸੋਚੀ ਜਾਵੇ ਤਾਂ ਸਾਇੰਸ ਸਾਨੂੰ ਇੱਕ ਤਰ੍ਹਾਂ ਦੇ ਸਾਇੰਸ ਦਿੰਦੀ ਹੈ, ਸਿਮਟਮ ਸ਼ੋਅ ਕਰਦੀ ਹੈ ਵੀ ਦੇਖੋ ਪਰਮਾਤਮਾ ਦੇ ਤੁਸੀਂ ਕਿੰਨਾ ਨੇੜੇ ਹੋ। ਜਿਸ ਤਰ੍ਹਾਂ ਹੁਣ ਟੈਲੀਫੋਨ ਵਾਇਰਲੈਸ ਦਾ ਟੈਲੀਫੋਨ ਦੀ ਗੱਲ ਹੋਈ ਹੈ, ਕੋਡਲੈਸ ਫੋਨ ਆਪਾਂ ਇੱਥੇ ਕਹਿੰਦੇ ਹਾਂ, ਤੁਸੀਂ ਦੇਖੋ ਕਾਰ 'ਚ ਬੈਠੇ ਹੋ, ਰਜਾਈ 'ਚ ਵੀ ਬੈਠੇ ਹੋ, ਬੁੱਕਲ ਮਾਰੀ ਤੁਸੀਂ ਲੁਧਿਆਣੇ ਫੋਨ ਕਰਦੇ ਹੋ ਜਾਂ ਮੋਗੇ ਫੋਨ ਕਰਦੇ ਹੋ, ਬਰਨਾਲੇ, ਫਰੀਦਕੋਟ, ਮੁਕਤਸਰ, ਜਿੱਥੇ ਮਰਜ਼ੀ ਫੋਨ ਕਰਦੇ ਹੋ, ਹਾਲਾਂ ਜੇ ਉੱਧਰੋਂ ਬਾਥਰੂਮ 'ਚ ਬੈਠਾ ਹੋਵੇ ਬਟਨ ਇੱਥੋਂ ਦੱਬਦੇ ਬਾਥਰੂਮ ਵਾਲੀ ਘੰਟੀ ਖੜਕ ਜਾਂਦੀ ਹੈ, ਕੋਈ ਲਿੰਕ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅੱਗੇ ਸਾਡੇ ਟਾਈਮ ਦੇ ਵਿੱਚ ਮੈਂ ਵੀ ਬਹੁਤ ਆਈ ਨਹੀਂ, ਮੈਂ 200 ਸਾਲ ਪੁਰਾਣੀ ਦੀ ਗੱਲ ਕਰਦਾ, ਮੈਂ ਵੀ 17 ਦੇ ਨੇੜੇ ਹੋਣ ਲੱਗਿਆ, ਅਤੇ ਸਾਡੇ ਟਾਈਮ 'ਚ ਇਹ ਹੁੰਦਾ ਸੀ ਵੀ ਪਹਿਲਾਂ ਟੈਲੀਫੋਨ ਐਕਸਚੇਂਜ ਕਰਦੇ ਸੀਗੇ, ਫਿਰ ਉਹ ਅੱਗੇ ਮਿਲਾਉਂਦੇ ਸੀ, ਫਿਰ ਅੱਗੇ ਮਿਲਾਉਂਦੇ ਸੀ, ਫਿਰ ਅੱਗੇ ਮਿਲਾਉਂਦੇ, ਫਿਰ ਅੱਗੇ ਜਾ ਕੇ ਟੈਲੀਫੋਨ ਮਿਲਦੇ, ਹੁਣ ਸਿੱਧੇ ਹੀ ਮਿਲ ਗਏ। ਸੋ ਇਹ ਤੋਂ ਗੱਲ ਕੀ ਹੈ, ਜੇ ਰੂਹਾਨੀ ਦੇ ਦੇਖੀ ਜਾਵੇ ਇਹ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਵੀ ਜੇ ਸਾਡੀ ਰਜਾਈ 'ਚ ਬੁੱਕਲ ਮਾਰ ਕੇ ਜਾਂ ਕਾਰ ਪੂਰੀ ਏਅਰ ਟਾਈਟ ਹੁੰਦੀ ਹੈ, ਉਹਦੇ ਵਿੱਚ ਅਸੀਂ ਨੰਬਰ ਦੱਬਦੇ ਦੂਜੇ ਥਾਂ 'ਤੇ ਪਹੁੰਚ ਜਾਂਦਾ, ਅਤੇ ਜੇ ਅਸੀਂ ਰੱਬ ਦਾ ਨਾਂ ਲਈਏ ਫਿਰ ਰੱਬ ਦੀ ਘੰਟੀ ਕਿਉਂ ਨਹੀਂ ਖੜਕੂ ਉਹਦੇ ਦਰਬਾਰ 'ਚ ਜਾ ਕੇ। ਸੋ ਸਿੱਖਣ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜੇ ਬਿਮਾਰੀਆਂ ਆਉਂਦੀਆਂ 100 ਸਾਲ ਬਾਅਦ ਅਸੀਂ ਧੌਂ ਜਮਾਉਣਾ ਸ਼ੁਰੂ ਕਰ ਦਿੰਦੇ ਹਾਂ ਵੀ ਅਸੀਂ ਬੜੇ ਸੁਪੀਰੀਅਰ ਹਾਂ, ਅਸੀਂ ਬੜੇ ਇੰਟਲੈਕਚੁਅਲ ਹਾਂ, ਫਲਾਣਾ ਤਿਮਕਾ, ਫਿਰ ਕੁਦਰਤ ਆਪਣਾ ਦਿਖਾਉਂਦੀ ਹੈ ਗੱਲ ਵੀ ਤੁਸੀਂ ਕੁਛ ਵੀ ਨਹੀਂ, ਤੁਸੀਂ ਤਾਂ ਮੱਖੀ ਹੋ, ਤੁਸੀਂ ਮੱਖੀ ਹੋ, ਰੋਲ ਮੇਰਾ, ਫਿਰ ਉਹ ਫਿਰ ਉਹਨੂੰ ਮੰਨਣ ਲੱਗਦੇ ਆ ਅਖੀਰ ਦੇ ਵਿੱਚ। ਸੋ ਮੈਂ ਜਦੋਂ ਗੱਲ ਵੀ ਸ਼ੁਰੂ ਕੀਤੀ ਸੀ, ਗੱਲ ਫਿਰ ਉਧਰ ਨੂੰ ਘੁੰਮ ਕੇ ਆ ਗਈ
ਜੀ, ਬਿਲਕੁਲ,
ਵੀ ਇਹ ਵਰਦਾਨ ਵੀ ਹੈ ਤੋਂ ਸਿੱਖਣ ਦੀ ਲੋੜ ਹੈ ਕਰੋਨਾ ਤੋਂ। ਹੁਣ ਇਹ ਆ ਵੀ ਸਾਡੇ ਕੋਲ ਟਾਈਮ ਹੀ ਟਾਈਮ ਹੈ ਖੁੱਲ੍ਹਾ, ਜਿੰਨਾ ਮਰਜ਼ੀ ਹੈ ਉਹਨੂੰ ਪਰਮਾਤਮਾ ਨੂੰ ਯਾਦ ਕਰੀਏ। ਹੁਣ ਸਾਨੂੰ ਇਹ ਵੀ ਪਤਾ ਲੱਗਿਆ ਮੁਹੱਬਤਾਂ ਕਿਵੇਂ ਹੁੰਦੀਆਂ ਨੇ, ਅਤੇ ਜੇ ਤੁਸੀਂ ਪਵਨ ਜੀ ਮੈਂ ਇੱਕ ਮਿੰਟ ਹੁਣ ਲੈ ਹੀ ਲਾ, ਮੇਰੇ ਗੱਲ ਦਿਮਾਗ 'ਚ ਆ ਗਈ, ਇਹ ਜਿਹੜੀਆਂ ਹੁਣ ਕਰੋਨਾ ਵਾਇਰਸ ਹੈ ਨਾ, ਇਹ ਇਹਦੀ ਜਿਹੜੀ ਗੱਲ ਮਿਲਦੀ ਜੁਲਦੀ ਹੈ, ਇਹ ਜੈਨ ਧਰਮ ਦੇ ਨਾਲ ਮਿਲਦੀ ਹੈ
ਜੀ।
ਜੈਨ ਧਰਮ ਅੱਜ ਤੋਂ 500 ਸਾਲ ਪਹਿਲਾਂ ਹੋਇਆ, ਸਵਾਮੀ ਮਹਾਵੀਰ ਜੀ, ਸੋ ਉਹਨਾਂ ਨੇ ਇਹ 5 ਗੱਲਾਂ ਦੱਸੀਆਂ ਸੀ ਜਿਹੜੀਆਂ ਕਿ ਅੱਜ ਸਾਡੀਆਂ ਕਰੋਨਾ ਵਾਇਰਸ ਦੇ ਉੱਤੇ ਇੰਪਲੀਮੈਂਟ ਹੁੰਦੀਆਂ। ਅਸੀਂ ਮਾਸਕ ਲਾਉਂਦੇ ਹਾਂ ਨਾ
ਜੀ,
ਮਾਸਕ ਮੂੰਹ 'ਤੇ ਲਾਉਂਦੇ ਹਾਂ,
ਬਿਲਕੁਲ,
ਜਿਹੜੇ ਜੈਨ ਧਰਮ ਹੈ ਉਹਦੇ ਉੱਤੇ ਪੱਟੀ ਬੰਨ੍ਹੀ ਜਾਂਦੀ ਹੈ
ਜੀ,
ਹੈਂਜੀ, ਉਹਦੇ ਉੱਤੇ ਜਿਹੜੀ ਪੱਟੀ ਬੰਨ੍ਹੀ ਜਾਂਦੀ ਹੈ, ਪੱਟੀ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਜੈਨ ਧਰਮ ਨੇ ਅੱਜ ਤੋਂ 500 ਸਾਲ ਪਹਿਲਾਂ ਕਿਹਾ ਸੀ ਕਿ ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਿਓ। ਪੱਟੀ ਦਾ ਕੀ ਹੁੰਦਾ ਵੀ ਜਿਹੜੇ ਬੈਕਟੀਰੀਆਜ਼ ਨੇ
ਜੀ
ਅੰਦਰ ਆਉਂਦੇ ਨੇ ਜਾਂ ਬਾਹਰ ਜਾਂਦੇ ਨੇ, ਉਹਨਾਂ ਤੋਂ ਬਚਾਅ ਹੋਵੇ। ਇਹੀ ਗੱਲ ਹੁਣ ਆਪਾਂ ਬੈਕਟੀਰੀਆ ਜੀ ਕਹਿੰਦੇ ਹਾਂ ਵੀ ਕਰੋਨਾ ਵਾਇਰਸ ਦੇ ਬੈਕਟੀਰੀਆਜ਼ ਜਿਹੜੇ ਉਹ ਸਾਡੇ ਕੋਲ ਨਾ ਜਾਣ
ਜੀ।
ਫਿਰ ਉਹਨਾਂ ਨੇ ਵੈਜੀਟੇਰੀਅਨ ਖਾਣੇ ਦੀ ਗੱਲ ਕੀਤੀ,
ਬਿਲਕੁਲ ਜੀ,
ਹਾਂਜੀ, ਅੱਜ ਵੀ ਅਸੀਂ ਕਰੋਨਾ ਵਾਇਰਸ 'ਚ ਇਹੀ ਗੱਲ ਕਰਦੇ ਹਾਂ, ਮੀਟ ਮੂਟ ਤੋਂ ਲੋਕਾਂ ਦੀ ਤੋਬਾ ਹੋ ਗਈ, ਕਈ ਮੇਰੇ ਵਰਗੇ ਮੂਰਖ ਹੈਗੇ ਵੀ ਨੇ ਹਾਲੇ, ਮੈਂ ਆਪਣੇ ਆਪ ਨੂੰ ਕਹਿੰਦਾ ਜਿਹੜਾ ਕਹਿੰਦੇ ਨਹੀਂ ਚਿਕਨ ਤੋਂ ਬਿਨਾਂ ਤਾਂ ਜੀ ਨਹੀਂ ਲੱਗਦਾ, ਫਿਰ ਖਾ ਕੇ ਦੇਖ ਲਓ ਕਿਤੇ ਨਾ ਕਿਤੇ ਪੰਗਾ ਪੈਂਦਾ। ਅੱਗੇ ਚਮ ਗਏ ਉੱਥੇ ਖਾਂਦੇ ਸੀ ਚੀਨੇ,
ਹਾਂਜੀ,
ਅਤੇ ਕਦੇ ਉਹ ਸੱਪ ਖਾਂਦੇ ਸੀ। ਮੈਂ ਤਾਂ ਪਵਨ ਜੀ ਤੁਹਾਨੂੰ ਦੱਸਦਾ, ਮੈਂ ਕਈ ਵਾਰ ਮੈਨੂੰ ਚਾਈਨਾ ਜਾਣ ਦਾ ਮੌਕਾ ਮਿਲਿਆ, ਜਿਸ ਤਰ੍ਹਾਂ ਆਪਣੇ ਬਰਨਾਲੇ ਜਾਂ ਤੁਸੀਂ ਵੀ ਆਪਣੇ ਏਰੀਏ ਦੇ ਹੀ ਹੋ ਉੱਥੇ, ਬਦਨੀ ਦੇ ਜਾਂ ਇੱਥੇ ਫਰੀਦਕੋਟ ਜਾ ਕੇ ਦੇਖੋ, ਰੇਹੜੀਆਂ 'ਤੇ ਸ਼ਾਮ ਨੂੰ ਸਮੋਸੇ ਪਏ ਹੁੰਦੇ, ਟਿੱਕੀਆਂ ਪਈਆਂ ਹੁੰਦੀਆਂ, ਹਾਂਜੀ, ਅਤੇ ਚਾਟ ਪਾਪੜੀਆਂ ਆਉਂਦੀਆਂ। ਅਤੇ ਚਾਈਨਾ ਦੇ ਵਿੱਚ ਜਾ ਕੇ ਮੈਂ ਦੇਖਿਆ ਉੱਥੇ ਦਰੱਖਤਾਂ ਦੇ ਨਾਲ ਲਾਈਟਾਂ ਲੱਗੀਆਂ ਹੁੰਦੀਆਂ, ਅਤੇ ਉਹਦੇ ਉੱਤੇ ਜਿਹੜੀਆਂ ਕੋੜ ਕਿਰਲੀਆਂ, ਛਿਪਕਲੀਆਂ, ਚੂਹੇ, ਸੱਪ, ਇਹ ਲਮਕਦੇ ਹੁੰਦੇ ਨੇ, ਅਤੇ ਉਹ ਜਿਸ ਤਰ੍ਹਾਂ ਆਪਣੀ ਗਰਮ ਜੀ ਕਰਕੇ ਦੇ ਆਉਂਦੇ ਨੇ ਪਲੇਟਾਂ 'ਤੇ ਪਾ ਕੇ। ਲੋਕ ਆਮ ਕੁੱਕ ਆਬਾਦੀ ਤਾਂ ਦੁਨੀਆਂ ਦੀ ਸਭ ਤੋਂ ਜ਼ਿਆਦਾ ਉੱਥੇ ਹੈ, ਉਹ ਆਰਾਮ ਨਾਲ ਖਾਂਦੇ ਨੇ, ਜਿਵੇਂ ਗੱਚਕ ਖਾ ਰਹੇ ਹੁੰਦੇ ਨੇ ਜਾਂ ਕੋਈ ਆਪਾਂ ਕਹਿੰਦੇ ਖੀਰਾ ਦੇ ਟੁਕੜੇ ਖਾ
ਰਹੇ, ਚਾਟ ਪਾਪੜੀ ਖਾ ਰਹੇ ਹਾਂ, ਜਿਵੇਂ ਆਪਾਂ ਟਿੱਕੀਆਂ ਸਮੋਸੇ ਖਾਂਦੇ ਹਾਂ, ਇਹ ਚੀਜ਼ਾਂ। ਅਤੇ ਉਹਦੇ ਵਿੱਚ ਇਹ ਦੇਖੀਏ, ਜਿਵੇਂ ਹੁਣ ਆਪਾਂ ਕਹੀਏ ਬਈ ਆਹ ਚੀਜ਼ਾਂ ਚੱਲ ਰਹੀਆਂ ਨੇ, ਬਈ ਉੱਥੋਂ ਉਹ ਕਿਸੇ ਨੇ ਬਈ ਜੇ ਹੁਣ ਕੈਨੇਡਾ ਆ ਜਾਂ ਕੋਈ ਵੀ ਮੁਲਕ ਆ, ਹੁਣ ਇੱਥੇ ਆ, ਇੱਥੇ ਵੀ ਪਾਪੂਲੇਸ਼ਨ ਲੋਕਾਂ ਦੀ ਹੈਗੀ ਆ, ਪਰ ਇਹ ਜਿਹੜੀ ਚੀਜ਼ ਆ, ਜਦੋਂ ਕਹਿੰਦੇ ਨਹੀਂ ਉਹ ਬਈ ਅੱਤ ਅਤੇ ਅੰਤ, ਉਹ ਵਿੱਚ ਅੱਧਕ ਅਤੇ ਟਿੱਪੀ ਦਾ ਫਰਕ ਹੁੰਦਾ ਜੀ। ਪੰਜਾਬੀ ਗੁਰਮੁਖ ਦੇ ਵਿੱਚ ਆਪਾਂ ਜਾਈਏ ਤਾਂ ਕਹਿੰਦੇ ਅੱਤ ਅਤੇ ਅੰਤ ਦੇ ਵਿੱਚ ਅੱਧਕ ਅਤੇ ਟਿੱਪੀ ਦਾ ਫਰਕ ਹੁੰਦਾ, ਕਿਉਂਕਿ ਫਰਕ ਥੋੜ੍ਹਾ ਹੀ ਹੁੰਦਾ। ਹੁਣ ਉਹ ਜਿਹੜੀਆਂ ਕੰਟਰੀਆਂ ਚਾਈਨਾ ਵਗੈਰਾ ਜਿਵੇਂ ਉੱਥੇ ਆ, ਕਿਉਂਕਿ ਜਦੋਂ ਆਪਾਂ ਕਿਉਂਕਿ ਜਿਹੜਾ ਉੱਥੇ ਆ, ਉੱਥੇ ਇਹ ਚੀਜ਼ਾਂ ਦੀ ਇਮਦਾਦ ਜ਼ਿਆਦਾ ਆ, ਜਿਵੇਂ ਕਿਉਂਕਿ ਉੱਥੋਂ ਜੇ ਬਿਮਾਰੀਆਂ ਹੁਣ ਦੇਖੀਏ, ਸਾਰਜ਼ ਆਈ, H1N1 ਫਲੂ ਆਇਆ, ਹੁਣ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਜਾਂ ਇੱਦਾਂ ਦੇ ਵਾਇਰਸ ਆਇਆ, ਇਹ ਘੁੰਮ ਘੁੰਮਾ ਕੇ, ਕਿਉਂਕਿ ਦੇਖੋ ਇੱਕ ਧੁਰਾ ਹੁੰਦਾ, ਵੁਹਾਨ ਦੀ ਮਾਰਕੀਟ 'ਚੋਂ ਕਹਿੰਦੇ ਵੀ ਉੱਥੋਂ ਸ਼ੁਰੂ ਹੋਇਆ ਗੱਲਾਂ ਬਾਤਾਂ, ਹੁਣ ਅਸਲ ਸੱਚਾਈ ਤਾਂ ਕਿਸੇ ਨੂੰ ਨਹੀਂ ਪਤਾ ਵੀ ਕਿਵੇਂ ਇਹ ਯਾਦ ਹੋਇਆ, ਕੀ ਚੀਜ਼ ਹੋਈ ਆ, ਕਿਉਂਕਿ ਉਹ ਚੀਜ਼ਾਂ ਦੇ ਉੱਤੇ ਵੀ ਵੱਖੋ ਵੱਖਰੇ ਲੋਕਾਂ ਦੇ ਰਹੇ। ਹੁਣ ਅੱਜ ਚਾਈਨਾ ਦੀ ਗੱਲ ਲਾ ਲਈਏ, ਹੁਣ ਇੰਡੀਆ ਦਾ 100,000 ਦੇ ਨੇੜੇ ਕੇਸ ਹੋਣ ਵਾਲਾ ਜੀ, ਚਾਈਨਾ 11ਵੇਂ 12ਵੇਂ ਨੰਬਰ 'ਤੇ ਆ ਗਿਆ, ਜੋ ਕਿ ਪਹਿਲੇ ਤੋਂ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਨੇ ਉਹ ਚੀਜ਼ 'ਤੇ ਕੰਟਰੋਲ ਕੀਤਾ। ਜੇ ਹੁਣ ਆਪਾਂ ਕਹੀਏ ਸਾਰੀ ਦੁਨੀਆ ਦੀ ਇਕੋਨਮੀ 'ਤੇ ਚਾਈਨਾ ਦਾ ਕੰਟਰੋਲ ਆ। ਹੁਣ ਤੁਸੀਂ ਆਪਾਂ ਕੱਪ ਦੀ ਲਿਡ ਤੋਂ ਲੈ ਕੇ ਬਈ ਇੱਕ ਛੋਟੇ ਜਿਹੇ ਪੈੱਨ ਤੋਂ ਲੈ ਕੇ ਵੱਡੀਆਂ ਗੱਡੀਆਂ ਤੱਕ ਜਿਹੜੇ ਪਾਰਟਸ ਪੈਂਦੇ ਨੇ ਚਾਈਨਾ ਤੋਂ ਆਉਂਦੇ ਨੇ, ਜਿੰਨੇ ਵੀ ਫੋਨਾਂ ਦੀਆਂ ਐਕਸੈਸਰੀਆਂ ਜਿੰਨੀਆਂ ਵੀ ਚੀਜ਼ਾਂ ਆਪਾਂ ਕਹਿ ਲਈਏ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ। ਜੇ ਹੁਣ ਆਪਾਂ ਜਸਟਿਨ ਟਰੂਡੋ ਨੇ ਵੀ ਕਿਹਾ ਆ ਬਈ ਤੁਸੀਂ ਕੈਨੇਡੀਅਨ ਪ੍ਰੋਡਕਟਸ ਦੀ ਵਰਤੋਂ, ਕਿਉਂਕਿ ਦੇਖੋ ਜਿਹੜੀ ਚੀਜ਼ ਆ ਜਿਵੇਂ ਇਕੋਨਮੀ ਆ ਉੱਥੇ ਲੇਬਰ ਸਸਤੀ ਆ ਸਾਰੀਆਂ ਚੀਜ਼ਾਂ ਆ, ਵੀ ਉੱਥੋਂ ਤੁਰਾ ਆਉਂਦਾ ਬਈ ਆਪਾਂ ਹੁਣ ਅਹਿਤਿਆਤ ਵਰਤਦੇ ਹਾਂ। ਹੁਣ ਆਪਾਂ ਸੈਨੀਟਾਈਜ਼ਰ ਆ ਜਾਂ ਮਾਸਕ ਆ, ਇਹਦੀ ਪਹਿਲਾਂ ਕੀ ਵੈਲਿਊ ਸੀ ਅੱਜ ਤੋਂ 4 ਮਹੀਨੇ ਪਹਿਲਾਂ? ਕੁਛ ਵੀ ਨਹੀਂ ਸੀ। ਹੁਣ ਕਲੀਨਿਕ ਦੇ ਵਿੱਚ ਆਪਾਂ ਜਾਂਦੇ ਹਾਂ, ਡਾਕਟਰਸ ਦੇ ਇਤਿਹਾਸ ਵਰਤਦੇ ਸੀ, ਨਰਸਾਂ ਜਾਂ ਮੈਡੀਕਲ ਪ੍ਰੋਫੈਸ਼ਨ ਜੋ ਵੀ ਆ ਉੱਥੇ ਇਹ ਚੀਜ਼ਾਂ ਯੂਜ਼ ਹੁੰਦੀਆਂ ਸੀ। ਹੁਣ ਲੋਕਾਂ ਦੇ ਘਰ ਘਰ ਹਰੇਕ ਦੇ ਘਰ ਦੋ ਦੋ ਡੱਬੇ ਗਲਵਜ਼ਾਂ ਦੇ ਪਏ ਨੇ।
ਜਿਸ ਤੱਕ ਇਕੋਨਮੀ ਦੀ ਗੱਲ ਆ ਵੀ ਚਾਈਨਾ ਕਿਉਂ ਡੋਮੀਨੇਟ ਕਰਨ ਲੱਗ ਗਿਆ, ਉਹਦੇ ਵਿੱਚ ਮੇਰਾ ਖਿਆਲ ਆ ਵੀ ਦੇਖੋ ਮੈਂ ਤੁਹਾਨੂੰ ਥੋੜ੍ਹੀ ਜਿਹੀ ਫਿਲੋਸਫੀ ਸਮਝਾਉਣ ਦੀ ਗੱਲ ਕੀ ਹੈ
ਜੀ।
ਜਿੰਨੇ ਵੀ ਕੰਟਰੀਜ਼ ਹੁੰਦੇ ਨੇ, ਈਵਨ ਆਪਣੇ ਘਰ ਦੇ ਵਿੱਚ ਵੀ ਉੱਥੇ ਖੁੰਦਕਾਂ ਹੁੰਦੀ ਹੈ ਵੀ ਮੈਂ ਵੱਡਾ ਮੈਂ ਵੱਡਾ ਮੈਂ ਵੱਡਾ
ਜੀ।
ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਜੇ ਜਿੰਨੇ ਵੀ ਕੰਟਰੀ ਹੁੰਦੇ ਸੀਗੇ ਉਹਨਾਂ ਦੇ ਕੋਲ ਹਥਿਆਰ ਕਿਹੜੇ ਵਧੀਆ ਨੇ, ਜਿਵੇਂ ਆਪਣੇ ਇੰਡੀਆ ਅਤੇ ਪਾਕਿਸਤਾਨ ਦੀ 2 ਵਾਰ ਲੜਾਈ ਲੱਗੀ ਜਾਂ ਇਸ ਤਰ੍ਹਾਂ ਚੀਨ ਨਾਲ ਲੱਗੀ, ਉਹ ਤਾਕਤਵਰ ਸੀਗੇ, ਸਾਡਾ ਰਸਤਾ ਸਾਡਾ ਕਿੰਨਾ ਇਲਾਕਾ ਉਹਨੇ ਕਬਜ਼ੇ 'ਚ ਕੀਤਾ ਹੋਇਆ
ਜੀ।
ਅਤੇ ਫਿਰ ਉਹਦੇ ਵਿੱਚ ਕੀ ਜਿਹੜੇ ਹਥਿਆਰ ਅੱਗੇ ਦੇ ਅੱਗੇ ਅੱਗੇ ਦੇ ਉਹਦੀ ਦੌੜ ਹੁੰਦੀ ਸੀ, ਹੁਣ ਐਟਮ ਬੰਬ ਤੱਕ ਬਣ ਗਏ, ਸਪੇਸ ਤੱਕ ਚਲੇ ਗਏ, ਸਭ ਚਲੇ ਗਏ। ਹੁਣ ਜੇ ਜਿਹਨੇ ਕੋਲ ਵੀ ਉਹ ਐਟਮ ਬੰਬ ਹੈਗਾ ਜਾਂ ਕੁਛ ਵੀ ਆ, ਜਿਵੇਂ ਹੁਣ ਪਾਕਿਸਤਾਨ ਦੇ ਅਸੀਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੀ ਆਬਾਦੀ ਵੀ ਕਿੰਨੀ ਜ਼ਿਆਦਾ, ਤਰੱਕੀ ਵੀ ਬਹੁਤ ਜ਼ਿਆਦਾ ਆ, ਉਹਦੇ ਕੋਲ ਹਥਿਆਰ ਵੀ ਬੜੇ ਨੇ, ਪਰ ਜਿਹੜਾ ਅਖੀਰਲਾ ਹਥਿਆਰ ਐਟਮ ਬੰਬ ਉਹ ਪਾਕਿਸਤਾਨ ਕੋਲ ਵੀ, ਉਹਦੇ ਕੋਲ ਵੀ ਹੈ। ਹੁਣ ਲੜ ਦੋਨੇ ਨਹੀਂ ਸਕਦੇ, ਕਿਉਂਕਿ ਅੱਲ ਨੂੰ ਪਤਾ ਜਦੋਂ ਲੜਨਗੇ ਤਾਂ ਜਿਹਨੇ ਵੀ ਸਿੱਟਤਾ ਕੰਟੀ ਦੋਨੇ ਹੀ ਬਰਬਾਦ ਹੋ ਜਾਣਗੇ। ਸੋ ਇਸੇ ਤਰ੍ਹਾਂ ਜਿਹੜੇ ਦੁਨੀਆਂ ਦੇ ਵਿੱਚ ਜਿੰਨੇ ਵੀ ਨੇ ਉਹਨਾਂ ਨੇ ਆਪਣੀਆਂ ਹਥਿਆਰ ਬਣਾਏ, ਹੁਣ ਹਥਿਆਰ ਤਾਂ ਸਾਰਿਆਂ ਨੇ ਬਣਾ ਲਏ, ਹੁਣ ਉਹਨਾਂ ਨੇ ਨਵਾਂ ਤਰੀਕਾ ਵੀ ਹਥਿਆਰਾਂ ਨਾਲ ਲੜਾਈ ਤਾਂ ਹੋਣੀ ਨਹੀਂ, ਹੁਣ ਇਕਨੋਮਿਕਲੀ ਮਾੜਾ ਕਰੋ, ਬੰਦੇ ਨੂੰ ਇੰਨਾ ਗਰੀਬ ਕਰ ਦਿਓ ਕਿ ਉਹ ਭੁੱਖਾ ਮਰ ਜਾਵੇ, ਅਤੇ ਜਦੋਂ ਬੇਸ ਕਰੂਗਾ ਕਰਜ਼ਾ ਚੱਕੂਗਾ ਤਾਂ ਉਹ ਆਪੀ ਥੱਲੇ ਹੋ ਜਾਊਗਾ। ਹੁਣ ਤੁਸੀਂ ਦੇਖੋ ਵੀ ਆਪਣੇ ਵਰਲਡ ਦੇ ਵਿੱਚ ਅੱਜ ਤੋਂ ਕੋਈ 4-5 ਸਾਲ ਪਹਿਲਾਂ ਜੇ 10 ਸਾਲ ਪਹਿਲਾਂ, ਕਿਉਂਕਿ ਮੇਰੀ ਫਿਗਰ 'ਤੇ ਨਾ ਜਾਇਓ, ਮੇਰਾ ਪਰ ਇਹਦਾ ਭਾਵ ਕੀ ਆ ਉਹ ਇਹ ਆ ਵੀ ਅਬਾਊਟ 150 ਕੰਟਰੀ ਸੀਗੇ, ਹੁਣ ਇਸ ਵੇਲੇ ਲਗਭਗ 200 ਦੇ ਨੇੜੇ ਕੰਟਰੀਜ਼ ਨੇ। ਉਹ ਕੰਟਰੀ ਕਿੱਥੋਂ ਬਣ ਗਏ? ਕਿਉਂਕਿ ਜਿੰਨੇ ਵੀ ਆਈਲੈਂਡ ਨੇ ਛੋਟੇ ਛੋਟੇ ਬਣੀ ਜਾਂਦੇ ਨੇ, ਜਾਂ ਇੰਗਲੈਂਡ ਕਬਜ਼ਾ ਕਰ ਲੈਂਦਾ, ਚਾਈਨਾ ਕਰਨ ਦਾ ਜਾਂ ਅਮੈਰੀਕਾ ਕਬਜ਼ਾ ਕਰ ਲੈਂਦਾ, ਉਹਦਾ ਪਰਪਜ਼ ਕੀ ਹੈ? ਉੱਥੇ ਉਹ ਸਰਕਾਰ ਬਣਾ ਦਿੰਦੇ, ਉਹਦੇ ਵਿੱਚ ਇਹ ਆ ਵੀ ਜਦੋਂ UNO ਦੇ ਵਿੱਚ ਵੋਟਾਂ ਪੈਂਦੀਆਂ ਨੇ, ਜਿਹਦੇ ਜ਼ਿਆਦਾ ਬੰਦੇ ਹੁੰਦੇ ਨੇ ਉਹ ਆਪਣੀ ਗੱਲ ਮਨਵਾ ਲੈਂਦਾ, ਉਸ ਤਰ੍ਹਾਂ ਇਕਨੋਮਿਕਲ ਪਾਵਰਸ ਬਣ ਜਾਂਦੀਆਂ। ਸੋ ਜਿਹੜੀ ਚਾਈਨਾ, ਜਿਹੜੀ ਮੈਂ ਗੱਲ ਕਰਦਾ ਸੀ ਸਵਾਰਥ ਦੀ, ਹੁਣ ਇਕਨੋਮਿਕਲ ਕੀ ਸੀ, ਉਹਦੀ ਰੇਸ ਲੱਗੀ ਸੀ ਵੀ ਕਿਵੇਂ ਇੱਕ ਦੂਜੇ ਨੂੰ ਡਾਊਨ ਕਰਨਾ। ਚਾਈਨਾ ਦੇ ਰੇਟ ਥੱਲੇ ਸੀਗੇ, ਇਹਨਾਂ ਨੇ ਲੋਕਾਂ ਨੇ ਕਦੇ ਸੋਚਿਆ ਹੀ ਨਹੀਂ ਵੀ ਆਪਣੇ ਕੰਟਰੀ ਜਿਹੋ ਜਿਹੇ ਮਰਜ਼ੀ ਰੇਟ ਹੋਣ, ਉਹ ਕੰਟਰੀ ਦੇ ਵਿੱਚ ਹੋਣਾ ਚਾਹੀਦਾ। ਹਾਂਜੀ, ਜੇ ਅੱਗੇ ਤੁਸੀਂ ਦੇਖੋ ਨਾ ਵੀ ਕੈਨੇਡਾ ਦੇ ਵਿੱਚ ਫਰਨੀਚਰ ਸੀਗਾ, ਜੋ ਕੁਛ ਸੀ ਰੇਟ ਮਹਿੰਗੇ ਹੁੰਦੇ ਸੀ, ਲੇਬਰ ਨੂੰ ਵੀ ਮਹਿੰਗਾ ਮਿਲਦਾ ਸੀਗਾ, ਅਤੇ ਜਦੋਂ ਬਾਹਰ ਭੱਜਣਾ ਸ਼ੁਰੂ ਕਰਤਾ ਉਹਨਾਂ ਨੇ ਵੀ ਉੱਥੋਂ ਸਸਤਾ ਹੈ, ਇੱਧਰਲੀ ਲੇਬਰ ਰੁਲ ਗਈ। ਹਾਂਜੀ, ਸੋ ਹਾਲੇ ਵੀ ਮੈਂ ਤਾਂ ਕਹਿੰਦਾ ਕਰੋਨਾ ਵਾਇਰਸ ਨੇ ਇੱਕ ਵਧੀਆ ਚੀਜ਼ ਇਹ ਵੀ ਲਿਆਉਣੀ ਹੈ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਸਰਕਾਰਾਂ ਦੇ ਵਿੱਚ ਆਉਣੀ ਹੈ ਵੀ ਨਹੀਂ, ਅਸੀਂ ਤਾਂ ਆਪਣੇ ਦੇਸ਼ ਦਾ ਸਮਾਨ ਆਪ ਹੀ ਬਣਾ ਕੇ ਵੇਚਾਂਗੇ, ਆਪਣੇ ਲੋਕਾਂ ਨੂੰ ਹੀ ਫਾਇਦਾ ਹੋਊਗਾ, ਆਪਦੇ ਲੋਕਾਂ ਦੀ ਸਟੈਂਡਰਡ ਉੱਚਾ ਹੋਊਗਾ, ਕਿਉਂਕਿ ਜਦੋਂ ਅਸੀਂ ਬਾਹਰ ਭੱਜਦੇ ਹਾਂ ਉਹ ਅਮੀਰ ਹੋਈ ਜਾਂਦੇ ਨੇ, ਅਸੀਂ ਗਰੀਬ ਹੋ ਜਾਂਦੇ, ਅਸੀਂ ਵੇਅਰ ਹਾਊਸਿੰਗ 'ਤੇ ਆ ਗਏ। ਸੋ ਇਸ ਕਰਕੇ ਚਾਈਨਾ ਦੇ ਵਿੱਚ ਹਰ ਚੀਜ਼ ਬਣਦੀ ਹੈ, ਪਰ ਜਿਵੇਂ ਤੁਸੀਂ ਕਿਹਾ ਅੱਤ ਅਤੇ ਅੰਤ, ਆੜੇ ਦੇ ਉੱਤੇ ਤੱਤਾ, ਉਹ
ਅਦਰਕ ਅਤੇ ਟਿੱਪੀ,
ਹਾਂ ਟਿੱਪੀ ਅਤੇ ਅਦਰਕ, ਅਦਰਕ ਅਦਰਕ ਜੋ ਵੀ ਕਹਿੰਦੇ ਨੇ, ਅਤੇ ਉਹਦੇ ਵਿੱਚ ਇੰਨਾ ਕੀ ਫਰਕ ਹੈ। ਸੋ ਹੁਣ ਉਹਨੇ ਵੀ ਅੰਤ ਚੱਕਿਆ ਸੀ ਹਰ ਚੀਜ਼ ਦੇ ਅੱਗੇ ਅੱਗੇ, ਬੋਲਦਾ ਤਾਂ ਹੈ ਹੀ ਨਹੀਂ ਚਾਈਨਾ, ਮੈਂ ਚਾਈਨਾ ਦੇ ਅਗੇਂਸਟ ਹੀ ਆਮ ਟਾਕਿੰਗ ਅਬਾਊਟ ਇਨ ਪੋਲੀਟੀਕਲ ਪੁਆਇੰਟ ਆਫ ਵਿਊ, ਉਹ ਬੋਲਦਾ ਬਹੁਤ ਘੱਟ ਹੈ, ਐਕਸ਼ਨ ਪੂਰੇ ਕਰ ਜਾਂਦਾ, ਚੁੱਪ ਚੁਪੀਤੇ ਜੀ ਆਪਣਾ ਸਵਾਰਥ ਹੁੰਦਾ, ਸਾਰੀ ਦੁਨੀਆਂ 'ਤੇ ਕਬਜ਼ਾ ਕਰੀ ਜਾਂਦਾ। ਆਹ ਜਿਹੜਾ ਸਾਡੇ ਟਰੰਪ ਸਾਹਿਬ ਹੈ, ਇਹ ਚੁੱਪ ਹੀ ਨਹੀਂ ਕਰਦਾ, ਹਾਂਜੀ ਉਹ ਬੋਲਦਾ ਨਹੀਂ, ਇਹ ਚੁੱਪ ਹੀ ਨਹੀਂ ਕਰਦਾ, ਇਸ ਕਰਕੇ ਇਹ ਬੋਲ ਕੇ ਰੌਲਾ ਪਾਈ ਜਾਂਦਾ, ਚੁੱਪ ਕਰਕੇ ਐਕਸ਼ਨ ਕਰ ਜਾਂਦਾ। ਸੋ ਇਸ ਕਰਕੇ ਹੁਣ ਉਹਨੇ ਹੁਣ ਕੰਟਰੀ ਸੋਚਣਾ, ਮਤਲਬ ਸੋਚਣ ਲੱਗ ਗਏ ਵੀ ਅਸੀਂ ਕਿਉਂ ਉਹਨਾਂ ਦਾ ਸਮਾਨ ਲਈਏ। ਸਾਡੇ ਇੱਥੋਂ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਇੰਡਸਟਰੀਲਿਸਟ ਨੇ, ਉਹਨਾਂ ਨੇ ਉੱਥੇ ਜਾ ਕੇ ਇੰਡਸਟਰੀਜ਼ ਲਾਈਆਂ ਨੇ, ਕਿਉਂਕਿ ਉੱਥੇ ਲੇਬਰ ਸਸਤੀ ਹੈ, ਪਰ ਉਹਨਾਂ ਨੂੰ ਕੀ ਫਾਇਦਾ, ਲੇਬਰ ਜੇ ਇੱਥੇ ਮਹਿੰਗੀ ਵੀ ਹੈ ਇੱਥੇ ਲਾਉਣ, ਇੱਥੇ ਜੇ ਰੇਟ ਮਹਿੰਗਾ ਵੀ ਮਿਲੂਗਾ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਅਸੀਂ ਪੈਸੇ ਵੀ ਮਹਿੰਗੇ ਕਮਾਉਂਦੇ ਹਾਂ
ਜੀ। ਸਟੂਡੀਓ ਦੇ ਵਿੱਚ ਜੀ ਕਾਲ ਕਰ ਸਕਦੇ ਹੋ 416-620-1778 ਡਾਕਟਰ ਸਾਹਿਬ, ਆਪਾਂ ਅੱਗੇ ਚੱਲਦੇ ਜੀ ਗੱਲਬਾਤ, ਜਿਵੇਂ ਆਪਾਂ ਪਹਿਲਾਂ ਕਰ ਰਹੇ ਸੀ ਕਿ ਸਟੋਰ ਹੁਣ ਇਕੋਨਮੀ, ਉਹ ਕਹਿੰਦੇ ਹੁੰਦੇ ਵੀ ਇੱਕਦਮ ਜੇ ਕਈ ਵਾਰ ਕਿਸੇ ਦੇ ਘਰ ਦੇ ਵਿੱਚ ਮਰਗ ਹੋ ਜਾਵੇ, ਮੰਨ ਲਓ ਵੀ ਕਿਸੇ ਦੀ ਕਿਸੇ ਨੇੜਲੇ ਬੰਦੇ ਦੀ ਮੌਤ ਹੋ ਗਈ, ਹੈ ਨਾ, ਮੰਨ ਲਓ ਉਹਦੀ ਜੇ ਬੰਦੇ ਦੀ ਮੌਤ ਹੋ ਗਈ, ਉਹਦੀ ਪਤਨੀ ਆ ਜਾਂ ਕੋਈ ਉਹਦਾ ਬੱਚਾ ਆ, ਉਹ ਕੀ ਹੁੰਦਾ ਇੱਕ ਦੋ ਦਿਨ ਉਹ ਸਦਮੇ ਦੇ ਵਿੱਚ ਪਰਿਵਾਰ ਰਹਿੰਦਾ, ਉਹ ਕੀ ਆ ਖਾਣਾ ਨਹੀਂ ਖਾਂਦੇ, ਉਹ ਚੀਜ਼ ਉਹੀ ਚੀਜ਼ ਕਰੋਨਾ ਨੇ ਆਈ ਵੀ ਇੱਕਦਮ ਆਇਆ, ਆਪਾਂ ਸਾਰੇ ਇੱਕਦਮ ਡਰ ਗਏ ਵੀ ਆਹ ਪਤਾ ਨਹੀਂ ਕੀ ਚੀਜ਼ ਹੈ, ਫਿਰ 2 ਦਿਨ ਲੰਘੇ, 4 ਦਿਨ ਲੰਘੇ, ਹੁਣ 1.5-2 ਮਹੀਨੇ ਹੋ ਗਏ ਆ, ਵੀ ਇਹ ਚੀਜ਼ਾਂ ਚੱਲ ਰਹੀਆਂ ਨਾਲੋਂ ਨਾਲ, ਹੁਣ ਲੋਕ ਯੂਜ਼ ਟੂ ਹੋ ਗਿਆ, ਕਈਆਂ ਨੇ ਮੌਰਗੇਜਾਂ ਰੈਫਰ ਕਰਾਈਆਂ, ਉਹਨਾਂ ਨੇ ਦੁਬਾਰਾ ਹੁਣ ਸਾਨੂੰ ਵੀ ਕਈਆਂ ਦੀਆਂ ਕਾਲਾਂ ਆਈਆਂ ਵੀ ਭਾਅ ਜੀ ਅਸੀਂ ਕਰਾਈਆਂ ਸਾਡੀ ਹੈਲਪ ਕਰੋ ਜਾਂ ਦੁਬਾਰਾ ਵਾਪਸ ਉਹਦੇ ਵਿੱਚ ਆਉਣ, ਕਿਉਂਕਿ ਦੇਖੋ ਇੱਕਦਮ ਜਦੋਂ ਆਪਾਂ ਡਰ ਜਾਂਦੇ ਹਾਂ ਕਿਸੇ ਚੀਜ਼ ਤੋਂ, ਜਦੋਂ ਆਪਾਂ ਨੂੰ ਝਟਕਾ ਲੱਗਦਾ ਇੱਕਦਮ, ਇਹ ਝਟਕਾ ਲੱਗਿਆ ਸਾਰੀ ਦੁਨੀਆ ਨੂੰ, ਹੁਣ ਉਹ ਬੈਕ ਟੂ ਨੋਰਮਲ ਆਉਣ ਦੇ ਵਿੱਚ, ਜਿਵੇਂ ਹੁਣ ਸਟੋਰ ਵਗੈਰਾ ਅੰਟਾਰੀਓ ਦੀ ਗੌਰਮੈਂਟ ਨੇ, ਡੱਗ ਫੋਰਡ ਸਾਹਿਬ ਨੇ ਕਿਹਾ ਵੀ ਸਟੋਰ ਖੁੱਲ੍ਹ ਰਹੇ ਆ ਸਾਰੀਆਂ ਚੀਜ਼ਾਂ, ਇਸ ਬਾਰੇ ਤੁਹਾਡੇ ਕੀ ਵਿਚਾਰ ਆ ਵੀ ਇਹਦੇ ਨਾਲ ਕੇਸਾਂ ਦੇ ਵਿੱਚ ਵਧਣ ਦੀ ਆਸ਼ੰਕਾ ਕਿ ਕੀ, ਕਿ ਆਪਾਂ ਨੂੰ ਸੋਸ਼ਲ ਡਿਸਟੈਂਸ ਦੇ ਨਾਲ ਵੀ ਇਹ ਚੀਜ਼ਾਂ ਕੰਟਰੋਲ ਹੋ ਜਾਣਗੀਆਂ ਜ਼ਿਆਦਾ?
ਹਾਂ, ਜਿਸ ਤੱਕ ਮੇਰਾ ਪਰਸਨਲ ਵਿਚਾਰ ਹੈ ਐਜ਼ ਏ ਕੈਨੇਡੀਅਨ, ਮਤਲਬ ਇੱਥੇ ਲੋਕਾਂ ਦੇ ਵਿੱਚ ਅਵੇਅਰਨੈਸ ਜ਼ਿਆਦਾ ਹੈ, ਕਿਉਂਕਿ ਇੱਥੇ ਗਰੀਬੀ ਨਹੀਂ ਹੈ, ਹੈਂਜੀ ਇੱਥੇ ਗਰੀਬੀ ਹੈ ਨਹੀਂ, ਜਿਹੜੇ ਲੋਕਾਂ 'ਚ ਗਰੀਬੀ ਹੈ ਉਹਨਾਂ ਨੂੰ ਕਹਿੰਦੇ ਆ ਵੀ ਚਪੇੜ ਮੂਹਰੇ ਆ ਕੇ ਰੱਬ ਆ ਗਿਆ, ਜੇ ਚਪੇੜ ਵਾਲਾ ਨੂੰ ਮੰਨੂਗਾ ਰੱਬ ਤਾਂ ਪਤਾ ਨਹੀਂ ਕਿਹਨੇ ਦੇਖਿਆ, ਸੋ ਗਰੀਬ ਦੇ ਪੇਟ ਦੇ ਵਿੱਚ ਤਾਂ ਕੋਈ ਜਾਂਦਾ ਨਹੀਂ ਨਾ, ਉਹ ਉਹ ਨਹੀਂ ਕੇਅਰ ਕਰਦਾ ਵੀ ਕਰੋਨਾ ਕੀ ਹੋਊ, ਉਹ ਕਹਿੰਦਾ ਮਰਨਾ ਕਰੋਨੇ ਨਾਲ, ਪਹਿਲਾਂ ਤਾਂ ਮੇਰੇ ਪੇਟ 'ਚ ਨਿਆਣੇ ਭੁੱਖੇ ਮਰੇ ਹੋਏ ਨੇ, ਸੋ ਉੱਥੇ ਉਹ ਗੱਲ ਨੂੰ ਫਾਲੋ ਨਹੀਂ ਕਰਦੇ ਅਤੇ ਇਸ ਕਰਕੇ ਉਹ ਡਰ ਨਹੀਂ ਹੁੰਦਾ, ਅਤੇ ਜੇ ਵੈਸੇ ਤਾਂ ਕਹਿੰਦੇ ਨਾ ਗਰੀਬ ਦੀ ਰੱਬ ਹੀ ਰੱਬ ਉਹਦਾ ਹੱਥ ਹੁੰਦਾ, ਅਤੇ ਜਿਵੇਂ ਉੱਥੇ ਇਕੱਠ ਹੈ ਜਾਂ ਲੋਕ ਤੁਰੇ ਫਿਰਦੇ ਨੇ ਅਤੇ ਉਹ ਜੇ ਕਿਤੇ ਫੈਲ ਜੇ ਤਾਂ ਬਹੁਤ ਬੁਰਾ ਹੋਊਗਾ, ਪਰ ਜੇ ਜਿਹੜੀ ਤੁਸੀਂ ਸਾਨੂੰ ਇੰਟਰਵਿਊ ਦੀ ਗੱਲ ਪੁੱਛੀ ਹੈ, ਕਿਉਂਕਿ ਲੋਕਾਂ ਦੇ ਵਿੱਚ ਇੱਥੇ ਅਵੇਅਰਨੈਸ ਹੈ, ਅਵੇਅਰਨੈਸ ਹੋਣ ਕਰਕੇ ਜੇ ਜ਼ਿਆਦਾ 100% ਨਹੀਂ ਤਾਂ 70-80% ਲੋਕ ਉਸ ਗੱਲ ਨੂੰ ਫਾਲੋ ਕਰਦੇ ਨੇ, ਜਿਹਦੇ ਕਰਕੇ ਕੀ ਹੈ ਕਿ ਵੀ ਇੱਥੇ ਵਧਣ ਦੇ ਚਾਂਸਿਸ ਘੱਟ ਨੇ, ਨਾਲ ਟੈਸਟਿੰਗ ਜਿਹੜੀ ਹੈ ਉਹ ਬੜੀ ਸਪੀਡ ਫੜ ਰਹੀ ਹੈ, ਹਰ ਬੰਦੇ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੇ ਅਲਟੀਮੇਟਲੀ ਜਿਹੜੇ 5-7-10 ਬੰਦੇ ਰਹਿ ਜਾਣਗੇ ਜੋ ਘੱਟ ਜਾਣਗੇ, ਉਹਨਾਂ ਨੂੰ ਵੀ ਇਹਨਾਂ ਨੇ ਕੈਚ ਕਰ ਲਿਆ, ਉਹਨਾਂ ਨੂੰ ਸੈਪਰੇਟ ਕਰਤਾ ਅਤੇ ਉੱਧਰੋਂ ਬਾਰਡਰ ਸੀਲ ਕਰਤੇ, ਫਿਰ ਤਾਂ ਕੋਈ ਚਾਂਸ ਹੀ ਨਹੀਂ ਆਉਣ ਦੇ, ਕਿਉਂਕਿ ਬਿਮਾਰੀ ਦਾ ਬਾਰਡਰ ਜੋ ਸੀਲ ਨਹੀਂ ਸੀ, ਕੋਈ ਨਾ ਕਿਸੇ ਇੱਕ ਬੰਦੇ ਨੇ ਆ ਕੇ ਸ਼ੁਰੂ ਕੀਤਾ ਕੰਮ।
ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਆਈ ਹਾਂ ਹੁਣ, ਜਿਹੜਾ ਮੇਰਾ ਦੋਸਤ ਆਇਆ ਜੀ ਇੰਡੀਆ ਤੋਂ ਪਰਸੋਂ, ਅਤੇ ਮੇਰੀ ਗੱਲ ਹੋਈ ਉਹਦੇ ਨਾਲ ਫੋਨ 'ਤੇ, ਮੈਂ ਕਹਿੰਦਾ ਵੀ ਮੈਂ ਆ ਗਿਆ, ਮੈਂ ਕਿਹਾ ਕੋਈ ਤੁਹਾਨੂੰ ਵੀ ਕਿਸੇ ਗਰੋਸਰੀ ਦੀ ਦਾਲ ਸਬਜ਼ੀ ਜ਼ਰੂਰਤ ਹੈ ਤਾਂ ਜ਼ਰੂਰ ਦੱਸਿਓ ਵੀ ਅਸੀਂ ਕੋਈ ਤੁਹਾਡੀ ਮਦਦ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿਉਂਕਿ ਕੁਆਰੰਟਾਈਨ ਹੁਣ ਲੋਕ ਪ੍ਰੋਪਰ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਵੀ ਹਾਂ ਵੀ ਸਾਡੇ ਸਾਡਾ ਪਰਿਵਾਰ ਹੈ, ਮੇਰੇ ਬੱਚੇ ਆ, ਕਿਉਂਕਿ ਇਹ ਚੀਜ਼ ਪਹਿਲਾਂ ਆਪਾਂ ਨੂੰ ਮਾੜੀ ਜਿਹੀ ਖੰਘ ਆ ਗਈ ਜਾਂ ਉਹ ਚੀਜ਼ ਆ ਗਈ, ਦੇਖੋ ਸਿਮਟਮਸ ਦਾ ਕੋਈ ਪਤਾ ਨਹੀਂ ਵੀ ਕਿਹਨੇ ਕਿੱਥੋਂ ਕੈਚ ਕਰ ਲੈਣੇ। ਜਦੋਂ ਹੁਣ ਆਪਾਂ ਹੁਣ ਟਰੈਵਲ ਵੀ ਕਰ ਰਹੇ ਸੀ ਆ ਰਹੇ ਸੀ, ਆਪਾਂ ਹਰੇਕ ਚੀਜ਼ ਦਾ ਬਿਲਕੁਲ ਇਤਿਆਦ ਵਰਤਿਆ, ਧਿਆਨ ਰੱਖਿਆ, ਜੋ ਧਿਆਨ ਰੱਖਣਾ ਇਹ ਚੀਜ਼ਾਂ ਦੇ ਵਿੱਚ ਹੀ ਧਿਆਨ ਰੱਖਣਾ ਜ਼ਰੂਰੀ ਆ ਵੀ ਜਦੋਂ ਆਪਾਂ ਜੇ ਧਿਆਨ ਨਹੀਂ ਰੱਖਾਂਗੇ ਤਾਂ ਅਣਗਹਿਲੀ ਦੇ ਵਿੱਚ ਕੁਛ ਨਾ ਕੋਈ ਗਲਤੀ ਹੋ ਹੀ ਜਾਣੀ ਹੈ।
ਹਾਂ ਬਿਲਕੁਲ, ਇਹੀ ਇਸੇ ਕਰਕੇ ਹੀ ਹੈ ਵੀ ਦੇਖੋ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਪਿਛਲੇ ਇੱਕ ਹਫ਼ਤੇ ਤੋਂ ਕਹਿ ਰਹੇ ਨੇ ਵੀ ਜਿਹੜੇ ਹੁਣ ਸਾਡੇ ਡੱਗ ਫੋਰਡ ਨੇ ਪ੍ਰੀਮੀਅਰ ਜਾਂ ਸਾਡੇ ਬਰੈਂਪਟਨ ਦੇ ਜਿਹੜੇ ਮੇਅਰ ਨੇ ਜਾਂ ਮਿਸੀਸਾਗਾ ਦੇ ਮੇਅਰ ਨੇ, ਉਹ ਹੁਣ ਇਹਨੂੰ ਲੀਨੀਅੰਟ ਕਰ ਰਹੇ ਨੇ, ਓਪਨ ਕਰ ਰਹੇ ਨੇ, ਅਤੇ ਹੁਣ 19 ਤਰੀਕ ਨੂੰ ਜਿਹੜਾ ਮੰਗਲਵਾਰ ਨੂੰ ਲੌਂਗ ਵੀਕੈਂਡ ਤੋਂ ਬਾਅਦ ਇਹ ਕੁਛ ਸਟੋਰ ਖੋਲ੍ਹਣਗੇ। ਮੈਂ ਤਾਂ ਇਹ ਵੀ ਕਹਿੰਦਾ ਵੀ ਬਾਕੀ ਵੀ ਕਾਹਦੇ ਲਈ ਬੰਦ ਕੀਤੇ ਨੇ, ਦੇਖੋ ਨਾ ਜਿਹੜੇ ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ ਵੀ ਬਹੁਤ ਸਾਰੇ ਬੰਦਿਆਂ ਨੇ $1,000 ਬੈਂਕਵਟ ਹਾਲਾਂ ਦੇ ਵਿੱਚ ਸ਼ਾਦੀਆਂ ਦਿੱਤੀਆਂ, ਕਿਉਂਕਿ ਜੂਨ ਅਤੇ ਜੁਲਾਈ ਦੇ ਵਿੱਚ ਮੈਕਸੀਮਮ ਸ਼ਾਦੀਆਂ ਹੁੰਦੀਆਂ ਨੇ
ਅਤੇ
ਸ਼ਾਦੀਆਂ ਉਹਦੇ ਉੱਥੇ ਪੈਸੇ ਦਿੱਤੇ ਨੇ, ਉਹ ਪੈਸੇ ਮੋੜਦੇ ਨਹੀਂ। ਹੁਣ ਕਿਉਂਕਿ ਜਿਹੜਾ ਹਾਲ ਦੀ ਕਪੈਸਿਟੀ 10,000 ਸਕੇਅਰ ਫੁੱਟ ਹੈ ਜਾਂ 15,000 ਸਕੇਅਰ ਫੁੱਟ ਹੈ ਜਾਂ 20,000 ਸਕੇਅਰ ਫੁੱਟ ਹੈ, ਜੇ ਉੱਥੇ 1,000 ਬੰਦੇ ਦੀ ਪਾਰਟੀ ਸੀ, ਤੁਸੀਂ ਘੱਟੋ ਘੱਟ ਖੋਲ੍ਹ ਤਾਂ ਦਿਓ ਵੀ ਓਕੇ 1/4 ਕਰ ਲੈਂਦੇ ਹਾਂ, ਹਾਂਜੀ ਇੰਸਟੈਡ ਆਫ 1,000 ਬੰਦੇ ਦੀ ਥਾਂ 250 ਬੰਦਾ ਅਲਾਓ ਕਰ ਦਿੰਦੇ, 5-5 ਬੰਦਿਆਂ ਦੀ ਕਿਹੜਾ ਡਰਾਮੇਬਾਜ਼ੀ ਹੋਊਗੀ। ਇੱਕ ਪਾਸੇ ਤੁਸੀਂ ਕੋਸਕੋ ਵਾਲਮਾਰਟ 'ਤੇ ਜਾਂਦੇ ਹੋ, 300-400 ਬੰਦੇ ਹੁੰਦੇ ਨੇ, ਹਾਂ ਆਫਕੋਰਸ ਉਹ ਉਸ ਰੂਲ ਨੂੰ ਫਾਲੋ ਕਰਦੇ ਨੇ, ਡਿਸਟੈਂਸਿੰਗ ਹੈ। ਸੇਮ ਤੁਸੀਂ ਹਾਲ ਦੇ ਵਿੱਚ ਵੀ ਡਿਸਟੈਂਸਿੰਗ ਕਰ ਦਿਓ ਵੀ ਇੰਨੇ ਹਰ ਇੱਕ ਬੰਦੇ ਨੂੰ, ਆਪਣੀ ਜਾਨ ਤਾਂ ਹਰੇਕ ਨੂੰ ਪਿਆਰੀ ਆ, ਉਹ ਇਸ ਕਰਕੇ ਤਾਂ ਵੀ ਡੱਗ ਫੋਰਡ ਨੇ ਕਿਹਾ ਜਾਂ ਸਾਡੇ ਬਰੈਂਪਟਨ ਦੇ ਮੇਅਰ ਨੇ ਕਿਹਾ ਵੀ, ਹਾਂਜੀ ਪੈਟ੍ਰਿਕ ਬਰਾਊਨ ਨੇ ਕਿਹਾ, ਉਹਨਾਂ ਨੂੰ ਹਰੇਕ ਨੂੰ ਜਾਨ ਪਿਆਰੀ ਹੈ। ਸੋ ਇਸ ਕਰਕੇ ਮੇਰਾ ਖਿਆਲ ਦਾ ਜਿੱਥੇ ਹੋਰ ਵੀ ਨੇ ਇਹ ਤੁਹਾਨੂੰ ਬੈਂਕਵਟ ਹਾਲ ਵੀ, ਕਿਉਂਕਿ ਲੋਕਾਂ ਦੇ ਲੱਖਾਂ $1,000 ਫਸੇ ਹੋਏ ਨੇ, ਉਹ ਪੈਸੇ ਨਹੀਂ ਦਿੰਦੇ, ਅਤੇ ਨਾਲੇ ਕਈਆਂ ਦੀਆਂ ਮਜਬੂਰੀਆਂ ਆਉਂਦੀਆਂ, ਵਿਆਹ ਕਈਆਂ ਨੇ ਪੰਡਤਾਂ ਤੋਂ ਕਢਾਇਆ ਆਉਂਦਾ, ਕਈਆਂ ਨੇ ਭਾਈ ਜੀ ਤੋਂ ਡੇਟ ਕਢਾਇਆ ਆਉਂਦਾ, ਜੇ ਨਾ ਹੋਇਆ ਕਹਿੰਦਾ ਬਦਸ਼ਗਨੀ ਹੋਊਗੀ, ਹਾਂਜੀ। ਅਤੇ ਸੋ ਇਸ ਕਰਕੇ ਮੇਰੇ ਖਿਆਲ ਗੌਰਮੈਂਟ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਵੀ ਇਹਨਾਂ ਨੂੰ, ਕਿਉਂਕਿ ਜੂਨ ਜੁਲਾਈ ਦੇ ਵਿੱਚ ਮੈਰਿਜਿਜ਼ ਆ ਰਹੀਆਂ ਨੇ, ਸੋ ਇਹਨਾਂ ਨੂੂੰ ਜਿਹੜੇ ਬੈਂਕਵਟ ਹਾਲ ਹੈ ਉਹ ਵੀ ਖੋਲ੍ਹਣੇ ਚਾਹੀਦੇ ਨੇ, ਬੇਸ਼ੱਕ ਉਹਦੀ ਜਿਹੜੀ ਕਪੈਸਿਟੀ ਘਟਾ ਦੇਣ ਵੀ, ਜੇ ਅੱਗੇ 1,000 ਬੰਦੇ ਦੀ ਕਪੈਸਿਟੀ ਤੁਸੀਂ ਕੋ ਉਹਦੇ ਵਿੱਚ ਤੁਸੀਂ 200 ਬੰਦਾ 250 ਬੰਦਾ 300 ਬੰਦਾ ਕਰ ਲਓ, ਅਤੇ ਹਰੇਕ ਬੰਦੇ ਨੇ ਡਿਸਟੈਂਸਿੰਗ ਤਾਂ ਕਰਨੀ ਆ, ਤੁਸੀਂ ਆਪਣੇ ਬੰਦੇ ਭੇਜ ਦਿਓ ਅਤੇ ਚੈੱਕ ਕਰਨ ਦੇ ਲਈ।
ਜਾਂ ਬਿਲਕੁਲ ਜੀ, ਕਿਉਂਕਿ ਜਿਹੜੀ ਸੋਸ਼ਲ ਡਿਸਟੈਂਸ ਆ ਜਿਹੜੀ ਇਹ ਦੂਰੀ ਬਣ ਚੁੱਕੀ ਆ ਵੀ 2 ਮੀਟਰ ਦੀ 4 ਮੀਟਰ ਦੀ, ਇਹ ਤਾਂ ਬਹੁਤ ਹੀ ਜ਼ਰੂਰੀ ਹਿੱਸਾ ਬਣ ਚੁੱਕਾ ਜ਼ਿੰਦਗੀ ਦਾ, ਕਿਉਂਕਿ ਇਹ ਚੀਜ਼ ਨੂੰ ਨੋਰਮਲ ਆਉਣ ਦੇ ਵਿੱਚ ਮੈਨੂੰ ਲੱਗਦਾ ਵੀ 2-1.5-2 ਸਾਲ ਤਕਰੀਬਨ ਸ਼ਾਇਦ ਲੱਗ ਹੀ ਜਾ ਸਕਦੇ, ਕਿਉਂਕਿ ਜਿਹੜੀ ਆਪਾਂ ਹੁਣ ਪਹਿਲਾਂ ਇਸ ਗੱਲ ਤੋਂ ਪਹਿਲਾਂ ਸ਼ੁਰੂਆਤ ਕਰੀਏ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਏਅਰਪੋਰਟਾਂ ਦੀ, ਬਈ ਕਿਉਂਕਿ ਜਿਹੜਾ ਸਰਕਾਰ ਨੇ ਉਦੋਂ ਕੰਟਰੋਲ ਨਹੀਂ ਕੀਤਾ ਏਅਰਪੋਰਟਾਂ ਦੇ, ਕੰਟਰੋਲ ਜੇ ਕੀਤਾ ਹੁੰਦਾ ਹੁਣ ਲੋਕ ਪ੍ਰੋਪਰ ਕੁਆਰੰਟਾਈਨ ਕਰ ਰਹੇ ਆ, ਕਿਉਂਕਿ ਜੇਕਰ ਬਈ ਜੇ ਕੋਈ ਆਏਗਾ ਵੀ ਉਹਨੂੰ ਕੁਝ ਜੁਰਮਾਨਾ ਹੋਏਗਾ, ਰਾਈਟ। ਜੇ ਹੁਣ ਜਿਸ ਤਰ੍ਹਾਂ ਦਾ ਇੱਥੇ ਵੈਦਰ ਆ ਰਿਹਾ, ਸਾਰੀਆਂ ਚੀਜ਼ਾਂ ਆ ਰਹੀਆਂ, ਕਿਉਂਕਿ ਘਰ ਦੇ ਵਿੱਚ ਰਹਿਣਾ, ਜੇ ਹੁਣ ਲੋਕ ਆਪਣੇ ਗਾਰਡਨ ਸਾਫ਼ ਕਰ ਰਹੇ ਨੇ, ਬੈਕਐਂਡ ਕੱਲ੍ਹ ਜੀ ਅਸੀਂ ਆਪਣੀ ਸਟਰੀਟ 'ਤੇ ਮੈਂ ਵਾਕ ਕੀਤਾ ਸਾਰੇ, ਅਤੇ ਉੱਥੇ ਦੇਖਿਆ ਵੀ ਲੋਕ ਸਾਰੇ ਆਪਣੇ ਗਾਰਡਨ ਸਜਾ ਰਹੇ, ਜਿਹੜਾ ਕਿ ਹੁਣ ਟਾਈਮ ਔਲਰੇਡੀ ਐਰਕੀ, ਕਿਉਂਕਿ ਠੰਡ ਥੋੜ੍ਹੀ ਜਿਹੀ ਲੰਬੀ ਚੱਲ ਗਈ ਹੈ, ਹੁਣ ਵੀ ਆ ਇੱਕ ਦੋ ਦਿਨ ਵਧੀਆ ਜਿਹੇ ਆਏ ਨੇ, ਕਿਉਂਕਿ ਬਾਅਦ 'ਚ ਵਿੱਚ ਦੀ ਕੱਲ੍ਹ ਪਰਸੋਂ ਨੂੰ ਮੀਂਹ ਦਿਖਾ ਰਹੇ ਨੇ ਫਿਰ, ਕਿਉਂਕਿ ਇਹੜੀਆਂ ਚੀਜ਼ਾਂ ਚੱਲ ਰਹੀਆਂ, ਕਿਉਂਕਿ ਆਪਣੇ ਆਪ ਨੂੰ ਇਹਨਾਂ ਨੂੰ ਇਕੋਨਮੀ ਜ਼ਿਆਦਾ ਤੋਂ ਜ਼ਿਆਦਾ ਟਰਾਈ ਕਰਨੀ ਚਾਹੀਦੀ ਵੀ ਇਹਨੂੰ ਖੋਲ੍ਹਣ, ਪਰ ਰਿਸਟ੍ਰਿਕਸ਼ਨ ਦੇ ਨਾਲ ਖੋਲ੍ਹਣ, ਉਹ ਚੀਜ਼ ਬਹੁਤ ਵਧੀਆ ਹੈ, ਕਿਉਂਕਿ ਤੁਹਾਡਾ ਸੁਝਾਅ ਇਹ ਠੀਕ ਹੈ ਬਈ ਜੇ 1000 ਜਾਂ 250 ਬੰਦਾ ਕਰ ਦਿਉ, ਪਰ ਸੋਸ਼ਲ ਡਿਸਟੈਂਸ ਆ ਉਹ ਜ਼ਰੂਰੀ ਚਾਹੀਦੀ, ਕਿਉਂਕਿ ਗਾਈਡਲਾਈਨ ਦੇਖੋ, ਜੇ ਆਪਾਂ ਖਿਆਲ ਨਹੀਂ ਰੱਖਾਂਗੇ, ਜੇ ਹੁਣ ਆਪਾਂ ਨਾਲ ਜੁੜ ਕੇ ਬਹਿ ਜਾਈਏ, ਜੇ ਹੁਣ ਆਪਾਂ ਆਹਮਣੇ ਸਾਹਮਣੇ ਜਾਂ ਨੇੜੇ ਬੈਠੇ ਹਾਂ, ਜੇ ਆਪਾਂ ਨੂੰ ਪਤਾ ਹੈ ਵੀ ਆਹ ਚੀਜ਼ ਹੈ, ਕਿਉਂਕਿ ਬੰਦੇ ਨੂੰ ਪਤਾ ਹੀ ਹੁੰਦਾ ਵੀ ਦੂਸਰਾ ਬੰਦਾ ਸਿੱਖ ਆ ਜਾਂ ਆਹ ਚੀਜ਼ ਆ, ਆਪਣੇ ਆਪ ਨੂੰ ਆਪਣੀ ਇਮਾਨਦਾਰੀ ਪਛਾਣੋ ਉਹਦੇ ਵਿੱਚ, ਬਈ ਦੇਖੋ ਵੀ ਆਹ ਚੀਜ਼ ਨੂੰ ਮੈਂ ਪ੍ਰੋਪਰ ਤਰੀਕੇ ਨਾਲ ਕਰਦਾ ਹਾਂ, ਵੀ ਮੈਂ ਜੇ ਮੈਂ ਮੇਰੇ ਦੇ ਵਿੱਚ ਕੋਈ ਲੱਛਣ ਲੱਗਦਾ ਜਾਂ ਮੈਨੂੰ ਲੱਗਦਾ ਮੈਂ ਬਿਮਾਰ ਹਾਂ, ਕੋਈ ਬੁਖਾਰ ਆ ਜਾਂ ਕੁਛ, ਬਟ ਉਹ ਚੀਜ਼ ਨੂੰ ਅਵੋਇਡ ਕਰੋ।
ਹਾਂ, ਪਰ ਦੇਖੋ ਨਾ ਗੱਲ, ਜਦੋਂ ਇਹ ਗੱਲ ਚੱਲੀ ਸੀ ਬੈਂਕਟ ਹਾਲ ਦੀ, ਕਿਸੇ ਬੰਦੇ ਨੇ ਕਿਹਾ ਵੀ ਜੀ ਉਹ ਤਾਂ ਕੀ ਇੰਨੀ ਹੈ, ਉਹ ਤਾਂ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਥੋੜ੍ਹਾ ਵੀ, ਜੇ ਵਿਆਹ ਸ਼ਾਦੀ ਹੋ ਰਹੀ ਹੈ ਜਾਂ ਕੋਈ ਫੰਕਸ਼ਨ ਹੋ, ਉਹ ਤਾਂ ਕੋਈ ਇੰਪੋਰਟੈਂਟ ਨਹੀਂ, ਉਹ ਤਾਂ ਬਾਅਦ 'ਚ ਵੀ ਹੋ ਜਾਣਗੇ। ਅਤੇ ਉਹ ਦੂਸਰਾ ਬੰਦਾ ਮੇਰੇ ਨਾਲ ਭਾਈ ਸਾਹਿਬ ਖੜ੍ਹੇ, ਕਹਿੰਦੇ ਚਲੋ ਇਹ ਗੱਲ ਤੁਹਾਡੀ ਮੰਨ ਲਈ, ਫਿਰ ਜਿਹੜੇ ਬੂਟੇ ਲਾਉਣੇ ਨੇ ਉਹ ਕਿਹੜੀ ਇੰਪੋਰਟੈਂਟ ਗੱਲ ਹੈ, ਜਿਹੜੇ ਤੁਸੀਂ ਖੋਲ੍ਹੀਆਂ ਨੇ ਨਰਸਰੀਜ਼ ਖੋਲ੍ਹੀਆਂ ਨੇ, ਬੂਟੇ ਬੂਟਿਆਂ ਨੂੰ ਬਣਨਾ, ਕਿਹੜਾ ਜਾਨ ਮਰੀ ਜਾਂਦੀ, ਉਹ ਕਿਹੜਾ ਨੈਸੈਸਿਟੀ ਹੈ, ਜੇ ਤੁਸੀਂ ਉਹ ਖੋਲ੍ਹ ਸਕਦੇ ਹੋ, ਚਲੋ ਗਰੋਸਰੀ ਸਟੋਰ ਤਾਂ ਜ਼ਰੂਰੀ ਹੈ, ਗੱਲ ਮੰਨ ਲਈ ਗੱਲ, ਜਦੋਂ ਤੁਸੀਂ ਬੂਟੇ ਖੋਲ੍ਹਤੇ ਜਾਂ ਕੰਸਟਰਕਸ਼ਨ ਖੋਲ੍ਹਦੀ, ਕੰਸਟਰਕਸ਼ਨ ਦੇ ਸਾਲ ਨਹੀਂ ਹੋਊਗੀ, ਫਿਰ ਕਿਹੜਾ ਮੰਨੋਗੇ ਇੱਕ ਪਾਸੇ ਹੈਗੀ, ਜੇ ਉੱਥੇ ਵੀ ਉਹ ਰੂਲ ਲਾਗੂ ਹੁੰਦੇ ਨੇ, ਉਹ ਡਿਸਟੈਂਸ ਰੱਖ ਕੇ ਕੰਮ ਕਰਦੇ ਨੇ, ਸੋ ਵਾਈ ਨਾਟ ਇਨ ਬੈਂਕਟ ਹਾਲ, ਬੈਂਕਟ ਹਾਲ ਵੱਡੇ ਵੱਡੇ ਬੈਂਕਟ ਹਾਲ ਨੇ, ਜੇ ਮੰਦਰ ਦੇ ਵਿੱਚ ਵੀ ਕਰਨੀ ਹੈ, ਜੇ ਉਹਦੀ 500 ਬੰਦੇ ਦੀ ਕਪੈਸਿਟੀ ਤੁਸੀਂ ਮੰਦਰ 'ਚ ਕਰ ਦਿਓ, 50 ਬੰਦੇ ਅਲਾਊਡ ਨੇ, ਹਾਂਜੀ, ਉਹਨਾਂ ਨੇ ਆਪ ਹੀ ਫਾਲੋ ਕਰਨਾ ਰੂਲ, ਤਾਂ ਹਰੇਕ ਬੰਦੇ ਨੇ ਆਟੋਮੈਟਿਕਲੀ ਕਰਨਾ, ਜੇ ਨਹੀਂ ਕਰਨਾ ਤੁਸੀਂ ਫਿਰ ਜੋ ਮਰਜ਼ੀ ਕਰ ਦਿਓ, ਰੂਲ ਲਾ ਦਿਓ, ਫਿਰ ਕਿਸੇ ਨੇ ਨਹੀਂ ਕਰਨਾ। ਆਪਾਂ ਕਹਿੰਦੇ ਵੀ ਡਰੱਗ ਵੇਚਣੀ ਬਹੁਤ ਬੁਰੀ ਚੀਜ਼ ਹੈ, ਡਰੱਗ ਜਿੱਥੇ ਵਿਕਦੀਆਂ ਨਹੀਂ, ਇੱਥੇ ਪੂਰੇ ਦੇ ਪੂਰੇ ਡਰੱਗ ਦੇ ਸਾਰਾ ਸਮਾਨ ਕੈਨੇਡਾ 'ਚ ਭਰਿਆ ਪਿਆ ਡਰੱਗ ਵਿਕਦਾ, ਸੋ ਉਹ ਤਾਂ ਫਿਰ ਡਰ ਰੂਲ ਦੇ ਨਾਲ ਨਹੀਂ ਚੱਲਦਾ, ਲੋਕਾਂ ਦੇ ਵਿੱਚ ਆਪ ਹੀ ਅਵੇਅਰਨੈਸ ਹੁੰਦੀ ਹੈ, ਲੋਕਾਂ ਦੇ ਵਿੱਚ ਜਦੋਂ ਡਰ ਹੁੰਦਾ ਆਪਣਾ ਵੀ ਮੈਨੂੰ ਖਤਰਾ, ਉਹ ਆਪ ਹੀ ਨਹੀਂ ਕਰਦੇ, ਸੋ ਇਸ ਕਰਕੇ ਮੇਰਾ ਆਪਣਾ ਪਰਸਨਲ ਵਿਚਾਰ ਵੀ ਹੈ, ਜਿਹੜੇ ਬੈਂਕਟ ਹਾਲ ਨੇ ਇਹਦਾ ਮਤਲਬ ਨਹੀਂ ਵੀ ਜਿਹੜੇ ਡੱਗ ਫੋਰਡ ਨੇ ਜਾਂ ਸਾਡਾ ਪੈਟ੍ਰਿਕ ਬਰਾਊਨ ਆ ਜਾਂ ਸਾਡਾ ਜਸਟਿਨ ਟਰੂਡੋ ਆ, ਕੋਈ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਇਹ ਠੀਕ ਹੈ ਵੀ ਇਹਨਾਂ ਨੂੰ ਉਸ ਪ੍ਰੋਬਲਮ ਨੂੰ ਫੇਸ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਨੌਲੇਜ ਹੋ ਜਾਂਦੀ ਹੈ, ਜਿਹੜਾ ਇੰਟੈਲੀਜੈਂਟ ਹੁੰਦਾ ਉਹ ਬ੍ਰੇਨ 'ਤੇ ਹੁੰਦਾ ਕਿ ਉਹ ਅਨਪੜ੍ਹ ਬੰਦਾ ਵੀ ਇੰਟੈਲੀਜੈਂਟ ਹੋ ਸਕਦਾ, ਕਿਉਂਕਿ ਜਿਹੜੀ ਮੌਕੇ ਦੀ ਸਿਚੁਏਸ਼ਨ ਦੇ ਮੁਤਾਬਕ ਡਿਫਰੈਂਟ ਆਈਡੀਆਜ਼ ਦੇ ਕੇ ਡਿਫਰੈਂਟ ਸਲੂਸ਼ਨ ਕਰਨਾ, ਉਹਨੂੰ ਇੰਟੈਲੀਜੈਂਟ ਕਹਿੰਦੇ ਨੇ। ਸੋ ਮੇਰਾ ਖਿਆਲ 'ਚ ਬੈਂਕਟ ਹਾਲ ਦਾ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਬੰਦਿਆਂ ਨੇ 10-10 20-20 25-25 ਹਜ਼ਾਰ ਦਿੱਤੇ ਨੇ, ਨਾਲੇ ਕਈਆਂ ਨੇ ਬਾਹਰ ਜਾਣਾ ਹੁੰਦਾ, ਕੁਛ ਵਿਆਹ ਦੀਆਂ ਡੇਟਾਂ ਫਿਕਸ ਕੀਤੀਆਂ ਨੇ, ਕੁਛ ਕੀਤੀਆਂ ਨੇ, ਹਾਂ ਉਹ ਘੱਟੋ ਘੱਟ ਕੁਛ ਬੰਦੇ ਬੁਲਾ ਕੇ ਤਾਂ ਵਿਆਹ ਕਰਨ, 5 ਬੰਦਿਆਂ ਨਾਲ ਤੁਸੀਂ ਦੱਸੋ ਕਹੇ 5 ਬੰਦਿਆਂ ਨਾਲ ਵਿਆਹ ਹੋਊਗਾ ਕਿਵੇਂ ਹੋਊਗਾ, ਇੱਕ ਦਾ ਮੁੰਡਾ ਚਲਾ ਜੂ, ਕੁੜੀ ਚਲੇ ਗਈ, ਉੱਧਰੋਂ ਭਾਈ ਜੀ ਆ ਗਏ ਜਾਂ ਪੰਡਿਤ ਆ ਗਏ, ਕਿੰਨੇ ਬੰਦੇ ਹੋ ਗਏ, 3 ਹੋ ਗਏ,
3 ਹੋ ਗਏ,
ਅਤੇ ਜੇ ਮਾਂ ਪਿਓ ਹੋਵੇ, ਮਾਂ ਨੂੰ ਛੱਡ ਕੇ ਜਾਊਗਾ, ਪਿਓ ਨੂੰ ਛੱਡ ਕੇ ਜਾਊਗਾ, ਜਾਂ ਇੱਕ ਦੀ ਮਾਂ ਜਾਊ ਕਿਤਾ ਪਿਓ ਜਾਊ, ਅਤੇ ਕਦੇ ਨਹੀਂ 5 ਜਣ ਹੁੰਦੇ, ਜੇ ਫਿਰ ਉਹ ਕਹਿੰਦੇ ਵੀ ਕੋਈ ਨਹੀਂ 10 ਚੱਲ ਜਾਣਗੇ, ਤਾਂ ਫਿਰ ਰੂਲ ਤਾਂ ਭੰਗ ਕੀਤਾ ਸੀ, ਹਾਂਜੀ, ਇਹ ਫਿਰ ਸਾਨੂੰ ਗੱਲਾਂ ਸੋਚਣੀਆਂ ਚਾਹੀਦੀਆਂ, ਵੀ ਸ਼ੁੱਡ ਬੀ ਲਿਟਲ ਬਿਟ ਮੋਰ ਰੀਜ਼ਨੇਬਲ, ਚਾਹੇ ਉਹ ਪ੍ਰੀਮੀਅਰ ਹੈ ਚਾਹੇ ਉਹ ਹੈ, ਇਹਨਾਂ ਨੂੰ ਸੋਚਣਾ ਚਾਹੀਦਾ, ਬੇਸ਼ੱਕ ਜੀ ਪੰਜਾਬੀ 'ਚ ਕਰਦੇ ਹਾਂ ਗੱਲ ਜਾਣੀ ਚਾਹੀਦੀ ਹੈ, ਸਾਡੇ ਜਿਹੜੇ MPP ਨੇ ਤਾਂ ਇਹਦਾ ਮਤਲਬ ਥੋੜ੍ਹਾ ਵੀ ਕੋਈ, ਜੇ MPP ਵੋਟਾਂ ਪਾ ਕੇ ਤਾਂ 2 ਬੰਦੇ ਖੜ੍ਹੇ ਨੇ, ਇੱਕ ਨੇ ਜਿੱਤ ਜਾਣਾ, ਪਰ ਜਿਹੜਾ ਅਕਲ ਵੀ ਜੇ ਬੰਦੇ ਨੂੰ ਪਾਵਰ ਦਿੱਤੀ ਹੈ ਮਾਲਕ ਨੇ, ਤਾਂ ਉਹਨੂੰ ਵੀ ਮਾੜਾ ਮੋਟਾ ਅਕਲ ਨਾਲ ਥੋੜ੍ਹਾ ਸੋਚਣਾ ਚਾਹੀਦਾ ਵੀ ਕੀ ਗੱਲ, ਇਹ ਤਾਂ ਨਹੀਂ ਹੈ ਵੀ ਇੱਧਰ 4 ਕੁ ਗੱਲਾਂ ਇੱਧਰੋਂ YouTube ਤੋਂ ਪੜ੍ਹਨੀ, ਉੱਧਰੋਂ ਪੜ੍ਹਨੀ, ਨੌਲੇਜ ਹੋ ਗਈ, ਹਰ ਬੰਦੇ ਨੂੰ ਸੋਚੋ ਵੀ ਆਪਾਂ ਡਿਸਟੈਂਸਿੰਗ ਕਰਦੇ, ਸਾਰੀਆਂ ਚੀਜ਼ਾਂ ਖੋਲ੍ਹੋ ਤਾਂ ਕਿ ਇਕਾਨਮੀ ਵੀ ਚੱਲੇ ਸਾਰੇ ਕੰਮ,
ਕਿਉਂਕਿ ਹਾਂਜੀ ਇਕੋਨਮੀ ਦੇਖੋ, ਇਕੋਨਮੀ ਤਾਂ ਚੱਲਣੀ ਹੀ ਚਾਹੀਦੀ ਹੈ, ਕਿਉਂਕਿ ਜੇ ਇਕੋਨਮੀ ਨਹੀਂ ਚੱਲੇਗੀ ਆਪਾਂ ਹੁਣ ਤਾਂ ਫਿਰ ਸਾਰਾ ਕੁਛ ਬੰਦ ਹੋ ਜਾਏਗਾ। ਏਅਰ ਕੈਨੇਡਾ ਦੀ ਹੁਣ ਗੱਲ ਕਰ ਲਈਏ, ਹੁਣ ਏਅਰ ਕੈਨੇਡਾ ਦੇ ਵਿੱਚ ਕਹਿ ਰਹੇ ਸੀ ਕਿ ਕਿਉਂਕਿ ਜਿਵੇਂ ਟਰੈਵਲ ਆ ਲੋਕਾਂ ਨੇ, ਹੁਣ ਪਹਿਲਾਂ ਆ ਗਈ ਆਹ ਜਿਹੜਾ 2020 ਆ ਜੀ, ਪਹਿਲਾਂ ਵਰਗਾ ਸਾਲ ਨਹੀਂ ਰਿਹਾ, ਕਿਉਂਕਿ ਹੁਣ ਅੱਗੇ ਆਪਾਂ ਦੇਖਦੇ ਸੀ ਬੀਚਾਂ 'ਤੇ ਲੋਕ, ਬੀਚਾਂ ਵੀ ਖੁੱਲ੍ਹਣਗੀਆਂ, ਸਭ ਕੁਛ ਖੁੱਲ੍ਹੇਗਾ, ਕਿਉਂਕਿ ਦੇਖੋ ਸਮੇਂ ਦੇ ਹਿਸਾਬ ਦੇ ਨਾਲ, ਕਿਉਂਕਿ ਜੋ ਜਿਉਂ ਜਿਉਂ ਕਿਉਂਕਿ ਵੈਦਰ ਹੈ ਜੋ ਕੈਨੇਡਾ ਦਾ ਜੋ ਵੈਦਰ ਆ, ਮਈ ਜੂਨ ਤੋਂ ਲੈ ਕੇ ਸਪਤੰਬਰ ਅਕਤੂਬਰ ਤੱਕ ਹੀ ਵੈਦਰ ਹੁੰਦਾ ਜੀ ਜਿਹੜਾ ਬਾਹਰ ਘੁੰਮਣ ਫਿਰਨ ਵਾਲਾ, ਬਾਕੀ ਸਾਰਾ ਵੈਦਰ ਇੱਥੇ ਠੰਡਾ ਹੁੰਦਾ ਯੂਜ਼ਲੀ ਆਮ ਤੌਰ 'ਤੇ, ਜੋ ਠੰਡਾ ਹੁੰਦਾ ਲੋਕਾਂ ਨੇ ਕਿਤੇ ਆਸੇ ਪਾਸੇ ਉਹ ਜਾ ਨਹੀਂ ਸਕਦੇ, ਕੰਮਾਂ ਕਾਰਾਂ ਦੇ ਵਿੱਚ ਬਿਜੀ ਹੋਣ, ਬੱਚਿਆਂ ਦਾ ਵੀ ਦੇਖ ਲਓ, ਬੱਚਿਆਂ ਦਾ ਵੀ ਲੱਗਦਾ ਵੀ ਸਪਤੰਬਰ ਦੇ ਵਿੱਚ, ਜਿੱਥੋਂ ਤਾਂ ਆਪਣਾ ਵਿਚਾਰ ਆ, ਬਾਕੀ ਚਲੋ ਆਉਂਦੀ ਹੈ ਆਪਾਂ ਇਹ ਗੱਲ ਕਰ ਰਹੇ ਹਾਂ, ਕੋਈ ਸਾਡੇ ਕੋਲ ਐਂ ਤਾਂ ਹੈ ਨਹੀਂ ਬਈ ਉਹ ਚੀਜ਼ ਦੀ ਆਪਣਾ ਬਈ ਡੈਡਲਾਈਨ ਆ ਸਾਡੇ ਕੋਲ, ਵੀ ਹੁਣ ਜਿਵੇਂ ਮਈ ਐਂਡ 'ਤੇ ਇਹਨਾਂ ਨੇ ਕਿਹਾ ਆ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਸਕੂਲ ਖੋਲ੍ਹਣੇ ਚਾਹੀਦੇ ਆ ਸਪਤੰਬਰ ਤੱਕ,
ਡਾਊਨਟਾਊਨ ਦੇ ਵਿੱਚ ਅਤੇ ਸਾਡੇ ਅਰਫਾ ਮੁਜ਼ੱਫਰ ਜੀ ਵੀ ਉੱਥੇ ਹੀ ਸੀਗੇ ਸਾਡੇ ਕੋਲ। ਸੋ ਉੱਥੇ ਮੈਂ ਖੁਦ ਦੇਖਿਆ ਵੀ ਲੇਕ ਸ਼ੋਰ ਦੇ ਉੱਤੇ ਲੋਕ, ਕਿਉਂਕਿ ਕੱਲ੍ਹ ਇੱਕ ਤਾਂ ਮੌਸਮ ਬੜਾ ਵਧੀਆ ਸੀਗਾ, ਸੋ ਲੋਕ ਬਹੁਤ ਵੱਡੇ ਲੋਕ ਜਿਹੜੇ ਸੀਗੇ ਉਹ ਕੋਈ ਸਾਈਕਲਾਂ 'ਤੇ ਸੀ, ਕੋਈ ਪੈਦਲ ਸੀ, ਹਾਂ ਇੱਕ ਦੂਜੇ ਤੋਂ ਗੈਪ ਨਾਲ ਚੱਲ ਰਹੇ ਸੀ, ਮਾਸਕ ਵੀ ਪਾਏ ਸੀ, ਸਭ ਕੁਝ ਪਾਏ ਸੀ। ਅਤੇ ਜੇ ਉੱਥੇ ਪੁਲਿਸ ਵੀ ਫਿਰ ਰਹੀ ਸੀ, ਮੈਂ ਵੀ ਦੇਖਿਆ ਪੁਲਿਸ ਵੀ ਸੀਗੀ, ਪਾਰਕਿੰਗ ਵਾਲੇ ਵੀ ਸੀ, ਵੀ ਗਲਤ ਗੱਡੀ ਨਾਲ ਕੋਈ ਲੋਕ ਦੂਰੋਂ ਦੂਰੋਂ ਆਏ ਨੇ, ਪਰ ਪੁਲਿਸ ਕਿੰਨਿਆਂ ਨੂੰ ਫੜ ਲੂ ਜੀ? ਲੋਕਾਂ ਦੇ ਵਿੱਚ ਤਾਂ ਠੀਕ ਹੈ ਵੀ ਇੱਕ ਅੱਧਾ ਬੰਦਾ ਪੁਲਿਸ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ, ਲੋਕਾਂ ਡਰ ਨੇ, ਪਰ ਡਰ ਕਰਕੇ ਨਹੀਂ ਹੈ, ਲੋਕ ਆਪ ਹੀ ਕੈਨੇਡਾ ਦੇ ਵਿੱਚ ਤਾਂ ਅਵੇਅਰ ਹੋਏ ਵੇ ਨੇ ਵੀ ਇਹ ਆਪਾਂ ਡਿਸਟੈਂਸ ਕਰੋ, ਕਿਉਂਕਿ ਪੁਲਿਸ ਨੇ ਤਾਂ ਫੜ ਕੇ ਅੰਦਰ ਹੀ ਕਰ ਦੇਣਾ, ਪਰ ਜਿਹੜੇ ਕਰੋਨਾ ਵਾਇਰਸ ਨੇ ਫੜ ਲੈਣਾ ਉਹਨੇ ਸਾਨੂੰ ਪੱਕਾ ਹੀ ਅੰਦਰ ਕਰ ਦੇਣਾ, ਉਹ ਡੱਬੇ 'ਚ ਬੰਦ ਕਰਨਾ। ਪੁਲਿਸ ਨੇ ਤਾਂ ਜਿੱਥੇ ਵੀ ਸਾਨੂੰ ਜੇਲ੍ਹ 'ਚ ਵੀ ਭੇਜਣਾ, ਅਤੇ ਜਿਹਨੇ ਬੰਦਿਆਂ ਨੇ ਜੇਲ੍ਹ 'ਚ ਦੇਖੀ ਆ ਉੱਥੇ ਪੱਕੇ ਸੀਮਿੰਟ ਦੇ ਲੱਗੇ ਨੇ, ਵਾਸ਼ਰੂਮ ਵੀ ਹੈ, ਸਾਰਾ ਕੁਛ ਵੀ ਹੈ, ਸਾਰਾ ਕੁਛ, ਤੁਸੀਂ ਬਾਹਰ ਵੀ ਆਉਣੇ, ਹਵਾ ਵੀ ਮਿਲਦੀ ਹੈ ਤੁਹਾਨੂੰ, ਪਰ ਜਿਹੜੇ ਕਰੋਨਾ ਵਾਇਰਸ ਨੇ ਤੁਹਾਨੂੰ ਪਕੜ ਲੈਣਾ ਉਹਦਾ ਫਿਰ ਹਵਾ ਲੱਗਣੀ, ਇਹਨੂੰ ਡੱਬੇ 'ਚ ਪੂਰਾ ਬੰਦ, ਪੂਰਾ ਸਰੀਰ ਆਕੜ ਜਾਣਾ, ਅਤੇ ਮੁੜ ਕੇ ਤਾਂ ਅੱਗ ਦੇ ਹਵਾਲੇ ਕਰਨਗੇ ਜਾਂ ਜ਼ਮੀਨ ਦੇ ਹਵਾਲੇ ਕਰਨਗੇ। ਸੋ ਲੋਕਾਂ ਨੂੰ ਆਪ ਹੀ ਡਰ ਹੈ, ਆਪ ਹੀ ਅਵੇਅਰਨੈਸ ਹੈ। ਸੋ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਸਿਰਫ ਇਹ ਨਹੀਂ ਵੀ ਪੋਲੀਟੀਕਲ ਦੇਖਣਾ ਚਾਹੀਦੇ, ਅੱਜ ਆਹ ਖੋਲ ਦਿਓ, ਅੱਜ ਉਹ ਖੋਲ ਦਿਓ, ਇੱਕ ਪ੍ਰਿੰਸੀਪਲ ਬਣਾ ਕੇ ਖੋਲਣਾ ਚਾਹੀਦਾ। ਜੇ ਤੁਹਾਨੂੰ ਤੁਰਨ ਫਿਰਨ ਦੀ ਕਹਿੰਦਾ ਦਿਨ ਵਧੀਆ, ਇਹਨਾਂ ਲੋਕਾਂ ਨੂੰ ਤੁਰਨਾ ਫਿਰਨਾ ਚਾਹੀਦਾ। ਇਸ ਤਰ੍ਹਾਂ ਹਰ ਬੰਦੇ ਦੀਆਂ ਕੋਈ ਨਾ ਕੋਈ ਪ੍ਰੋਬਲਮ ਨੇ, ਫੈਕਟਰੀ ਵਾਲੀ ਦੀ ਆਪਣੀ ਪ੍ਰੋਬਲਮ ਹੈ, ਬੰਦਿਆਂ ਦੇ ਕੋਲ ਪੈਸਾ ਕਿੱਥੋਂ ਆਊਗਾ? ਹਾਂ, ਨਜਾਇਜ਼ ਪੈਸੇ ਲੈ ਲਏ। ਅੱਜ ਮੈਨੂੰ ਰਾਤੀ ਮੈਂ ਪੜ੍ਹ ਰਿਹਾ ਸੀ CRA ਵਾਲੇ, ਉਹ ਕਹਿੰਦੇ ਨੇ ਵੀ, ਮੈਂ ਇਹ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ, ਸਾਡੇ ਜਿਹੜੇ ਸਰੋਤੇ ਨੇ, ਇਹ ਨਾ ਭੁੱਲਿਓ ਵੀ 2000 ਲੈ ਲਿਆ ਅਤੇ 40,000 ਉੱਧਰੋਂ ਬਿਜ਼ਨਸ 'ਚ ਮਿਲ ਗਿਆ, ਉਹ ਲੈ ਗਿਆ, ਉਹ ਲੈ ਗਿਆ, ਲੈ ਲਓ ਹੁਣ ਤੱਕ, ਕਿਉਂਕਿ ਬਿਫਤਾ ਪਈ ਆ ਉਹ ਦੇਈ ਜਾਂਦੇ ਨੇ। ਫਿਰ ਇਹਨਾਂ ਨੇ ਕਹਿਣਾ ਵੀ ਅੱਜ ਰਾਤੀ ਇਹ ਗੱਲ ਹੋ ਰਹੀ ਸੀਗੀ ਇਹ ਬਕਾਇਦਾ CRA ਵੱਲੋਂ, ਵੀ ਉਹਨਾਂ ਨੇ ਸਾਲ ਤੋਂ ਬਾਅਦ ਚੈੱਕ ਕਰਨਾ ਵੀ ਵਾਕਈ ਤੁਹਾਨੂੰ ਲੋੜ ਸੀ ਕਿ ਨਹੀਂ ਸੀਗੀ। ਜੇ ਨਹੀਂ ਲੋੜ ਸੀਗੀ ਅਤੇ ਉਹਨਾਂ ਨੇ ਕਹਿਣਾ ਭਾਈ ਸਾਹਿਬ, ਭੈਣ ਜੀ, ਆਪ ਜਰਾ ਚੈੱਕ ਫਟਾਫਟ ਸਰਟੀਫਾਈ ਕਰਾ ਕੇ CRA ਦਿਨ ਉਹਦੇ ਭੇਜੋ, ਫਿਰ ਨਾਲੇ ਆਪਾਂ ਗੱਲ ਲੁਕਵਾਂਗੇ ਵਿੱਚ ਉਹਨਾਂ ਦਾ ਫੋਨ ਆਇਆ ਸੀਗਾ। ਹੁਣ ਜੇ ਲੋੜ ਨਹੀਂ ਹੈਗੀ ਤਾਂ ਮੇਰੇ ਖਿਆਲ ਨਾਲ ਉਹ ਹਾਲੇ ਵੀ ਮੋੜ ਦਿਓ,
ਕਿਉਂਕਿ ਦੇਖੋ ਜੀ ਆਪਾਂ ਗੱਲ ਕਰਦੇ ਜਿਹੜੇ ਪੰਜਾਬੀ ਦੇ ਵਿੱਚ ਹੀ ਕਰਦੇ ਗੱਲ, ਭੂਰੀਆਂ ਚਿੱਠੀਆਂ ਦੀ, ਉਹ ਕਹਿੰਦੇ ਨਾ ਪਹਿਲਾਂ ਵੀ ਆ, ਕਹਿੰਦੇ ਵੀ ਜਦੋਂ ਭੂਰੀ ਚਿੱਠੀ ਆਉਂਦੀ ਆ ਬਈ ਉਦੋਂ ਬੜਾ ਡਰ ਲੱਗਦਾ ਵੀ ਗੌਰਮੈਂਟ ਦੀ ਪਤਾ ਨਹੀਂ ਕਾਹਦੀ ਆ, ਕਿਉਂਕਿ ਦੇਖੋ ਜੇ ਗੌਰਮੈਂਟ ਦਾ ਕਿਸੇ ਦਾ ਆਡਿਟ ਆਉਂਦਾ ਜੀ, ਕੋਈ ਕੰਪਨੀ ਹੋਈ ਜਾਂ ਕੋਈ ਵੀ ਹੋਈ, ਕਿਉਂਕਿ CRA ਆ ਜਿਹੜਾ CRA ਦਾ ਆਡਿਟ ਆ, ਇਹਦੇ ਵਿੱਚ ਇਹ ਕਈਆਂ ਬੰਦਿਆਂ ਨੂੰ ਜਿਹੜੇ ਬਿਜ਼ਨਸਮੈਨ ਆ ਵੀ ਉਹਨਾਂ ਨੂੰ ਸਪੈਸ਼ਲੀ ਡਰਾ ਕੇ ਰੱਖਦਾ ਵੀ ਜੇ ਆਡਿਟ ਆ ਗਿਆ, ਕਿਉਂਕਿ ਦੇਖੋ ਜੇ ਆਪਾਂ ਕੰਟਰੀ ਛੱਡ ਕੇ ਆਏ ਹਾਂ, ਹੁਣ ਇੰਡੀਆ ਦੇ ਵਿੱਚ ਹੀ ਲਾ ਲਓ ਪਿੱਛੇ, ਹੁਣ ਦੇਖੋ ਜਿਹੜਾ ਗਰੀਬ ਮਜ਼ਦੂਰ ਆ ਇੰਡੀਆ ਦੇ ਵਿੱਚ, ਇੱਥੇ ਆਪਾਂ ਵੀ ਮਜ਼ਦੂਰ ਹੀ ਆਏ ਹਾਂ ਇੰਡੀਆ ਦੇ ਵਿੱਚ, ਜਿਹੜਾ ਕੋਈ ਗਰੀਬ ਮਜ਼ਦੂਰ ਆ ਉੱਥੇ, ਹੁਣ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਦੇਖੋ ਵੀ ਬੇਸਿਕ ਸਹੂਲਤਾਂ ਵੀ ਹੈ ਨਹੀਂ ਕਿ ਉਹਨਾਂ ਦੇ ਘਰਾਂ ਜਾਣ ਵਾਸਤੇ ਕੋਈ ਗੱਡੀਆਂ ਦਾ ਪ੍ਰਬੰਧ ਹੋਵੇ ਜਾਂ ਕੁਛ ਵੀ ਹੋਵੇ। ਹੁਣ ਇੱਥੇ ਵਾਪਸ ਲਾ ਲਈਏ, ਇੱਥੇ ਜੇ ਕੈਨੇਡਾ ਦੇ ਵਿੱਚ ਲਾ ਲਈਏ, ਜੇ ਹੁਣ ਆਪਾਂ ਇਹ ਚੀਜ਼ਾਂ ਕਰਦੇ ਹਾਂ ਅਤੇ ਇਹ ਚੀਜ਼ਾਂ ਬਈ ਇੱਥੇ ਸਹੂਲਤਾਂ ਹੈ ਨਹੀਂ, ਕਿਉਂਕਿ ਇਹ ਕੈਨੇਡਾ ਦੇ ਵਿੱਚ ਜਿਹੜੀਆਂ ਇਸ ਵਕਤ ਜਿਹੜੇ ਹਾਲਾਤ ਨੇ, ਮਾਫ਼ ਕਰਨਾ ਜੀ ਇੱਕ ਮਿੰਟ, ਜਿਹੜੇ ਇੰਡੀਆ ਦੇ ਵਿੱਚ ਆ ਉਹਨਾਂ ਨੂੰ ਸਹੂਲਤ ਕੋਈ ਨਹੀਂ ਗੀ, ਇੱਥੇ ਸਹੂਲਤਾਂ ਸਾਰੀਆਂ, ਪਰ ਜੇ ਅਸੀਂ ਉਹ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦੇ ਹਾਂ ਫਿਰ ਭੂਰੀਆਂ ਚਿੱਠੀਆਂ ਸਾਡਾ ਖਿਹੜਾ ਨਹੀਂ ਛੱਡਣਾ।
ਹੁਣ ਤਾਂ ਪਤਾ ਹੀ ਹੈ, ਵੈਸੇ ਵੀ ਤੁਹਾਨੂੰ ਦੇਖੋ ਨਾ ਕਿੰਨੇ ਕੁ ਤੁਸੀਂ ਪੈਸੇ ਇਕੱਠੇ ਕਰ ਲਓਗੇ, ਜਾਂ ਤਾਂ ਤੁਸੀਂ ਫੈਸਲਾ ਕਰ ਲਓ ਵੀ ਆਹ ਮੇਰਾ 2000 ਲਿਆ ਜਾਂ 40,000 ਲਿਆ, 10,000 ਰੱਖ ਲੈਣਾ, 30,000 ਮੋੜ ਦੇਣਾ, ਜੇ ਤਾਂ ਤੁਹਾਡਾ ਹਮੇਸ਼ਾ ਹਮੇਸ਼ਾ ਲਈ ਕੰਮ ਸਰਜੂ, ਜਾਂ ਤੁਸੀਂ ਖੁਸ਼ ਹੋ ਜਾਓਗੇ। ਖੁਸ਼ ਤਾਂ ਹੁੰਦੇ ਹੀ ਨਹੀਂ, ਖੁਸ਼ ਕਿੱਥੋਂ ਹੋਣੇ? ਜੇ ਅੱਜ 40,000 ਲਗਾ ਫਿਰ ਦੂਜੇ ਦਿਨ ਫਿਰ ਕੋਈ ਹੋਰ ਕਹਦੇ ਇੰਟਰਵਿਊ ਕਹਿੰਦੇ ਤੁਹਾਨੂੰ 60 ਦਿਨ, ਫਿਰ ਉਹਨੂੰ ਭੱਜਦੇ। ਲਾਲਚ ਤਾਂ ਇੰਨਾ ਜ਼ਿਆਦਾ ਸਾਡੇ, ਜਿੰਨਾ ਚਿਰ ਸਾਡੇ 'ਚ ਕੰਟੈਂਟਮੈਂਟ ਨਹੀਂ ਹੁੰਦੀ, ਇਹ ਪੈਸਿਆਂ ਨਾਲ ਕੁਛ ਨਹੀਂ ਬਣਨਾ। ਜੇ ਤੁਹਾਨੂੰ ਲੋੜ ਹੈ ਜ਼ਰੂਰ ਲਓ, ਜੇ ਲੋੜ ਨਹੀਂ ਤਾਂ ਐਵੇਂ ਨਾ ਮਨ ਦੇ ਮਗਰ ਲਾ ਕੇ ਪੈਸੇ ਲਓ, ਕਿਤੇ ਕੰਮ ਆਉਣਗੇ, ਫਿਰ ਟੈਕਸ ਪੈਣਗੇ ਆਪਾਂ ਨੂੰ, ਟੈਕਸ
ਗੌਰਮੈਂਟ। ਬਿਲਕੁਲ, ਨਾਲੇ ਨਾ ਆਪਣੇ ਅਕਾਊਂਟੈਂਟ ਆ ਜਿਹੜੇ ਉਹਨਾਂ ਦੀ ਆਪਾਂ ਨੂੰ ਸਲਾਹ ਲੈਣੀ ਚਾਹੀਦੀ ਹੈ ਵੀ, ਕਿਉਂਕਿ ਦੇਖੋ ਜੇ ਤੁਸੀਂ ਅਕਾਊਂਟੈਂਟ ਦੇ ਨਾਲ ਸਲਾਹ ਕਰ ਦਿਓ ਭਾਈ ਆਹ ਚੀਜ਼ ਹੈ ਇੱਦਾਂ, ਉਹਨਾਂ ਨੇ ਤੁਹਾਨੂੰ ਦੱਸ ਦੇਣਾ ਵੀ ਆਹ ਚੀਜ਼ਾਂ ਆ, ਕਿਉਂਕਿ ਐਲੀਜੀਬਿਲਟੀ ਦੇਖੋ ਪੰਜਾਬੀ ਦੇ ਵਿੱਚ, ਮੈਂ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਸੀ, ਪੰਜਾਬੀ ਦੇ ਵਿੱਚ ਹਰੇਕ ਲੈਂਗੁਏਜ ਦੇ ਵਿੱਚ CRB ਜਿਹੜੇ ਆਹ ਐਮਰਜੈਂਸੀ ਪਲੈਨ ਆ, ਇਹ ਬੈਨੀਫਿਟ $2,000 ਵਾਲਾ ਜਾਂ ਬਿਜ਼ਨਸ ਲੋਨ ਆ 40,000 ਵਾਲਾ, ਉਹਦੇ 'ਤੇ ਇਕੱਲੀ ਇਕੱਲੀ ਚੀਜ਼ ਉਹਨਾਂ ਨੇ ਡਿਸਕ੍ਰਾਈਬ ਕੀਤੀ ਆ ਵੀ ਇਹ ਚੀਜ਼ ਆ। ਬਿਲਕੁਲ, ਜੇ ਤੁਹਾਡੀ $1,000 ਤੋਂ ਜ਼ਿਆਦਾ ਇਨਕਮ ਆ ਤੁਸੀਂ ਉਹ ਚੀਜ਼ ਕਰ ਹੀ ਨਹੀਂ ਸਕਦੇ। ਜੇਕਰ ਤੁਸੀਂ ਕਰੋਗੇ ਤੇ ਉਹਦੇ ਵਿੱਚ ਫਾਇਦਾ ਨਹੀਂ, ਕਿਉਂਕਿ ਬੰਦਾ ਕਹਿੰਦਾ ਚਲੋ ਬਈ ਹੁਣ ਮਿਲਦੇ ਆ ਲੈ ਲਓ, ਬਾਅਦ ਦੀ ਦੇਖੀ ਜਾਊਗੀ। ਕਿਉਂਕਿ ਦੇਖੋ ਪਛਤਾਉਣਾ ਫਿਰ ਆਪਾਂ ਨੂੰ ਹੀ ਪੈਣਾ, ਇਸ ਲਈ ਵੀ ਜਿਹਨੂੰ ਜ਼ਰੂਰਤ ਆ ਉਸ ਨੂੰ ਮਿਲੇ, ਕਿਉਂਕਿ ਐਂ ਨਹੀਂ ਵੀ ਸਰਕਾਰਾਂ ਨੇ ਗੱਫੇ ਖੋਲਿਆ ਅਤੇ ਆਪਾਂ ਉਹਨਾਂ ਨੂੰ ਇੱਦਾਂ ਹੀ ਲਟਾਈ ਚੱਲੀਏ।
ਮੈਂ ਤਾਂ ਅਕਸਰ ਕਹਿੰਦਾ ਹੁੰਦਾ ਵੀ ਜੇ ਤੁਸੀਂ ਪਵਨ ਜੀ, ਜੇ ਤੁਹਾਨੂੰ ਕਿਸੇ ਨੇ ਘਰ ਬੁਲਾ ਲਿਆ ਆਪਣਾ ਹੈ ਅਤੇ ਉਹ ਕਹਿੰਦੇ ਭਾਈ ਸਾਹਿਬ ਉਹਨੇ ਸੋਫਾ ਵੀ ਨਵਾਂ ਲੈਦਰ ਦਾ ਲਿਆ ਕੇ ਰੱਖਿਆ, ਰਿਕਲਾਈਨਰ ਵੀ ਆ ਨਾਲ, ਅਤੇ ਤੁਹਾਨੂੰ ਕਹਿੰਦੇ ਬੈਠੋ ਭਾਈ ਸਾਹਿਬ ਜਿੱਥੇ ਮਰਜੀ, ਕਿ ਕਿੱਥੇ ਬੈਠ ਜਿੱਥੇ ਮਰਜ਼ੀ ਬਹਿ ਜਾਓ, ਜੇ ਤੁਹਾਨੂੰ ਉਹਨੇ ਇੰਨੀ ਔਫਰ ਕਰਤੀ ਵੀ ਵਧੀਆ ਚਿੱਟੇ ਸੋਫੇ 'ਤੇ ਤੁਹਾਨੂੰ ਬਿਠਾਇਆ ਅਤੇ ਤੁਹਾਨੂੰ ਵੀ ਮਾੜੀ ਮੋਟੀ ਸ਼ਰਮ ਚਾਹੀਦੀ, ਇਹ ਥੋੜ੍ਹਾ ਵੀ ਸੋ ਆਪਣਾ ਵੀ ਕੋਈ ਫਰਜ਼ ਬਣਦਾ ਵੀ ਕਿੱਥੇ ਕਿੱਥੇ ਆ, ਜੇ ਤੁਹਾਨੂੰ ਬੰਦੇ ਨੇ ਖਾਣਾ ਓਪਨ ਕਹਿਤਾ ਵੀ ਜਿਹੜਾ ਮਰਜ਼ੀ ਆਪਾਂ ਬੈਂਕਟ ਹਾਲ ਦੇ ਵਿੱਚ ਜਾਂਦੇ ਹਾਂ, ਇਹ ਅਕਸਰ ਸਾਡੀ ਬਿਮਾਰੀ ਵੀ ਹੈ, ਉੱਥੇ ਪਲੇਟਾਂ ਹੁੰਦੀਆਂ ਜਿੰਨੀਆਂ ਮਰਜ਼ੀ ਭਰ ਲਓ। ਮੈਂ ਦੇਖਿਆ ਵੀ ਜਿਹੜਾ ਇਹਨੂੰ ਕਹਿੰਦੇ ਨੇ ਬਫੇ ਸਿਸਟਮ, ਬਫੇ ਸਿਸਟਮ ਦੇ ਵਿੱਚ ਹੁੰਦੀ ਹੈ ਵੀ ਇੱਕ ਪਲੇਟ ਹੁੰਦੀ ਆ, ਉਹਦੇ ਵਿੱਚ ਤੁਸੀਂ ਜੋ ਮਰਜ਼ੀ ਸਮਾਨ ਪਾ ਲਓ। ਅਤੇ ਅਸੀਂ ਕੀ ਕਰਦੇ ਹਾਂ, ਸਾਡੀ ਕਿਉਂਕਿ ਲਾਲਚ ਸੀ ਕਈ ਦਿਨਾਂ ਦਾ ਸੋਚਿਆ ਦਾ ਵੀ ਲੈ ਵੀ ਪਾਰਟੀ ਤਾਂ ਚੱਲਣਾ ਵੱਟ ਕੱਢ ਦਿਆਂਗੇ ਉੱਥੇ ਫੜ ਕੇ, ਦਾਰੂ ਦੇ ਵੀ ਅਤੇ ਖਾਣ ਪੀਣ ਦੇ ਵੀ। ਅਤੇ ਉੱਥੇ ਕਹਿੰਦੇ ਪਲੇਟ ਉਨੀ ਕੀ ਹੁੰਦੀ ਹੈ, ਪਹਿਲਾਂ ਸੈਲਡ ਪਾ ਲੈਣੇ ਆ, ਉਹਦੇ ਉੱਤੇ ਫਿਰ ਮੀਟ ਪਾ ਲੈਣੇ ਆ, ਉਹਦੇ 'ਤੇ ਛੋਲੇ ਪਾ ਲੈਣੇ ਆ, ਉਹਦੇ 'ਤੇ ਉਹ ਪਾ ਲੈਣੇ ਆ, ਉਹਦੇ 'ਤੇ ਉਹ ਪਾ ਲੈਣੇ, ਉਹਦੇ 'ਤੇ ਉਹਦੇ ਪਾ ਲਿਆ, ਉੱਥੇ ਦਹੀਂ ਪਾ ਲਿਆ, ਉੱਥੇ ਆਹ ਪਾ ਲਿਆ। ਸੱਚੀ ਕਹਿਣਾ ਮੈਂ, ਮਾਇੰਡ ਨਾ ਕਰਿਓ, ਉਹਦੀ ਫੋਟੋ ਖਿੱਚ ਕੇ ਨਾ ਕਿਤੇ ਸੋਚ ਕੇ ਦੇਖੋ ਵੀ ਬਣਿਆ ਕੀ ਆ। ਅਤੇ ਜਿਹੜੀ ਆਪਾਂ ਵਾਸ਼ਰੂਮ 'ਚ ਜਾਂਦੇ ਹਾਂ ਉਹੀ ਜਿਹਾ ਕੁਛ ਹੀ ਬਣਿਆ ਪਿਆ ਹੁੰਦਾ, ਉਹਦੇ ਵਿੱਚ ਉਹੀ ਫਿਰ ਚਸ ਕੇ ਲਿਆ ਕੇ ਖਾਂਦੇ ਹਾਂ, ਹਾਂਜੀ। ਸੋ ਥੋੜ੍ਹਾ ਖਾ ਲਓ, ਲਾਲਚ ਹੀ ਹੁੰਦਾ, ਪਲੇਟਾਂ ਭਰੀਆਂ 10 ਵਾਰੀ ਜਾ ਕੇ ਖਾ ਲਓ, ਉਹ ਕਿਹੜਾ ਤੁਹਾਨੂੰ ਰੋਕਦੇ ਨੇ?
ਕਿਉਂਕਿ ਇੱਦਾਂ ਆ ਵੀ ਜਿਹੜੀ ਲੋੜ ਤੋਂ ਵੱਧ ਜ਼ਿਆਦਾ ਚੀਜ਼ ਆ, ਲੋੜ ਤੋਂ ਵੱਧ ਨੀਂਦ ਵੀ ਮਾੜੀ ਆ ਜੀ, ਅਤੇ ਲੋੜ ਤੋਂ ਵੱਧ ਜੇ ਆਪਾਂ ਜਾਗਦੇ ਹਾਂ ਉਹ ਵੀ ਮਾੜਾ ਆ, ਕਿਉਂਕਿ ਲੋੜ ਤੋਂ ਵੱਧ ਜਿੰਨੀ ਜ਼ਰੂਰਤ ਆ ਉਹ ਚੀਜ਼ ਕਰੋ। ਕਿਉਂਕਿ ਆਹ ਦੇਖੋ ਹੁਣ ਜਿਹੜਾ ਸਮਾਂ ਆਇਆ ਸਾਰਿਆਂ 'ਤੇ ਇੱਕੋ ਜਿਹਾ ਆਇਆ ਬਈ, ਐਂ ਤਾਂ ਹੈ ਨਹੀਂ ਗਾ ਬਈ ਕੋਈ, ਕਿਉਂਕਿ ਜੇ ਲੋਕ ਹੁਣ ਘਰ ਬੈਠੇ ਨੇ, ਹੁਣ ਦੇਖੋ ਕਈ ਕਈ ਤਾਂ 2000 ਦਾ ਬੈਨੀਫਿਟ ਲਈ ਜਾਂਦੇ ਬੈਠੇ ਨੇ, ਕਈ ਹੁਣ ਜਿਹੜੇ ਫਰੰਟ ਲਾਈਨ 'ਤੇ ਨੇ ਜਾਂ ਕੋਈ ਟਰੱਕ ਡਰਾਈਵਰ ਨੇ, ਕੋਈ ਟੈਕਸੀ ਡਰਾਈਵਰ ਨੇ ਜਾਂ ਕੋਈ ਹੋਰ ਕੋਈ ਬਿਜ਼ਨਸ ਕਰਦੇ ਨੇ, ਹੁਣ ਜ਼ਿਆਦਾਤਰ ਕੰਮ ਖੁੱਲ੍ਹੇ ਨੇ ਅਤੇ ਉਹ ਜਾਂਦੇ ਨੇ, ਉਹ ਅਗਲਾ ਕਹਿੰਦਾ ਵੀ ਉਹ ਫਲਾਣਾ ਘਰ ਬੈਠਾ, ਹੁਣ ਫੈਕਟਰੀਆਂ ਵਾਲੇ ਵੀ ਕਈ ਬੈਠੇ ਨੇ ਘਰ, ਉੱਧਰੋਂ EI ਇੰਪਲਾਈਮੈਂਟ। ਦੇਖੋ ਸੋਚ ਆਪਣੀ ਹੁੰਦੀ ਆ ਬੰਦੇ ਦੀ ਲਿਮਿਟ ਦੀ, ਕਿਉਂਕਿ ਆਪਾਂ ਦੇਖੋ ਉਹਨਾਂ ਕੰਟਰੀਆਂ ਤੋਂ ਆਏ ਹਾਂ, ਹੁਣ ਉੱਥੇ ਆਪਾਂ ਇੰਡੀਆ ਦੇ ਵਿੱਚ ਲਾ ਲਓ, ਜੇ ਹੁਣ ਆਪਾਂ ਉੱਥੇ ਪੁਲਿਸ ਵਾਲੇ ਨੇ ਕਿਸੇ ਨੇ ਰੋਕ ਲਿਆ, ਜੇ ਉਹ ਕਹਿੰਦਾ ਓਕੇ ਬਈ ਪੇਪਰ ਚੈੱਕ ਕਰਾ, ਆਪਾਂ ਕੀ ਝੱਟ ਦੇਣੀ ਹੁਣ 100 ਜਾਂ 500 ਰੁਪਈਆ ਕੱਢ ਕੇ ਫੜਾ ਦੇਣੇ? ਕਿਉਂਕਿ ਆਪਣੀ ਉਹ ਸੋਚ ਹੋ ਗਈ ਨਾ, ਉਹ ਸੋਚ ਹੋ ਗਈ ਕਿ ਬਈ ਹਾਂ ਵੀ ਇਹਨੇ ਰਿਸ਼ਵਤ ਲੈਣੀ ਆ। ਹੁਣ ਅਸੀਂ ਇੰਡੀਆ ਦੇ ਵਿੱਚ ਇੱਕ ਵਾਰੀ ਗਏ ਅਤੇ ਉੱਥੇ ਡਰਾਈਵਰ ਸਾਡੇ, ਇੱਧਰੋਂ ਮੈਂ ਗਿਆ ਸੀਗਾ 4 ਕੁ ਸਾਲ ਦੀ ਗੱਲ, ਅਤੇ ਉੱਥੇ ਗੱਡੀ ਰੋਕੀ ਅਤੇ ਮੈਨੂੰ ਕਹਿੰਦਾ ਵੀ ਇਹਨੇ ਖਰਾਬ ਕਰਨਾ ਵੀ 500 ਰੁਪਈਆ, ਕਹਿੰਦਾ ਦਿਓ ਮੈਨੂੰ, ਅਤੇ ਮੈਂ ਕਿਹਾ ਵੀ ਕਾਹਤੋਂ? ਉਹ ਕਹਿੰਦਾ ਵੀ ਇਹਨੂੰ ਦੇਣੇ। ਮੈਂ ਕਿਹਾ ਨਹੀਂ, ਪੈਸੇ ਕਾਹਤੋਂ ਦੇਣੇ, ਵੀ ਤੇਰੇ ਕੋਲ ਪੇਪਰ ਪੂਰੇ ਆ? ਕਹਿੰਦਾ ਹਾਂਜੀ। ਮੈਂ ਕਿਹਾ ਵੀ ਪੇਪਰ ਦਿਖਾਓ ਤੁਸੀਂ ਉਹਨੂੰ। ਉਹਨਾਂ ਨੇ ਪੇਪਰ ਦਿਖਾਏ, ਉਹ ਕਹਿੰਦਾ ਨਹੀਂ ਬਈ ਇਹਨੇ ਕਦਲ, ਉਹ ਕਰਨ ਲੱਗ ਗਿਆ। ਮੈਂ ਕਿਹਾ ਵੀ ਦੇਖੋ, ਜਦੋਂ ਉਹਨੂੰ ਲੱਗ ਗਿਆ ਪਤਾ ਵੀ ਇਹ ਬਾਹਰੋਂ ਆਇਆ ਜਾਂ ਆਹ ਚੀਜ਼ ਆ, ਪੁਲਿਸ ਵਾਲੇ ਨੇ ਉੱਧਰੋਂ, ਕਿਉਂਕਿ ਰਸ਼ ਬਹੁਤ ਪੈਂਦਾ ਸੀ, ਉਹਨੇ ਸਾਨੂੰ ਜਾਣ ਦਿੱਤਾ ਜੀ। ਉਹ ਕੀ ਆ, ਕਿਉਂਕਿ ਡਰਾਈਵਰਾਂ ਦੀ ਜਾਂ ਉੱਥੇ ਦੇਖੋ ਵੀ ਆਪਣੀ ਮੈਂਟੈਲਿਟੀ ਆ ਨਾ ਜਿਹੜੀ, ਉਹ ਉੱਦਾਂ ਦੀ ਬਣ ਗਈ ਵੀ ਆਪਾਂ ਪੈਸੇ ਦੇਣੇ ਆ ਅਤੇ ਫਿਰ ਆਪਣਾ ਕੰਮ ਹੋਣਾ। ਉਹ ਚੀਜ਼ ਨੂੰ ਆਪਾਂ ਚੱਕ ਕੇ ਦੇਖੋ, ਮੈਂ ਵੀ ਉਹਨਾਂ ਵਿੱਚ ਉਹ ਚੀਜ਼ ਨੂੰ ਆਪਾਂ ਚੱਕ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਲੈ ਆਈਏ, ਜਾਂ ਵੀ ਹੁਣ ਆਪਾਂ ਕਹਿ ਲਈਏ ਵੀ ਆਪਾਂ ਨੂੰ ਕਿਤੋਂ ਇੱਥੋਂ ਵੀ ਪੈਸਾ ਆਉਂਦਾ, ਉੱਥੋਂ ਵੀ ਆਉਂਦਾ, ਵੀ ਆਪਦੇ ਜੇਬੇ 'ਚ ਭਰ ਲਓ। ਪਰ ਜਦੋਂ ਕਹਿੰਦੇ ਨਹੀਂ ਹੱਕ ਦੀ ਕਮਾਈ, ਜਦੋਂ ਉਹ ਜੇਬ ਦੇ ਵਿੱਚ ਆਪਾਂ ਪਾ ਲੈਂਦੇ ਹਾਂ, ਉਹ ਜਦੋਂ ਜਾਂਦਾ ਆ ਫਿਰ ਦੁੱਗਣਾ ਹੋ ਕੇ ਜਾਂਦਾ।
ਹਾਂ, ਮੈਂ ਤੁਹਾਨੂੰ ਇਹਦੇ ਬਾਰੇ ਇੱਕ ਇੰਟਰਸਟਿੰਗ ਗੱਲ, ਕਿਉਂਕਿ ਅਸੀਂ ਗੱਲ ਪੁਲਿਸ ਦੀ ਕੀਤੀ ਸੀ ਅਤੇ ਮੇਰੇ ਗੱਲ ਯਾਦ ਆ ਗਈ ਜੀਨ ਦੇ ਵਿੱਚ, ਕਿਉਂਕਿ ਮੈਂ ਉਹੀ ਕਹਿੰਦਾ ਨਾ ਵੀ ਆਪੀ ਗੱਲਾਂ ਨਿਕਲਦੀਆਂ ਰਹਿੰਦੀਆਂ ਨੇ। ਇੱਕ ਵਾਰ ਮੈਨੂੰ ਜਦੋਂ ਮੈਂ ਇੰਡੀਆ ਗਿਆ, ਚੰਡੀਗੜ੍ਹ ਜਾਣ ਦਾ ਮੌਕਾ ਮਿਲਿਆ, ਅਤੇ ਮੇਰੇ ਬਹੁਤ ਕਲੋਜ਼ ਫਰੈਂਡ ਨੇ, ਹੀ ਇਜ਼ ਅ ਸੀਨੀਅਰ ਮੋਸਟ ਪੁਲਿਸ ਆਫਿਸਰ, ਅਤੇ ਉਹ ਕਹਿੰਦੇ ਵੀ ਮੇਰੇ ਕੋਲ ਆਪਣੀ ਅੰਬੈਸਡਰ ਕਾਰ ਸੀਗੀ ਨਵੀਂ, ਸ਼ਾਇਦ ਜਾਂ ਕੋਈ ਹੋਰ ਕਾਰ ਹੋਣੀ, ਮੈਨੂੰ ਹੁਣ ਯਾਦ ਨਹੀਂ ਇੰਨੀ ਗੱਲ। ਅਤੇ ਜਦੋਂ ਅਸੀਂ ਚੰਡੀਗੜ੍ਹ ਤੋਂ ਆਉਣਾ ਸੀ ਉਹਨਾਂ ਘਰ ਲੰਚ ਕਰਨ ਲਈ, ਉਹ ਮੋਹਾਲੀ ਦੇ ਕੋਲ ਸੀ, ਕਮਾਂਡੋ ਕੰਪਲੈਕਸ ਹੈ, ਅਤੇ ਉਹ ਮੈਨੂੰ ਕਹਿੰਦੇ ਯਾਰ ਮੈਂ ਤੇਰੀ ਕਾਰ ਚੱਲਦਾ। ਮੈਂ ਕਿਹਾ ਨਹੀਂ ਨਹੀਂ, ਤੁਹਾਡੀ ਹੈ ਸਰਕਾਰੀ ਗੱਡੀ, ਵਧੀਆ ਮੂਹਰੇ ਝੰਡੀ ਲੱਗੀ ਹੁੰਦੀ ਹੈ ਨਾ, ਸਾਰਾ ਕੁਛ ਪਤਾ ਹੁੰਦਾ ਵੀ ਪੁਲਿਸ ਦੀ ਕਿ ਗੱਡੀ ਹੈ, ਨਾਲ ਲਾਈਟਾਂ ਚੱਲਦੀਆਂ ਉੱਪਰ। ਉਹ ਕਹਿੰਦੇ ਨਹੀਂ 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 ਕੋਈ ਨਹੀਂ, ਮੈਂ ਤੇਰੀ ਗੱਡੀ ਚੱਲਦਾ ਯਾਰ। ਅਤੇ ਉਹ ਮੇਰੀ ਗੱਡੀ 'ਚ ਬਹਿ ਗਏ ਅਤੇ ਮੈਂ ਉਹਨਾਂ ਦੀ ਗੱਡੀ 'ਚ ਬਹਿ ਗਿਆ
ਜੀ।
ਹਾਂਜੀ, ਜਦੋਂ ਮੇਰੀ ਕਾਰ ਮੂਹਰੇ ਸੀਗੀ ਅਤੇ ਅੱਗੇ ਜਾ ਕੇ ਅਸੀਂ ਚੰਡੀਗੜ੍ਹ ਅਤੇ ਮੋਹਾਲੀ ਦੇ ਬਾਰਡਰ ਜੇ 'ਤੇ ਪਹੁੰਚੇ, ਉੱਥੇ ਪੁਲਿਸ ਵਾਲੇ ਚੈੱਕ ਕਰ ਰਹੇ ਸੀਗੇ, ਉਹਨਾਂ ਨੇ ਜੀ ਮੇਰੀ ਗੱਡੀ 'ਤੇ ਜਦੋਂ ਬੈਠਾ ਤਾਂ ਅੰਦਰ, ਮੈਂ ਸੀ ਮੇਰੀ ਗੱਡੀ 'ਤੇ ਮਾਰਿਆ ਸਲੂਟ, ਮੈਂ ਲੰਘਿਆ ਅਤੇ ਮੈਂ ਸ਼ੀਸ਼ੇ 'ਚ ਦੇਖਿਆ ਮੇਰੇ ਮਿੱਤਰ ਦੀ ਗੱਡੀ ਰੋਕ ਲਈ, ਜਿਹੜਾ ਕਿ ਅਸਲੀ ਪੁਲਿਸ ਅਫਸਰ ਸੀਗਾ, ਅਤੇ ਉਹਨੂੰ ਕਹਿੰਦੇ ਵੀ ਦਿਖਾਓ ਜੀ ਕਾਰਡ ਫਲਾਣਾ ਤਿਮਕਾ। ਜਦੋਂ ਉਹਨੇ ਮਾੜੀ ਵਿੰਡੋ ਖੋਲ੍ਹੀ ਫਿਰ ਉਹ ਕਹਿੰਦੇ ਸੋਰੀ ਸਰ, ਸੋਰੀ ਸਰ। ਉਹ ਕਹਿੰਦੇ ਨਹੀਂ ਪਿੱਛੇ ਆ ਜਾ ਹੁਣ ਤੂੰ ਕਾਰ 'ਤੇ, ਕਿਉਂਕਿ ਮੇਰਾ ਮਤਲਬ ਕਹਿੰਦਾ ਆ ਵੀ ਇਹ ਕੋਈ ਪਤਾ ਨਹੀਂ ਅਗਲਾ ਫੀਤਾ ਵੀ ਕਿਹਦੇ ਨਾਲ ਆਉਂਦਾ। ਗੱਡੀ ਨੂੰ ਦੇਖ ਕੇ ਸਲਾਮ ਕਰਦੇ ਨੇ, ਪਾਵਰ ਨੂੰ ਦੇਖ ਕੇ ਸਲਾਮ ਕਰਦੇ ਨੇ, ਪਰ ਕਰਪਟ ਉੱਥੇ ਸਾਰੇ ਹੀ ਨੇ। ਪਰ ਜੇ ਤੁਸੀਂ ਸਟੈਂਡ ਲੈ ਲਓ, ਮੈਂ ਆਪਣੀ ਜ਼ਿੰਦਗੀ 'ਚ ਇਹ ਕਹਿੰਦਾ ਮੈਂ ਅੱਜ ਤੱਕ ਕਿਸੇ ਨੂੰ ਰਿਸ਼ਵਤ ਨਹੀਂ ਦਿੱਤੀ। ਇਹ ਪਵਨ ਜੀ ਤੁਸੀਂ ਹੈਰਾਨ ਹੋਵੋਗੇ, ਇਹ ਗੱਲ ਸੱਚਾਈ ਹੈ
ਜੀ।
ਮੈਂ ਅੱਜ ਤੱਕ 67 ਸਾਲ 'ਚ ਕਿਸੇ ਬੰਦੇ ਨੂੰ ਰਿਸ਼ਵਤ ਨਹੀਂ ਦਿੱਤੀ, ਨਾ ਕਿਸੇ ਨੇ ਇੱਕ ਅੱਧੇ ਬੰਦੇ ਨੇ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਉਹਨੂੰ ਕਿਹਾ ਨਾ ਵੀ ਜੇ ਤੂੰ ਕੰਮ ਨਹੀਂ ਕਰੇਗਾ, ਉਂਝ ਨਹੀਂ ਮੰਗੀ ਵੀ ਕੰਮ ਦੇ ਟਾਈਮ ਟੂ ਕਰਦਾ, ਮੈਂ ਕਿਹਾ ਵੀ ਤੂੰ ਤਾਂ ਕੰਮ ਨਾ ਕਰੀ, ਪਰ ਤੇਰੀ ਸ਼ਿਕਾਇਤ ਮੈਂ ਅੱਜ ਦੱਸ ਕੇ ਨਾ ਓਪਨ ਕਰੂੰਗਾ ਵੀ ਤੇਰੀ ਹਿਸਾਬ ਕਿਤਾਬ ਪੂਰੇ ਖਿਲਾਊਂਗਾ ਵੀ ਤੇਰੇ ਕੋਲ ਇਨਕਮ ਦੇ ਸੋਰਸਿਸ ਕਿਵੇਂ ਆਏ ਨੇ। ਹਾਲਾਂ ਕਹਿੰਦਾ ਵੀ ਨਾਲੇ, ਮੈਂ ਕਿਹਾ ਨਾਲੇ ਅਸੀਂ ਡਰਨ ਡੁਰਨ ਵਾਲੇ, ਜਿੱਥੇ ਮਰਜ਼ੀ ਤੁਰਿਆ ਫਿਰੀ ਸਾਡੀ ਬੈਕਗਰਾਊਂਡ ਹੀ ਇਹ ਹੈ। ਸੋ ਉਹਨੇ ਕੰਮ ਰਾਈਟ ਵੇ ਕਰਤਾ, ਉਹਨੇ ਕਿਹਾ ਵੀ ਕਾਹਦੇ ਲਈ ਇਹਦੇ ਨਾਲ ਪੰਗਾ ਪਾਉਣਾ। ਸੋ ਜੇ ਤੁਹਾਡੇ
ਵੀ ਜੇ ਅੰਦਰੋਂ ਸਟਰੋਂਗ ਹੈ ਜੇ ਵੀ ਮੈਨੂੰ ਕੋਈ ਉਹ ਚੀਜ਼ 'ਤੇ ਹਿਲਾ ਨਹੀਂ ਸਕਦਾ, ਕਿਉਂਕਿ ਜੇ ਆਪਾਂ ਅਸੂਲ ਬਣਾ ਲਏ ਜ਼ਿੰਦਗੀ ਦੇ ਜੇ ਹਾਂ ਬਈ ਆਪਾਂ ਰਿਸ਼ਵਤ ਨਹੀਂ ਦੇਣੀ ਜਾਂ ਆਹ ਚੀਜ਼ਾਂ ਨਹੀਂ ਕਰਨੀਆਂ, ਕਿਉਂਕਿ ਦੇਖੋ ਹੁਣ ਉੱਥੇ ਵੋਟਾਂ ਪੈਂਦੀਆਂ ਨੇ ਉਹਨਾਂ ਕੰਟਰੀਆਂ ਦੇ ਵਿੱਚ, ਹੁਣ ਕੋਈ ਆਪਣਾ ਸ਼ਰਾਬ ਦੇ ਲਾਲਚ ਨੂੰ ਪਾਈ ਜਾਂਦਾ, ਕੋਈ ਕਿਵੇਂ ਪਾਈ ਜਾਂਦਾ, ਪਰ ਜਿਹੜੀ ਬੇਸਿਕ ਚੀਜ਼ਾਂ ਨੇ ਹੁਣ ਇੰਡੀਆ ਦੇ ਵਿੱਚ, ਪਤਾ ਨਹੀਂ ਖਬਰ ਇਹ ਸੱਚੀ ਹੈ ਕਿ ਝੂਠੀ, ਕਹਿੰਦੇ ਬਈ 200 ਵੈਂਟੀਲੇਟਰ ਅਮੈਰੀਕਾ ਭੇਜ ਰਿਹਾ ਇੰਡੀਆ ਦੇ ਵਿੱਚ। ਹੁਣ ਐਡੀ ਵੱਡੀ ਕੰਟਰੀ ਆ, ਐਡੇ ਵੱਡੇ ਉੱਥੇ ਕੇਸ ਹੋ ਰਿਹਾ ਵੀ 200 ਵੈਂਟੀਲੇਟਰ ਦੇ ਨਾਲ, ਵੈਂਟੀਲੇਟਰ ਦੇ ਨਾਲ ਉੱਥੇ ਬਣਨਾ ਕੀ ਹੈ? ਕਿਉਂਕਿ ਦੇਖੋ ਜਿਹੜੇ ਹੁਣ ਸਰਕਾਰ ਨੂੰ ਕੀ ਚਾਹੀਦਾ ਸੀ ਕਿ ਜਿਹੜੇ ਮਜ਼ਦੂਰ ਆ, ਜਿਹੜੇ ਗਰੀਬ ਲੋਕ ਆ, ਹੁਣ ਇੱਕ ਬੱਚੇ ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਜੀ, ਉਹ ਸੂਟ ਕੇਸ ਦੇ ਉੱਪਰ ਉਹਦੀ ਮਾਂ ਖਿੱਚੀ ਜਾ ਰਹੀ ਆ ਅਤੇ ਸੂਟ ਕੇਸ ਦੇ ਉੱਪਰ ਆ ਸੁੱਤਾ ਪਿਆ। ਹੁਣ ਉਹ ਦੇਖੋ ਉਹ ਕਿੰਨੀ ਭਾਵਕ ਕਰਨ ਵਾਲੀ ਤਸਵੀਰ ਹੈ। ਇੱਕ ਹੋਰ ਇੱਕ ਬੱਚੀ ਜੋ ਉਹਦੇ ਨੰਗੇ ਪੈਰ ਹੈ, ਕਿਉਂਕਿ ਕਈ ਲੋਕ ਹੁਣ ਚੱਪਲਾਂ ਦੀ, ਦੇਖੋ ਇੰਡੀਆ ਇੱਦਾਂ ਦੀ ਕੰਟਰੀ ਆ, ਜਾਂ ਇੰਡੀਆ ਲਾ ਲਓ ਜਾਂ ਪਾਕਿਸਤਾਨ, ਕੋਈ ਆਪਣੀਆਂ ਜਿਹੜੀਆਂ ਕੰਟਰੀਆਂ ਇਹ ਇੱਦਾਂ ਦੀਆਂ ਵੀ ਇਹਦੇ ਵਿੱਚ ਜਿਹੜੇ ਦੀਨ ਦਿਆਨਦਾਰ ਵੀ ਲੋਕ ਬਹੁਤ ਨੇ, ਕਿਉਂਕਿ ਜਿਹੜੇ ਜੇ ਹੁਣ ਆਪਾਂ ਕਹਿ ਲਈਏ ਪੋਲੀਟੀਸ਼ਨ ਦੇ ਵਿੱਚ ਲਾ ਲਈਏ, ਕਿਉਂਕਿ ਜਿਹੜਾ ਸਿਸਟਮ ਆ, ਸਿਸਟਮ ਸਾਰਾ ਹੀ ਇੱਦਾਂ ਦਾ ਹੋਇਆ। ਪਰ ਕਹਿੰਦੇ ਨਹੀਂ ਆਪਾਂ ਜਿਵੇਂ ਪਤੰਗ ਚੜਾਉਂਦੇ ਹਾਂ, ਡੋਰ ਇੱਕ ਵਾਰੀ ਜਦੋਂ ਉਲਝ ਜਾਂਦੀ ਹੈ ਬਈ ਉਹਦੇ ਵਿੱਚ ਜਦੋਂ ਗੁੰਝਲਾਂ ਕੱਢਣੀਆਂ ਹੁੰਦੀ, ਉਹ ਚੀਜ਼ਾਂ ਔਖਾ ਹੋ ਜਾਂਦਾ ਵੀ, ਕਿਉਂਕਿ ਸਿਸਟਮੈਟਿਕਲੀ ਇਹੀ ਚੀਜ਼ਾਂ ਹੈ। ਕਿਉਂਕਿ ਜੇ ਆਪਣਾ ਸਿਸਟਮ ਕਲੀਨ ਹੋਵੇ ਫਿਰ ਉਸ ਦੇ ਵਿੱਚ ਤੁਸੀਂ ਸਿਸਟਮ ਕਲੀਨ ਹੋਵੇ ਫਿਰ ਹੀ ਜਾ ਕੇ ਉਹਦੇ ਵਿੱਚ ਗੱਲਬਾਤ ਬਣਦੀ ਆ। ਜੇਕਰ ਹੁਣ ਆਪਾਂ ਕਹੀਏ ਜੇ ਮਜ਼ਦੂਰ ਆ ਵਿਚਾਰੇ, ਕਿਉਂਕਿ ਉਹਨਾਂ ਦੇ ਦੇਖੋ ਇੱਥੇ ਬੈਠੇ ਨੇ, ਉਹਨਾਂ ਦੇ ਪੈਰਾਂ ਦੇ ਵਿੱਚ ਛਾਲੇ ਆ, ਕਈਆਂ ਦੀਆਂ ਆ ਇੱਕ 24 ਮਜ਼ਦੂਰਾਂ ਦੀ ਕਹਿੰਦੇ ਮੌਤ ਹੋ ਗਈ ਹੈ ਵਿੱਚ, ਗੱਡੀ ਆ ਕੇ ਵੱਜੀ ਆ। ਵੀ ਇਹ ਚੀਜ਼ਾਂ ਦੇਖੋ ਇਹ ਤਰਾਸਦੀਆਂ ਨੇ ਆਪਣੇ ਮੁਲਕ ਦੀਆਂ। ਆਪਾਂ ਭਾਵੇਂ ਦੂਰ ਬੈਠੇ ਹਾਂ, ਇੱਥੇ ਆਪਣੇ ਘਰਾਂ ਦੇ ਵਿੱਚ ਸੇਫ ਬੈਠੇ ਹਾਂ, ਹਰ ਇੱਕ ਤਰ੍ਹਾਂ ਦੀ ਆਪਣੇ ਬੱਚੇ ਗਰੋਸਰੀ ਆਪਾਂ ਲਿਆਉਣੇ ਆ, ਬੱਚੇ ਆਪਣੇ ਹਰ ਇੱਕ ਤਰ੍ਹਾਂ ਦਾ ਉੱਥੇ ਘਰਾਂ 'ਚ ਭੋਜਨ ਖਾਂਦੇ ਨੇ। ਉੱਥੇ ਹੁਣ ਲੋਕਾਂ ਨੂੰ ਇੱਕ ਵਕਤ ਦਾ ਕਈਆਂ ਨੂੰ ਖਾਣਾ ਨਹੀਂ ਮਿਲਦਾ, ਕਿਉਂਕਿ ਐਡੀ ਐਡੀ ਦੂਰ ਜਾਣਾ। ਅਤੇ ਦੇਖ ਲਓ ਵੀ ਇਹ ਬਹੁਤ ਹੀ ਸਿਸਟਮ ਕਹਿ ਲਓ ਵੀ ਸਿਸਟਮ ਦੀ ਇੱਕ ਆਪਾਂ ਕਹਿ ਲਈਏ ਵੀ ਬਹੁਤ ਹੀ ਨਾਕਾਮਯਾਬੀ ਕਹਿ ਸਕਦੇ ਹਾਂ।
ਉਹਦੇ ਵਿੱਚ ਇੰਝ ਹੈ ਪਵਨ ਜੀ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਨਾ, ਕੋਈ ਵੀ ਜਿਹੜਾ ਘਰ ਹੁੰਦਾ ਉਹਦਾ ਜਿਹੜਾ ਹੈੱਡ ਹੁੰਦਾ, ਫਾਦਰ ਆ, ਉਹਦੀ ਬਹੁਤ ਵੱਡੀਆਂ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ। ਉਹ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਦਾ ਹੁੰਦਾ, ਉਹ ਜਿਹੜਾ ਉਹਦਾ ਜਿਹੜਾ ਅਸਰ ਹੈ ਉਹ ਆਉਣ ਵਾਲੀਆਂ ਜਨਰੇਸ਼ਨ 'ਤੇ ਪੈਂਦਾ। ਜਦੋਂ 47 ਦੇ ਵਿੱਚ ਅਸੀਂ ਦੇਸ਼ ਆਜ਼ਾਦ ਹੋਇਆ, ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਰਿਹਾ, ਉਦੋਂ ਸਾਡੇ ਪੰਡਿਤ ਨਹਿਰੂ ਜੀ ਨੂੰ ਮੈਂ, ਕਿਉਂਕਿ ਬੀਂਗ ਏ ਸਟੂਡੈਂਟ ਆਫ ਪੋਲੀਟੀਕਲ ਸਾਇੰਸ, ਮੈਨੂੰ ਸਾਰਾ ਪਤਾ ਵੀ ਉਹ ਕਿਵੇਂ ਪ੍ਰਧਾਨ ਮੰਤਰੀ ਬਣੇ, ਕੀ ਨਹੀਂ ਬਣੇ, ਕੌਣ ਬਣੇ ਸੀ, ਪਟੇਲ ਸਾਹਿਬ ਬਣੇ ਸੀ, ਕਿਸ ਤਰ੍ਹਾਂ ਰੌਲਾ ਪਪਿਆ, ਉਹ ਹੁਣ ਨਹੀਂ ਆਪਾਂ ਗੱਲ ਕਰਦੇ। ਸੋ ਜੇ ਉਹਨਾਂ ਨੇ ਉਹ ਪ੍ਰਾਈਮ ਮਿਨਿਸਟਰ ਬਣ ਗਏ ਸੀਗੇ, ਜੇ ਉਹ ਜ਼ਿਆਦਾ 100% ਸੰਸੀਅਰ ਹੁੰਦੇ ਕੰਟਰੀ ਦੇ ਲਈ, ਗੱਲਾਂ ਬਾਤਾਂ 'ਚ ਨਹੀਂ, ਗੱਲਾਂ ਬਾਤਾਂ 'ਚ ਤਾਂ ਚਾਚਾ ਨਹਿਰੂ ਜੀ ਸੀਗੇ, ਸਾਡੇ ਚਾਚਾ ਜੀ ਸੀ ਸਾਡੇ ਉਹ ਬਣਾਏ ਹੋਏ, ਪਰ ਚਾਚਾ ਜੀ ਨੇ ਚਾਚਾ ਜੀ ਵਾਲਾ ਕੰਮ ਨਹੀਂ ਕੀਤਾ, ਨਾ ਤਾਂ ਸਾਡਾ ਪੰਜਾਬ ਦਾ ਰੌਲਾ ਪੈਣਾ ਸੀ। ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਪੰਜਾਬ 'ਚ ਤੁਹਾਨੂੰ ਸਾਰੀਆਂ ਸਹੂਲਤਾਂ ਮਿਲ ਗਈਆਂ, ਪਾਵਰਸ ਮਿਲ ਗਈਆਂ, ਉਹਨਾਂ ਨੂੰ ਦੇਣੀਆਂ ਚਾਹੀਦੀਆਂ ਸੀ, ਉਹ ਲਮਕਾਉਂਦੇ ਰਹੇ, ਕੋਈ ਨਹੀਂ ਅੱਜ ਦਿੰਦੇ ਹਾਂ, ਕੱਲ੍ਹ ਨੂੰ ਦਿੰਦੇ ਹਾਂ, ਇਹਦਾ ਕੀ ਫਾਇਦਾ, ਕੱਲ੍ਹ ਨੂੰ ਮੁੱਕਰ ਗਏ, ਹੋਰ ਕਰ ਗਏ, ਤਾਂ ਹੀ ਪੰਗੇ ਪੈ ਗਏ। ਜਿੰਨੀ ਦੇਸ਼ ਨੇ ਤਰੱਕੀ ਕਰਨੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਬੂਟਾ ਝੂਠ ਦਾ ਅਤੇ ਹੇਰਾ ਫੇਰੀ ਦਾ ਲਾਤਾ। ਉਦੋਂ ਥੋੜ੍ਹਾ ਥੋੜ੍ਹਾ ਸੀਗਾ, ਉਦੋਂ ਬਹੁਤ ਘੱਟ ਹੁੰਦਾ ਸੀ, ਫਿਰ ਵੀ ਅੱਖ ਲੋਕਾਂ ਦੀ ਅੱਖ ਦੀ ਸ਼ਰਮ ਹੁੰਦੀ ਸੀਗੀ, ਅਫਸਰ ਨੂੰ ਤੁਸੀਂ ਮਿਲੋ, ਕੋਈ ਗੱਲ ਸੁਣਦਾ ਹੀ ਹੁੰਦਾ, ਆਵਾ ਉੱਤ ਗਿਆ, ਕਿਉਂਕਿ ਦਰਖਤ ਹੀ ਬਹੁਤ ਵੱਡਾ ਹੋ ਗਿਆ। ਅੱਜ ਕੱਲ੍ਹ ਇਹਨੂੰ ਹੇਰਾ ਫੇਰੀ ਨਹੀਂ ਕਹਿੰਦੇ, ਇਹਨੂੰ ਐਡਜਸਟਮੈਂਟ ਕਹਿੰਦੇ ਨੇ, ਕਹਿੰਦੇ ਵੀ ਤਾਂ ਵੀ ਕੀ ਹੈ, ਮੈਂ ਵੀ ਲੈਣਾ, ਮੈਂ ਵੀ ਕੁਛ ਨਾ ਕੁਛ ਦੇ ਆਉਣਾ, ਤਾਂ ਕਿ ਰਲ ਮਿਲ ਕੇ ਸਾਰਾ ਕੰਮ ਹੋਈ ਜਾਂਦਾ, ਹਾਂਜੀ। ਸੋ ਇਸ ਕਰਕੇ ਇਹ ਸਿਸਟਮ ਦੇ ਵਿੱਚ ਮਜ਼ਦੂਰ ਵੀ ਹੈ, ਮਜ਼ਦੂਰ ਵੀ 100% ਓਨੈਸਟ ਨਹੀਂ ਹੈ
ਜੀ।
ਜੇ ਆਪਾਂ ਗੱਲ ਕਰੀਏ ਮਜ਼ਦੂਰ ਵੀ ਇਹ ਆ, ਜੇ ਉਹਦੇ ਮਾਲਕ ਸਿਰ 'ਤੇ ਖੜਾ ਤਾਂ ਪੂਰਾ ਉਹ ਬੱਠਲ ਸੀਮੈਂਟ ਦਾ ਭਰ ਕੇ ਲੈ ਜਾਂਦਾ, ਨਹੀਂ ਤਾਂ ਉਹ ਬੀ ਡੀ ਪੀਂਦਾ 10 ਮਿੰਟ ਉਹ ਵੀ ਕਰਦਾ, ਕਿਉਂਕਿ ਇਹਦਾ ਮਤਲਬ ਇਹ ਆ ਵੀ ਜਿਹਦਾ ਜਿੰਨਾ ਕੁ ਦੌਲਾ ਉਹਦਾ ਹੇਰਾ ਫੇਰੀ ਉਹ ਵੀ ਕਰਦਾ,
ਕਿਉਂਕਿ ਆਪੋ ਆਪਣੇ ਲੈਵਲ ਦੀ ਕਹਿ ਸਕਦਾ ਵੀ, ਕੋਈ ਜੇ ਹੁਣ ਕੋਈ ਛੋਟਾ ਜਿਹਾ ਛੋਟੇ ਲੈਵਲ ਦੀ ਕਰਦਾ, ਵੱਡਾ ਵੱਡੇ ਦੀ ਕਰਦਾ,
ਹੇਰਾ ਫੇਰੀ ਤਾਂ ਹੇਰਾ ਫੇਰੀ ਹੈ। ਪਰ ਇਹਦਾ ਜਿਹੜਾ ਕਾਰਨ ਹੈ ਵੀ ਕਸੂਰਵਾਰ ਹੈ, ਮੈਂ ਇਹਨਾਂ ਨੂੰ ਕਹਿਣਾ ਵੀ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਸਾਡੇ ਲੀਡਰ ਸੀਗੇ, ਜੇ ਉਹ ਉਦੋਂ ਚਾਹੁੰਦੇ ਇਮਾਨਦਾਰੀ ਪੈਦਾ ਕਰਨਾ, ਹੁਣ ਕਈ ਲੋਕ ਕਈ ਕੰਟਰੀ ਆ ਉਹਨਾਂ ਨੂੰ ਪਤਾ ਹੀ ਨਹੀਂ ਹੇਰਾ ਫੇਰੀ ਕੀ ਹੁੰਦੀ ਹੈ ਕੀ ਨਹੀਂ ਹੁੰਦੀ। ਤੁਸੀਂ ਜਾ ਕੇ ਦੇਖੋ ਅਮੈਰੀਕਾ, ਤੁਸੀਂ ਕਦੋਂ ਸਾਨੂੰ ਵਧੀਆ ਡੀਲ ਦਿਓ, ਕਹਿੰਦੇ ਨੋ ਪ੍ਰੋਬਲਮ, ਆਪਾਂ ਕਹਿੰਦਾ ਵੀ ਰੇਟ ਘਟਾਊਗਾ, ਜਦੋਂ ਇਨਵਾਇਸ ਕਰ ਦਿੰਦੇ ਪੂਰੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਰੇਟ 'ਤੇ ਵੱਡੀ ਬਾਰਗੇਨਿੰਗ ਹੁੰਦੀ ਕੀ ਹੈ, ਉਹਨਾਂ ਦੀ ਕਹਿਣੀ ਤਾਂ ਕਰਨੀ 'ਚ ਪੱਕੀ ਹੈ। ਇੱਥੇ ਸਾਡੀ ਗੱਲ ਕਹਿਣੀ ਤਾਂ ਕਰਨੀ ਸਾਡੀ ਜਿਹੜੀ, ਕਿਉਂਕਿ ਉਸ ਤਰ੍ਹਾਂ ਸਾਡੇ ਖੂਨ 'ਚ ਵੱਸ ਗਈ, ਅਸੀਂ ਪੇਪਰਾਂ ਦੇ ਵਿੱਚ ਜਾਂਦੇ ਹੁੰਦੇ ਹਾਂ, ਮੈਨੂੰ ਗੱਲ ਯਾਦ ਹੈ ਪੇਪਰ ਦੇ ਵਿੱਚ ਕੀ ਹੈ, ਸਾਨੂੰ ਉਹੋ ਜਿਹੇ ਦਾ ਟੀਚਰ ਹੈ, ਮੈਨੂੰ ਯਾਦ ਹੈ ਵੀ ਜਿਹੜੇ ਸਾਡੇ ਮਾਸਟਰ ਜੀ ਹੁੰਦੇ ਸੀਗੇ, ਉਹ ਦੁਪਹਿਰੇ ਜੇ ਹੁੰਦੇ ਸੀਗੇ, ਸਾਡੇ ਮੈਸਾਂ ਹੁੰਦੀਆਂ ਸੀ ਗਊਆਂ, ਉਹਨਾਂ ਨੇ ਕਹਿੰਦੇ ਲੱਸੀ ਲਿਆ ਵੀ,
ਹਾਂਜੀ,
ਅਸੀਂ ਘਰੇ ਆਉਣਾ, ਕਿਉਂਕਿ ਇਸ ਕਰਕੇ ਵੀ ਮਾਸਟਰ ਨਾਲ ਤਾਂ ਕੁੱਟਦਾ ਨਹੀਂ ਸੀਗਾ, ਅਤੇ ਨਾਲੇ ਕੰਮ ਤੋਂ ਬਚੇ ਜਾਂਦੇ ਸੀ, ਘਰੇ ਆ ਕੇ ਲੱਸੀ ਲੈ ਆਉਣੀ, ਅਤੇ ਉਹ ਫਿਰ ਇਹ ਹੁੰਦਾ ਵੀ ਮਾਸਟਰ ਕਿਤੇ ਕੁੱਟੇ ਹੀ ਨਾ, ਉਹ ਜਿਹੜਾ ਉਹਦਾ ਗਲਾਸ ਹੁੰਦਾ, ਮੈਨੂੰ ਯਾਦ ਆ ਥੋੜ੍ਹਾ ਥੁੱਕ ਕਰਕੇ ਆਪਣੇ ਕਮੀਜ਼ ਵਾਲੀ ਸਾਫ਼ ਕਰਦਾ, ਸਾਨੂੰ ਇਹ ਲੱਗਦਾ ਵੀ ਸਫਾਈ ਹੋ ਰਹੀ ਹੈ, ਅਤੇ ਮਾਸਟਰ ਜੀ ਨੂੰ ਕਾਲੀ ਮਿਰਚ ਪਿਲਾ ਕੇ ਠੰਡਾ ਬਰਫ਼ ਪਾ ਕੇ ਲੱਸੀ ਪਿਲਾਉਣੀ ਉਹਨਾਂ ਨੂੰ, ਦਿੱਤੀ, ਉੱਥੇ ਨਕਲਾਂ ਸ਼ਰੇਆਮ ਚੱਲਦੀਆਂ ਨੇ। ਮੈਂ ਤਾਂ ਇਹ ਦੇਖਦਾ ਹੁੰਦਾ ਜਿਹੜੇ ਅਮੀਰਾਂ ਦੇ ਬੰਦੇ ਬੱਚੇ ਹੁੰਦੇ ਸੀਗੇ ਉਹ ਕਿੰਨਾ ਕਦੋਂ ਅੰਗਲੀ ਸੰਗਲੀ ਪਾ ਕੇ ਸੁਪਰਡੈਂਟ ਜਿਹੜੇ ਹੁੰਦੇ ਸੀ ਉਹਨਾਂ ਨਾਲ ਕਰ ਲੈਂਦੇ ਸੀਗੇ ਉਹ ਨਕਲਾਂ ਮਾਰਦੇ ਸੀ। ਮੈਂ ਜਦੋਂ ਪਹਿਲਾਂ ਆਪ ਪੜ੍ਹਿਆ ਉਦੋਂ ਵੀ ਨਕਲਾਂ ਮਾਰੀਆਂ ਨੇ ਅਸੀਂ, ਅਤੇ ਜਦੋਂ ਆਪ ਐਗਜ਼ਾਮੀਨਰ ਬਣ ਕੇ ਚਲੇ ਗਏ ਉਦੋਂ ਮੇਰਾ ਪੱਕਾ ਡਿਟਰਮੀਨੇਸ਼ਨ ਸੀ ਵੀ ਅਮੀਰ ਬੰਦੇ ਤਾਂ ਸਿਫਾਰਿਸ਼ਾਂ ਨਾਲ ਨਕਲ ਮਾਰਨੇ ਨੌਕਰੀ ਮਿਲਣੀ, ਗਰੀਬ ਬੰਦੇ ਦਾ ਕੀ ਹੋਊਗਾ। ਮੈਂ ਆਮ ਕਹਿੰਦਾ ਜਦੋਂ ਜਿੱਥੇ ਵੀ ਹੁੰਦਾ ਸੀ ਜਿਹੜੇ ਗਰੀਬ ਬੰਦੇ ਸੀ ਮੈਂ ਕਿਹਾ ਪਰਚੀਆਂ ਜਾਂ ਨਾ ਛੁੱਟੀਆਂ ਲੈ ਪੂਰੀ ਕਿਤਾਬ ਲਿਆ ਕਰੋ ਦੇਖੀ ਜਾਓ ਜਿਹੜਾ ਮੈਨੂੰ ਕੁਛ ਕਹੂਗਾ ਪੂਰੀ ਨਕਲ ਮਾਰੋ, ਕਿਉਂਕਿ ਤੁਸੀਂ ਘੱਟੋ ਘੱਟ ਨੰਬਰ ਲੈ ਕੇ ਤੁਹਾਡੇ ਚਾਂਸ ਤਾਂ ਬਣਨਗੇ ਇਸ ਪਾਸੇ ਨੌਕਰੀ ਦੇ, ਜੇ ਤੁਹਾਡੇ ਨੰਬਰ ਵੀ ਨਾ ਆਏ ਤਾਂ ਦੂਜੇ ਪਾਸੇ ਅਮੀਰ ਬੰਦੇ ਨੇ ਨਕਲ ਵੀ ਮਾਰੀ ਹੈ ਅਤੇ ਪੈਸੇ ਲੈ ਕੇ ਉਹਨੇ ਨੌਕਰੀ ਲੈ ਲੈਣੀ ਹੈ। ਹਾਂਜੀ, ਸੋ ਮੈਂ ਨਹੀਂ ਕਹਿੰਦਾ ਵੀ ਮੈਂ ਠੀਕ ਸੀ ਜਾਂ ਗਲਤ ਸੀ, ਪਰ ਮੇਰਾ ਇੱਕ ਆਪਣਾ ਸੋਚਣ ਦਾ ਨਜ਼ਰੀਆ ਸੀ।
ਜੀ ਬਿਲਕੁਲ, ਕਿਉਂਕਿ ਦੇਖੋ ਇੱਦਾਂ ਆ ਵੀ ਜੇ ਹੁਣ ਆਪਾਂ ਕਹੀਏ ਜਿਹੜੀਆਂ ਇਹ ਚੀਜ਼ਾਂ ਆ ਇਹ ਨਾਲੋਂ ਨਾਲ ਜ਼ਿੰਦਗੀ ਦੇ ਵਿੱਚ ਚੱਲਦੀਆਂ ਨੇ। ਹੁਣ ਆਪਾਂ ਡਾਕਟਰ ਸਾਹਿਬ ਅਗਲੀ ਗੱਲਬਾਤ ਵੱਲ ਚੱਲਦੇ ਹਾਂ, ਜਿਹੜਾ ਆਉਣ ਵਾਲਾ ਜਿਵੇਂ ਹੁਣ ਕਹਿੰਦੇ ਆਉਣ ਵਾਲੇ ਦਿਨ ਹੈ, ਕਿਉਂਕਿ ਬੱਚਿਆਂ ਦੇ ਸਕੂਲਾਂ ਬਾਰੇ ਆਪਾਂ ਇੱਥੇ ਗੱਲਬਾਤ ਮੈਂ ਪਹਿਲਾਂ ਛੇੜੀ ਸੀ, ਆਪਾਂ ਉਸ 'ਤੇ ਵਾਪਸ ਆਉਣੇ ਹਾਂ ਵੀ ਜਿਹੜੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਕੂਲ ਹੈ ਸਪਤੰਬਰ ਦੇ ਵਿੱਚ ਖੋਲ੍ਹਣੇ ਚਾਹੀਦੇ, ਕੀ ਤੁਹਾਡੇ ਨਜ਼ਰੀਏ ਨਾਲ ਵੀ ਸਰਕਾਰ ਨੂੰ ਕੀ ਕੀ ਚੀਜ਼ਾਂ ਉਹਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਉਸ ਬਾਰੇ ਦੱਸੋ।
ਹਾਂ, ਜਿਸ ਤੱਕ ਮੇਰਾ ਪਰਸਨਲ ਜਿਹੜਾ ਜਿਸ ਤੱਕ ਮੇਰੀ ਸੋਚ ਹੈ ਹੈ ਨਾ, ਮੈਂ ਕੋਈ ਬੁੱਕ ਤਾਂ ਨਹੀਂ ਪੜ੍ਹਦਾ, ਪਰ ਜਿਹੜੀ ਮੇਰੀ ਸੋਚ ਹੈ 100% ਸਪਟੰਬਰ ਸਕੂਲ ਖੋਲ੍ਹਣਗੇ
ਜੀ,
ਕਿਉਂਕਿ ਹਾਲੇ ਤਾਂ ਮਈ ਚੱਲੀ ਹੈ। ਮਈ ਦੇ ਵਿੱਚ ਤੁਸੀਂ ਦੇਖ ਲਓ ਵੀ ਜਦੋਂ ਇਹ ਮਾਰਚ ਦੇ ਵਿੱਚ ਸ਼ੁਰੂ ਹੋਇਆ ਸੀ ਕੰਮ, ਮਾਰਚ ਤੋਂ ਲੈ ਕੇ ਲੋਕ ਮਈ ਦੇ ਵਿੱਚ 2 ਮਹੀਨਿਆਂ ਦੇ ਵਿੱਚ ਲੋਕਾਂ ਦੇ ਵਿੱਚ ਆਲਮੋਸਟ 60-70% ਅਵੇਅਰਨੈਸ ਹੈਗੀ ਹੈ। ਈਵਨ ਉਹ ਗਲਵਸ ਵੀ ਪਾਉਂਦੇ ਨੇ, ਮਾਸਕ ਵੀ ਪਾਉਂਦੇ ਨੇ, ਈਵਨ ਘਰੇ ਗੈਸਟ ਵੀ ਨਹੀਂ ਬੁਲਾਉਂਦੇ, ਅਤੇ ਈਵਨ ਜਿਹੜੇ ਹੱਥ ਧੋਣ ਦੀ ਬਿਮਾਰੀ ਸੀ ਨਾ, ਖਾਸ ਕਰਕੇ ਸਾਡੇ ਇੰਡੀਅਨ ਦਾ ਹੱਥ ਧੋਣ ਦਾ ਮਤਲਬ ਹੀ ਨਹੀਂ ਨਾ ਜੀ, ਜੇ ਬਾਥਰੂਮ ਵੀ ਜਾਂਦੇ ਨੇ ਉਹ ਕਹਿੰਦਾ ਠੀਕ ਆ ਠੀਕ ਆ ਸਰ ਗਿਆ ਕੰਮ। ਹਾਂਜੀ, ਸੋ ਉਸ ਉਹ ਹੁਣ ਸਾਨੂੰ ਪੱਕੇ ਤੌਰ 'ਤੇ ਆਦਤ ਪੈ ਗਈ। ਆਪਾਂ ਵੀ ਹੁਣ ਸਟੂਡੀਓ 'ਚ ਆਏ ਹਾਂ, ਪਹਿਲਾਂ ਕਾਰ 'ਚੋਂ ਨਿਕਲ ਗਿਆ, ਆਹ ਮੇਰੇ ਕੋਲ ਕਾਗਜ਼ ਫੜਿਆ ਵਾ ਇਹਦੇ ਨਾਲ ਪੂੰਝਦੇ ਹਾਂ, ਸੈਨੇਟਾਈਜ਼ਰ ਹਰ ਥਾਂ 'ਤੇ ਪਿਆ, ਘਰੇ ਜਾਵਾਂਗੇ ਪਹਿਲਾਂ ਘਰ ਦੇ ਕਹਿੰਦੇ ਵੀ ਹੱਥੋਂ ਅੰਦਰ ਵੜੋ, ਕੁੰਡਿਆਂ ਨੂੰ ਵੀ ਕਰਦੇ, ਇਸ ਕਰਕੇ ਅਵੇਅਰਨੈਸ ਆ ਗਈ। ਸੋ ਜਦੋਂ ਸਕੂਲ ਖੋਲ੍ਹਣਗੇ ਹੁਣ ਇਹਨਾਂ ਨੂੰ ਖੋਲ੍ਹਣੇ ਹੀ ਪੈਣੇ ਨੇ, ਕਿਉਂਕਿ ਹਾਲੇ ਤਾਂ ਜੂਨ ਚੜ੍ਹਨਾ, ਜੁਲਾਈ ਚੜ੍ਹਨੀ ਹੈ, ਅਗਸਤ ਹੈ, ਫਿਰ ਜਾ ਕੇ ਸਪਟੰਬਰ 'ਚ ਆਉਣੇ ਨੇ, ਅਤੇ ਉਦੋਂ ਤੱਕ ਤਾਂ ਪੱਕੇ ਤੌਰ 'ਤੇ ਹੋਜੂਗੇ। ਇੰਨਾ ਕਿੰਨਾ ਚਿਰ ਘਰ ਬਿਠਾ ਕੇ ਤਾਂ ਐਜੂਕੇਸ਼ਨ ਹੋ ਹੀ ਨਹੀਂ ਸਕਦੀ, ਤਾਂ ਫਿਰ ਉਹੀ ਗੱਲ ਹੋਊਗੀ ਕੋਰਸਪੋਂਡੈਂਸ ਵਾਲੀ, ਉਹਦਾ ਕਾਮਯਾਬ ਨਹੀਂ ਜਿੰਨਾ ਚਿਰ ਬੱਚੇ ਸਕੂਲ 'ਚ ਨਹੀਂ ਆਉਂਦੇ।
ਜਾਂ ਕਿਉਂਕਿ ਦੇਖੋ ਪਹਿਲਾਂ ਹੀ ਉਹਨਾਂ ਦਾ ਜੇ ਹੁਣ ਔਨਲਾਈਨ ਸਟੱਡੀ ਕਹਿ ਲਈਏ, ਔਨਲਾਈਨ ਅਤੇ ਜਿਹੜੀ ਪ੍ਰੈਕਟੀਕਲ ਸਟੱਡੀ ਆ, ਇਨ ਕਲਾਸ ਸਟੱਡੀ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਕਿਉਂਕਿ ਬੱਚੇ ਜਦੋਂ ਕੰਮ ਕਰਦੇ ਨੇ, ਅਸੀਂ ਵੀ ਦੇਖਦੇ ਨੇ ਮੇਰੇ ਬੇਟਾ ਬੇਟੀ ਨੇ, ਕਿਉਂਕਿ ਬੱਚੇ ਜਦੋਂ ਸਕੂਲ ਦਾ ਕੰਮ ਕਰਦੇ ਨੇ ਜਾਂ ਹੋਮਵਰਕ ਕਰਦੇ ਨੇ, ਕਿਉਂਕਿ ਉਹ ਲੈ ਜਿਹੜੀ ਉਹ ਚੀਜ਼ ਆ ਉਹ ਗੱਲ ਨਹੀਂ ਬਣਦੀ, ਕਿਉਂਕਿ ਦੇਖੋ ਹੁਣ ਸਟੱਡੀ ਆ, ਜੇ ਹੁਣ 9th grade ਵਾਲਾ ਬੱਚਾ ਆ, ਜਦੋਂ ਹੁਣ ਅੱਧੇ ਸਮੈਸਟਰ ਦੀ ਉਹਨੇ ਪੜ੍ਹਾਈ ਉਹਨੇ ਪ੍ਰੋਪਰ ਨਹੀਂ ਕੀਤੀ, ਚਲੋ ਉਹ ਪਾਸ ਕਰ ਦੇਣਗੇ, ਠੀਕ ਹੈ ਨਹੀਂ, ਸਾਰਿਆਂ ਨੂੰ ਚੰਗੇ ਗ੍ਰੇਡ ਨਾਲ ਜੋ ਵੀ ਇਕੁਅਲ ਹੋ ਜਾਏ ਜਿਵੇਂ ਹੋ ਜਾਏ, ਕਿਉਂਕਿ ਜਦੋਂ ਹੁਣ ਗਾਂਹ ਵਾਲੇ ਗ੍ਰੇਡ ਦੇ ਵਿੱਚ ਜਾਣਾ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ, ਕਿਉਂਕਿ ਇਹ ਚੀਜ਼ਾਂ ਦੇਖੀਏ, ਇਹ ਐਂ ਤਾਂ ਹੈ ਨਹੀਂ ਵੀ ਇੱਕ 'ਤੇ ਆਈਆਂ, ਉਹ ਹਰੇਕ ਚੀਜ਼ ਦੇ ਵਿੱਚ, ਜੇ ਕਿਸੇ ਦਾ ਕੰਮ ਖੜਾ ਆ, ਮੰਨ ਲਓ ਕਿਸੇ ਦੀਆਂ ਕੋਈ ਸਟੋਰਾਂ ਵਾਲਿਆਂ ਜਾਂ ਕੁਛ ਵੀ ਆ, ਉਹਨਾਂ ਦੇ ਵੀ ਇੱਦਾਂ ਹੀ ਆ, ਕਿਉਂਕਿ ਹਰ ਇੱਕ ਪਾਸੇ ਹਰੇਕ ਚੀਜ਼ ਦਾ ਇਹ, ਕਿਉਂਕਿ ਬੈਕਅਪ ਇੱਕਦਮ ਜਦੋਂ ਚੀਜ਼ ਕੋਈ ਆ ਗਈ, ਪਹਿਲਾਂ ਕਿਸੇ ਨੇ ਤਿਆਰੀ ਨਹੀਂ ਕੀਤੀ, ਜੋ ਚਾਈਨਾ ਦੇ ਵਿੱਚ ਸੀ ਸਾਰੇ ਦੇਖਦੇ ਵੀ ਚਾਈਨਾ 'ਚ ਆਹ ਹੋ ਗਿਆ, ਉਹ ਹੋ ਗਿਆ, ਆਪਾਂ ਗੱਲਾਂ ਬਾਤਾਂ ਕਰਦੇ ਸੀ, 70-80 ਹਜ਼ਾਰ ਉਦੋਂ ਕੇਸ ਹੋਇਆ ਸੀਗਾ ਜੀ ਉੱਥੇ, ਉਹ ਚੀਜ਼ਾਂ ਗੱਲਾਂ ਬਾਤਾਂ ਕਰਦੇ ਸੀ। ਪਰ ਜਿਹੜੇ ਟਰੈਵਲ ਪਲੈਨ ਆ ਜਿਹੜੀਆਂ ਸਰਕਾਰਾਂ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰਾਂ ਇਹਦੇ ਵਿੱਚ ਬਹੁਤ ਕਾਮਯਾਬ ਰਹੀਆਂ, ਚਲੋ ਟਰੂਡੋ ਸਰਕਾਰ ਆ ਬਹੁਤ ਵਧੀਆ ਕੰਮ ਕਰ ਰਹੀ ਆ, ਸਾਰੇ MPP ਜਾਂ MP ਚਲੋ ਇਸ ਵਕਤ ਉਹ ਲੋਕਾਂ ਨੂੰ ਸਹੂਲਤਾਂ ਦੇ ਰਿਹਾ, ਠੀਕ ਹੈ, ਪਰ ਜਿਹੜੀ ਕਿਸੇ ਚੀਜ਼ ਨੂੰ ਸ਼ੁਰੂਆਤ ਦੇ ਵਿੱਚ ਰੋਕਣਾ, ਉਸ ਦੇ ਵਿੱਚ ਬਹੁਤ ਵੱਡੀ ਅਣਗਹਿਲੀ ਹੋਈ ਹੈ, ਕਿਉਂਕਿ ਜਿਹੜਾ ਟਰੈਵਲ ਹੁਣ ਇੰਡੀਆ ਦੇ ਜਿਸ ਹਿਸਾਬ ਨਾਲ ਪਾਪੂਲੇਸ਼ਨ ਆ ਜੀ, ਚਾਈਨਾ ਤੋਂ 2nd number 'ਤੇ ਇੰਡੀਆ ਆਉਂਦਾ, ਜਿਸ ਹਿਸਾਬ ਨਾਲ ਪਾਪੂਲੇਸ਼ਨ, ਜਿਸ ਹਿਸਾਬ ਨਾਲ ਉੱਥੇ ਹੁਣ ਕੇਸ ਹੋਏ ਨੇ, ਕਿਉਂਕਿ ਉੱਥੇ ਹੁਣ ਉਹ ਚੀਜ਼ਾਂ ਹੁੰਦੀਆਂ, ਪਰ ਜੇਕਰ ਪਹਿਲਾਂ ਉੱਥੇ ਲੋਕਡਾਊਨ ਜਾਂ ਇਹ ਚੀਜ਼ਾਂ ਨਾ ਹੁੰਦੀਆਂ, ਉੱਥੇ ਇਹ ਚੀਜ਼ਾਂ ਜ਼ਿਆਦਾ ਵਧਣੀਆਂ ਸੀ, ਕਿਉਂਕਿ ਆਪਾਂ ਨੂੰ ਪਤਾ ਤੁਸੀਂ ਵੀ ਉੱਥੋਂ ਆਏ ਹੋ, ਤੁਸੀਂ ਸਾਰੀ ਜ਼ਿੰਦਗੀ ਉੱਥੇ ਲਾਤੀ, ਅਤੇ ਅਸੀਂ ਵੀ ਉੱਥੋਂ ਆਏ, ਮੈਂ ਯੰਗ ਹੁੰਦਾ ਸੀਗਾ ਇੱਥੇ ਆ ਗਿਆ ਜੀ, ਕਿਉਂਕਿ ਉਹਦੇ ਵਿੱਚ ਕੀ ਚੀਜ਼ ਜਦੋਂ ਆਪਾਂ ਇਹ ਚੀਜ਼ਾਂ ਕਰਦੇ ਹਾਂ ਗੱਲਾਂ ਬਾਤਾਂ ਉੱਥੇ, ਕਿਉਂਕਿ ਇੱਥੋਂ ਦਾ ਜਿਹੜਾ ਫਰਕ ਆ ਅਤੇ ਇੰਡੀਆ ਦਾ ਜ਼ਮੀਨ ਅਸਮਾਨ ਦਾ ਫਰਕ ਆ, ਪਰ ਜਿਹੜਾ ਟਰੈਵਲ ਦੇ ਵਿੱਚ ਸਰਕਾਰਾਂ ਨੇ ਢਿੱਲ ਦਿੱਤੀ ਹੈ ਨਾ, ਕਿਉਂਕਿ ਉਹਦੇ ਨਾਲ ਕੈਨੇਡਾ ਦੇ ਵਿੱਚ ਹੁਣ ਆਹ ਮੇਰੇ ਖਿਆਲ ਨਾਲ 72,000 ਤੋਂ ਉੱਪਰ ਕੇਸ ਟੱਪ ਚੁੱਕਾ ਹੈ, ਕਿਉਂਕਿ ਅੱਧੇ ਜਿਹਦੇ ਵਿੱਚ ਰਿਕਵਰ ਵੀ ਹੋਏ ਨੇ।
ਸਾਡੇ ਇੰਡੀਆ ਦੀ ਜਿਹੜੀ ਪ੍ਰੋਬਲਮ ਹੈ ਨਾ ਜੀ, ਇਹ ਇੱਕ ਪਵਨ ਜੀ ਅਰਿਸਟੋਟਲ ਨੇ ਬੁੱਕ ਲਿਖੀ ਹੈ ਦਾ ਰਿਪਬਲਿਕ
ਜੀ,
ਉਹਨੇ ਬੜੀ ਵਧੀਆ ਗੱਲ ਲਿਖੀ ਆ, ਪੋਲੀਟੀਕਲ ਸਾਇੰਸ ਦਾ ਕੁਐਸਚਨ ਹੈ ਕਿ ਆਈਦਰ ਦਾ ਕਿੰਗ ਸ਼ੁੱਡ ਬੀ ਏ ਫਿਲੋਸਫਰ ਔਰ ਦਾ ਫਿਲੋਸਫਰ ਸ਼ੁੱਡ ਬੀ ਏ ਕਿੰਗ। ਉਹਦਾ ਮਤਲਬ ਕੀ ਹੈ ਕਿ ਫਿਲੋਸਫਰ ਉਹਨੂੰ ਕਹਿੰਦੇ ਜਿਹਨੂੰ ਡੀਪ ਗਿਆਨ ਹੋਵੇ, ਦੂਰ ਅੰਦੇਸ਼ੀ ਹੋਵੇ, ਜਿਹੜਾ ਫਿਊਚਰ ਦੇ ਬਾਰੇ ਸੋਚ ਸਕਦਾ ਹੋਵੇ, ਹੁਣ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਨੇ, ਖਾਸ ਕਰਕੇ ਜੋ ਤੁਸੀਂ ਇੰਡੀਆ ਦੀ ਗੱਲ ਕਰਦੇ ਹੋ, ਅੱਜ ਤੋਂ ਪਹਿਲਾਂ ਮੇਰਾ ਨਹੀਂ ਆਪਣੀ ਮਤਲਬ ਯਕੀਨ ਕਰਦਾ ਵੀ ਜਿਹੜਾ ਵੀ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣ ਜਾਂਦਾ ਸੀ ਜਾਂ ਕੋਈ ਮਿਨਿਸਟਰ ਬਣ ਜਾਂਦਾ ਸੀਗਾ, ਉਹਨੂੰ ਕੋਈ ਫਿਊਚਰ ਬਾਰੇ ਪਤਾ ਹੋਊਗਾ? ਉਹ ਵੋਟਾਂ ਜਿੱਤ ਕੇ ਆਉਂਦੇ, ਉਹਨੂੰ ਕੱਖ ਨਹੀਂ ਪਤਾ, ਨਾ ਉਹਨਾਂ ਕੋਈ ਉਹਨਾਂ ਦੀ ਪਲੈਨਿੰਗ ਹੁੰਦੀ, ਬਸ ਕੰਮ ਸਾਰ ਕੇ ਕੰਮ ਚਲੇ ਜਾਂਦੇ। ਹਾਲੇ ਹੁਣ ਅਸੀਂ ਕਹਿੰਦੇ ਹਾਂ ਵੀ ਯਾਰ, ਮੈਂ ਕੋਈ ਇਹ ਨਹੀਂ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹਾਂ ਜਾਂ ਕੁਛ ਆ, ਮੈਂ ਤਾਂ ਅੱਜ ਇੱਕ ਇੰਡੀਵਿਜੲਲ ਗੱਲ ਕਹਿੰਦਾ ਵੀ ਜਿਹੜਾ ਮੋਦੀ ਆਇਆ, ਇਹਦੇ ਵਿੱਚ ਕੁਛ ਕੁਆਲਿਟੀਜ਼ ਉਹ ਨੇ ਜਿਹੜੇ ਫਿਲਾਸਫਰਸ ਵਾਲੀਆਂ ਗੁਣ ਨੇ। ਪਹਿਲੀ ਗੱਲ ਤਾਂ ਇਹ ਆ ਵੀ ਇਹ ਹੀ ਇਜ਼ ਨਾਟ ਏ ਕਰਪਟ, ਹਾਂਜੀ, ਜਿਸ ਤਰ੍ਹਾਂ ਆਪਾਂ ਜਸਟਿਨ ਟਰੂਡੋ ਨੂੰ ਕਹਿ ਸਕਦੇ ਹਾਂ ਜਾਂ ਇੱਥੇ ਡੱਗ ਫੋਰਡ ਨੂੰ ਕਹਿ ਸਕਦੇ, ਇਹ ਐਂ ਨਹੀਂ ਹੈ ਵੀ ਚਲੋ ਜੀ ਮੁੰਡੇ ਦੀ ਬਦਲੀ ਕਰਾਉਣੀ ਹੈ, ਚਲੋ ਦਿਓ ਡੱਗ ਫੋਰਡ ਨੂੰ $2,000 ਤੇ ਆਪਣੀ ਬਦਲੀ ਕਰਾ ਲਓ, ਇਸ ਤਰ੍ਹਾਂ ਦਾ ਕੰਮ ਇੱਥੇ ਨਹੀਂ ਹੈਗਾ। ਸਭ ਕਹਿੰਦੀ ਜੇ ਕੋਸ਼ਿਸ਼ ਵੀ ਕਰਦੇ ਹਾਂ ਸਾਨੂੰ ਅੰਦਰ ਜੇਲ੍ਹ ਜਾਣਾ ਪਊਗਾ ਜੇ ਇਸ ਤਰ੍ਹਾਂ ਦੀ ਪੁਸ਼ ਕਰਾਂਗੇ, ਨਾ ਕੋਈ ਇੱਥੇ ਕੋਈ ਸਿਫਾਰਸ਼ ਚੱਲਦੀ। ਇਸੇ ਤਰ੍ਹਾਂ ਹੀ ਮੋਦੀ ਇਸ ਤਰ੍ਹਾਂ ਦੇ ਵਿੱਚ ਓਨੈਸਟ ਬੰਦਾ, ਦੂਜੀ ਗੱਲ ਉਹਦੇ 'ਚ ਅਵੇਲਿਟੀ ਵੀ ਹੈਗੀ ਕੰਮ ਕਰਨ ਦਾ, ਕੋਈ ਭਾਵਨਾ ਹੈਗੀ ਵੀ ਮੈਂ ਕੋਈ ਕਰਕੇ ਦਿਖਾਵਾਂ, ਨਹੀਂ ਲੋਕਾਂ ਦੇ ਵਿੱਚ ਇਹ ਭਾਵਨਾ ਹੁੰਦੀ ਵੀ ਜਿੱਥੇ ਬੈਠਾ ਕੋਈ ਬੈਠਾ। ਸਾਡੇ ਈਵਨ ਰਾਧਾ ਸਵਾਮੀਆਂ ਦੇ ਜਿਹੜੇ ਸੈਕਟਰੀ ਨੇ ਕੀ ਕਰਦੇ ਨੇ, ਜਾਂ ਕੋਈ ਰਿਪ੍ਰੈਜੈਂਟੇਟਿਵ ਬਣਦਾ ਕੱਖ ਨਹੀਂ ਕਰਦੇ, ਇਹ ਆ ਜਾਂਦੇ ਕੰਮ ਚਲਾ ਜਾਂਦੇ ਨੇ। ਮੈਂ ਕਈ ਵਾਰੀ ਉਹਨਾਂ ਨੂੰ ਰਿਪ੍ਰੈਜੈਂਟੇਟਿਵ ਨੂੰ ਕਿਹਾ ਵੀ ਜੇ ਹੁਣ ਤੁਹਾਨੂੰ ਸੇਵਾ ਐਡੀ ਵਧੀਆ ਮਿਲੀ ਹੈ ਤਾਂ ਜਿਹੜਾ ਇਹ ਸੰਤ ਮਤ ਦਾ ਅਸੂਲ ਹੈ ਪਿਆਰ ਪੈਦਾ ਕਰਨਾ, ਉਹ ਪਿਆਰ ਪੈਦਾ ਕਰੋ। ਕੋਈ ਨਹੀਂ ਪਿਆਰ ਪੈਦਾ ਕਰਦਾ, ਉਹ ਦੇਖਦਾ ਕਿਹੜਾ ਮੈਨੂੰ ਜ਼ਿਆਦਾ ਹੱਥ ਜੋੜ ਕੇ ਕਰਦਾ, ਉਹਨੂੰ ਸੇਵਾ ਦੇ ਦਿੰਦਾ, ਦੂਜੇ ਦੀ ਐਸੀ ਤੈਸੀ ਫਿਰ ਜਾਂਦੇ ਨੇ, ਇਸੇ ਕਰਕੇ ਉਹ ਵੀ ਜਿਹੜਾ ਪਿਆਰ ਦਾ ਖੰਭ ਲਾ ਕੇ ਉੱਡ ਗਿਆ। ਹਾਂਜੀ, ਸੋ ਇਸੇ ਤਰ੍ਹਾਂ ਹੀ ਜਿਹੜੀ ਇਹ ਮੋਦੀ ਸਾਹਿਬ ਦੀ ਕਰਨ ਦੀ ਵੀ ਭਾਵਨਾ ਹੈਗੀ ਹੈ, ਫਿਰ ਬੋਲਡ ਵੀ ਨੇ, ਫਿਰ ਇਹ ਵੀ ਹੈਗਾ ਵੀ ਜਿਹੜੀ ਕੰਸੀਕੁਐਂਸੀ ਤੋਂ ਉਹ ਵੀ ਡਰਦੇ ਨਹੀਂ, ਭਾਵਨਾ ਹੈਗੀ ਹੈ। ਇਸ ਕਰਕੇ ਹੁਣ ਇਹ ਅਵੇਅਰਨੈਸ ਲੈਤੀ, ਜੇ ਕਿਤੇ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਨਾ, ਮੇਰਾ ਇਹ ਵਿਸ਼ਵਾਸ ਸੀਗਾ ਆਹ ਜਿਹੜਾ ਲੋਕਡਾਊਨ ਵੀ ਨਹੀਂ ਕੀਤਾ, ਉਹਨਾਂ ਨੇ ਕੱਖ ਵੀ ਨਹੀਂ ਕਰਨਾ ਸੀਗਾ ਕੁਛ ਵੀ, ਇਹ ਹੁਣ ਇਹ
ਬਿਲਕੁਲ ਹੀ, ਕਿਉਂਕਿ ਜੇ ਇਹ ਚੀਜ਼ਾਂ ਹੁੰਦੀਆਂ ਨੇ ਚਲੋ ਠੀਕ ਹੈ, ਕਿਉਂਕਿ ਸਰਕਾਰਾਂ ਅਸੀਂ ਤਾਂ ਨਹੀਂ ਕਹਿੰਦੇ ਵੀ ਆਪਾਂ ਹੁਣ ਅਸੀਂ ਆਪਾਂ ਕੋਈ ਜੱਜ ਤਾਂ ਹੈ ਨਹੀਂ ਵੀ ਇੱਥੇ ਬੈਠੇ ਵੀ ਉਹਨੂੰ ਕਹੀਏ, ਕਿਉਂਕਿ ਦੇਖੋ ਜੇ ਕਿਸੇ ਚੀਜ਼ ਨੂੰ ਕੰਟਰੋਲ ਕਰਨਾ, ਜਿਵੇਂ ਇੱਥੇ ਆ ਜਿਹੜਾ ਟਰੈਵਲ ਆ, ਟਰੈਵਲ ਦੇ ਨਾਲ ਹੀ, ਕਿਉਂਕਿ ਇਹ ਇਹਨੂੰ ਆਪਾਂ ਆਪ ਘਰੇ ਚੱਕ ਕੇ ਲਿਆਉਣਾ ਇਹ ਚੀਜ਼, ਕਿਉਂਕਿ ਟਰੈਵਲ ਦੇ ਵਿੱਚ ਰਿਸਟ੍ਰਿਕਸ਼ਨ ਜਿੰਨੀਆਂ ਲੱਗਣਗੀਆਂ, ਜਿਵੇਂ ਆਸਟ੍ਰੇਲੀਆ ਕੰਟਰੀ, ਆਸਟ੍ਰੇਲੀਆ ਨੇ ਬਹੁਤ ਵਧੀਆ ਕੰਟਰੋਲ ਕੀਤਾ ਜੀ ਉੱਥੇ, ਆਸਟ੍ਰੇਲੀਆ ਅਤੇ ਜਿਹੜੀ ਕੈਨੇਡਾ ਦੀ ਆਬਾਦੀ ਆ ਉਹਦਾ ਥੋੜ੍ਹਾ ਬਹੁਤਾ ਹੀ ਫਰਕ ਹੈ, ਕਿਉਂਕਿ ਕੈਨੇਡਾ ਦੀ ਆਬਾਦੀ ਆਪਣੀ 38 million ਹੈਗੀ ਹੈ ਅਤੇ ਆਸਟ੍ਰੇਲੀਆ 30 million ਦੇ ਕਰੀਬ ਆਸਟ੍ਰੇਲੀਆ ਦੀ ਹੈ। ਹੁਣ ਉੱਥੋਂ ਦੇ ਕੇਸ ਮੇਰੇ ਖਿਆਲ ਨਾਲ ਸਿਰਫ 10,000 ਦੇ ਕਰੀਬ ਨੇ ਆਪਣਾ 76 ਤੋਂ ਉੱਪਰ ਟੱਪ ਚੁੱਕੇ ਨੇ, ਕਿਉਂਕਿ ਦੇਖੋ ਜੋ ਜਦੋਂ ਸਰਕਾਰਾਂ ਜਿੱਥੇ ਧਿਆਨ ਦਿੰਦੀਆਂ ਨੇ, ਕਿਉਂਕਿ ਇੰਡੀਆ ਦੇ ਵਿੱਚ ਲੋਕਡਾਊਨ ਜੋ ਕੀਤਾ ਸਾਰੇ ਵਰਲਡ ਦੇ ਵਿੱਚ ਉਹਦੀ ਸਿਫਤ ਹੋਈ ਹੈ, ਪਰ ਲੋਕਡਾਊਨ ਨੂੰ ਇੱਕਦਮ, ਕਿਉਂਕਿ ਮੋਦੀ ਸਰਕਾਰ ਆ ਜਾਂ ਜਿਹੜੀ ਕੋਈ ਵੀ ਸਰਕਾਰ ਆ, ਜਿਵੇਂ ਹੁਣ ਇੱਕਦਮ ਦੇਖੋ ਕੋਈ ਚੀਜ਼ ਆ ਜਾਣੀ, ਜਿਵੇਂ ਕਰੋਨਾ ਵਾਇਰਸ ਇੱਕਦਮ ਆ ਗਿਆ, ਪਰ ਜੇ ਆਪਾਂ ਉਹਨੂੰ ਪ੍ਰਿਪੇਅਰ ਕਰਕੇ ਉਹ ਚੀਜ਼ ਬੰਦਾ ਕਹਿੰਦਾ ਲੋਕਡਾਊਨ ਆ ਪ੍ਰੋਪਰ ਤਰੀਕੇ ਨਾਲ ਹੁੰਦਾ ਜਾਂ ਕੁਛ ਵੀ ਹੁੰਦਾ, ਹੁਣ ਆਹ ਦੇਖੋ ਇੰਡੀਆ ਪੁਲਿਸ ਦਾ ਕੰਮ ਹੀ ਲਾ ਲਓ ਤੁਸੀਂ, ਹੁਣ ਇੰਡੀਆ ਦੇ ਵਿੱਚ ਪੁਲਿਸ ਆ, ਲੋਕਾਂ ਨੂੰ ਪਤਾ ਵੀ ਟੈਕੇ ਕਰੇ, ਕਈ ਤਾਂ ਦੇਖਦੇ ਵੀ ਲੋਕਡਾਊਨ ਹੁੰਦਾ ਕਿੱਦਾਂ ਦਾ, ਮੈਂ ਬਾਹਰ ਜਾ ਕੇ ਦੇਖਣਾ, ਕਿਉਂਕਿ ਜੋ ਪੁਲਿਸ ਨੇ ਫਿਰ ਡੰਡੇ ਮਾਰਨੇ ਆ, ਫਿਰ ਲੋਕ ਉਹਦੇ ਵਿੱਚ ਨੈਗੇਟਿਵਿਟੀ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਜੱਜ ਕਰਨ ਬੈਠੀਏ ਨਾ, ਉਹ ਚੀਜ਼ ਨੂੰ ਜੱਜ ਕਰਨਾ ਇੰਨਾ ਸੌਖਾ ਨਹੀਂ ਹੁੰਦਾ, ਕਿਉਂਕਿ ਹਰੇਕ ਦੇ, ਜੇ ਹੁਣ ਆਪਾਂ ਇੱਥੇ ਗਲਾਸ ਹੀ ਆ ਇਹ ਕਹਿ ਲਈਏ ਵੀ ਅੱਧਾ ਭਰਿਆ ਅਤੇ ਅੱਧਾ ਖਾਲੀ ਆ, ਇਹਨੇ ਆਪਾਂ ਭਾਵੇਂ ਇੱਕ ਸਾਲ ਇਸ 'ਤੇ ਡਿਬੇਟ ਕਰੀ ਚੱਲੀਏ, ਕਿਉਂਕਿ ਜਿਹੜਾ ਸਿਸਟਮੈਟਿਕਲੀ ਇਹ ਚੀਜ਼ਾਂ ਹੁੰਦੀਆਂ ਵੀ ਸਾਰੇ ਚੀਜ਼ ਨੂੰ ਲੈਵਲ ਦੇ ਵਿੱਚ ਰੱਖਣਾ ਪੈਂਦਾ, ਸਰਕਾਰਾਂ ਜੋ ਆਪਣਾ ਫਰਜ਼ ਆ ਉਹ ਚਲੋ ਚੀਜ਼ਾਂ ਕਰ ਰਹੀਆਂ, ਲੋਕਾਂ ਨੂੰ ਵੀ ਨਾਲੋ ਨਾਲ ਸਾਥ ਦੇਣਾ ਚਾਹੀਦਾ, ਬਾਕੀ ਆਇਆਂ ਵੀ ਹੁਣ ਲੋਕ ਜੀ ਯੂਜ਼ ਟੂ ਹੋ ਗਏ ਆ, ਅਤੇ ਜਿਹੜੀਆਂ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ, ਆਪਾਂ ਤਾਂ ਇਹ ਕਹਿੰਦੇ ਵੀ ਚਲੋ ਬੱਚੇ ਆ ਉਹ ਵੀ ਘਰਾਂ ਦੇ ਵਿੱਚ ਬੋਰ ਹੋ ਰਹੇ ਨੇ, ਚਲੋ ਹੁਣ ਉਹਨਾਂ ਦੀਆਂ ਜੋ ਛੁੱਟੀਆਂ ਜੋ ਰੈਗੂਲਰ ਹਰੇਕ ਸਾਲ ਆਉਂਦੀਆਂ ਨੇ ਜੂਨ ਜੁਲਾਈ ਦੇ ਵਿੱਚ, ਜੁਲਾਈ ਅਗਸਤ ਦੇ ਵਿੱਚ, ਉਹ ਤਾਂ ਹੁਣ ਆਉਣੀਆਂ ਨੇ, ਹੁਣ ਮਈ 31 ਨੂੰ ਜੇ ਇਹ ਕਹਿੰਦੇ ਨੇ ਵੀ ਅਸੀਂ ਐਲਾਨ ਕਰਨਾ, ਸਾਡੀ ਤਾਂ ਆਸ ਇਹੀ ਹੈ ਕਿ ਸਪਤੰਬਰ ਦੇ ਵਿੱਚ ਤਿਆਰੀ ਕਰਕੇ ਸਕੂਲ ਖੋਲ੍ਹੇ ਜਾਣ, ਤਾਂ ਕਿ ਜੋ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਘਾਟਾ ਆਲਰੇਡੀ ਪੈ ਚੁੱਕਾ ਹੈ ਉਹ ਨਾ ਪਵੇ, ਕਿਉਂਕਿ ਦੇਖੋ ਜਹਾਨ ਹੈ ਤਾਂ ਜਹਾਨ ਹੈ ਜੀ ਪਹਿਲਾਂ, ਕਿਉਂਕਿ ਸਾਰਿਆਂ ਨੂੰ ਪਹਿਲਾਂ ਇਹ ਚੀਜ਼ 'ਤੇ ਹੀ ਕੰਟਰੋਲ ਕਰਨਾ ਪੈਣਾ।
ਹਾਂ ਬਿਲਕੁਲ ਠੀਕ ਗੱਲ ਹੈ, ਬਸ ਆਪਣੀ ਜਿਹੜੀ ਗੌਰਮੈਂਟਾਂ ਨੇ ਬੜੀਆਂ ਸੋਚ ਸਮਝ ਕੇ ਗੱਲਾਂ ਕਰ ਰਹੀਆਂ ਨੇ, ਇਹ ਹੋ ਸਕਦਾ ਵੀ ਇਹਨਾਂ ਦੀਆਂ ਇੰਟੈਂਸ਼ਨਸ ਗੁੱਡ ਹੁੰਦੀਆਂ, ਕਈ ਵਾਰੀ ਅਨਇੰਟੈਂਸ਼ਨਲੀ ਕਈ ਗੱਲਾਂ ਇਸ ਤਰ੍ਹਾਂ ਕਰ ਲੈਂ, ਕਿਉਂਕਿ ਬਿਊਰੋਕਰੇਸੀ ਜਿਹੜੀ ਬੈਠੀ ਹੁੰਦੀ ਹੈ ਉਹੀ ਇਹਨਾਂ ਨੂੰ ਗਾਈਡ ਕਰਦੀ ਹੈ, ਅਤੇ ਉਹਦੇ ਵਿੱਚ ਵੀ ਲੌਬੀ ਚੱਲਦੀ ਹੈ, ਕਈ ਵਾਰੀ ਲੌਬੀ ਇਸ ਤਰ੍ਹਾਂ ਹੁੰਦੀ ਉਹ ਆਪਣੀਆਂ ਗੱਲਾਂ ਮਨਵਾ ਲੈਂਦੀਆਂ, ਜਿਸ ਤਰ੍ਹਾਂ ਹੁਣ ਸ਼ਰਾਬ ਦੇ ਠੇਕਿਆਂ ਦੀ ਗੱਲ ਕਰੋ, ਉਹ ਖੋਲ੍ਹੀਆਂ ਨੇ ਸ਼ਰਾਬ ਬਿਨਾਂ ਕਿਤੇ ਜਾਨ ਨਹੀਂ ਕੱਢਦੀ, ਕੁਛ ਨਹੀਂ ਹੁੰਦਾ ਜੇ ਸ਼ਰਾਬ ਨਾ ਪੀਓ, ਮੈਂ ਸ਼ਰਤ ਲੱਗ ਗਿਆ ਨਾ ਜੇ ਨਾ ਤੁਸੀਂ ਸ਼ਰਾਬ ਪੀਓ ਨਾ ਕੋਈ ਨਹੀਂ ਮਰਦਾ, ਹਾਂਜੀ, ਪਰ ਉਹ ਖੋਲ੍ਹੀਆਂ, ਕਿਉਂਕਿ ਪੈਸੇ ਦੀ ਗੱਲ ਹੈ, ਉਹ ਲੌਬੀ ਹੈ ਵੀ, ਕਿਉਂ ਇਹਦੇ ਵਿੱਚ ਇਨਕਮ ਹੈ, ਇਸ ਇਹ ਜਿਹੜੇ ਐਥੀਕਲੀ ਇਹ ਰੋਂਗ ਸਟੈਪ ਵੀ ਹੋ ਜਾਂਦੇ ਨੇ, ਪਰ ਸਰਕਾਰਾਂ ਮਜਬੂਰ ਹੁੰਦੀਆਂ ਨੇ, ਪਰ ਜਿਹੜੇ ਬੋਲਡ ਨੇ ਉਹ ਡਿਸੀਜਨ ਕਰ ਸਕਦੇ। ਮੈਂ ਤਾਂ ਇਹ ਗੱਲ ਕਹਿੰਦਾ ਹਮੇਸ਼ਾ ਕੋਈ ਵੀ ਬੰਦਾ ਜਿਹੜਾ ਹੈੱਡ ਆਫ ਦੀ ਕੰਟਰੀ ਹੋਵੇ ਜਾਂ ਹੈੱਡ ਆਫ ਦਾ ਫੈਮਿਲੀ ਹੋਵੇ, ਉਹ ਇੰਟੈਲੀਜੈਂਟ ਹੋਣਾ ਚਾਹੀਦਾ, ਉਹਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਸਹੀ ਤਾਂ ਇਹ ਸਾਰਾ ਪਰਿਵਾਰ ਹੀ ਆਪਣਾ ਕੰਟਰੀ। ਹਾਂਜੀ, ਸਕੂਲ 'ਚ ਬੱਚੇ ਚਾਹੁੰਦੇ ਨੇ, ਆਹ ਹੁਣ ਜਿਵੇਂ ਘੁੰਮਣ ਜਾ ਰਹੇ ਨੇ, ਸਟੋਰ ਖੋਲ੍ਹ ਰਹੇ ਨੇ, ਮਤਲਬ ਇਹਨਾਂ ਨੂੰ ਥੋੜ੍ਹਾ ਜਿਹਾ ਫੁਰਤੀ ਮਾਰਨਾ ਚਾਹੀਦਾ ਅਤੇ ਲੋਕਾਂ ਦੇ ਉੱਤੇ ਥੋੜ੍ਹਾ ਡਰ ਵੀ ਪਾਉਣਾ ਚਾਹੀਦਾ ਵੀ ਜੇ ਤੁਸੀਂ ਵੀ ਮਾਸਕ ਨਹੀਂ ਲਾਓਗੇ ਤੁਹਾਨੂੰ ਫਾਈਨ ਹੋ ਜੂ ਜਾਂ ਕੁਛ ਹੋ ਜੂ। ਲੋਕਾਂ ਨੂੰ ਜਿੱਥੇ ਇੰਡੀਆ ਦੇ ਵਿੱਚ ਹੋਵੇ ਰੈੱਡ ਲਾਈਟ ਹੁੰਦੀ ਆ, ਫਟ ਆਪਾਂ ਘਰ ਕੱਢ ਲੈਂਦੇ ਹਾਂ, ਇੱਥੇ ਡਰਦੇ ਹੁੰਦੇ ਹਾਂ ਵੀ ਜੇ ਕੱਢ ਲਿਆ ਤਾਂ ਟਿਕਟ ਦੇਣੀ ਆ। ਮਾਮੇ ਮਾਮਾ ਮੂਮਾ ਵੀ ਨਹੀਂ ਕਹਿੰਦੇ, ਹੁੰਦਾ ਪੁਲਿਸ ਵਾਲਿਆਂ ਨੂੰ ਮਾਮੇ ਦਾ ਵੀ ਪਤਾ ਲੱਗ ਕਹਿ ਕੇ ਦੇਖ ਲਓ ਮਾਮੇ ਨੂੰ, ਇੱਕ ਟਿਕਟ ਤੁਹਾਨੂੰ ਹੋਰ ਦੇ ਦੇਣਗੇ ਉਹਨਾਂ ਨੂੰ ਪਤਾ ਗਾਲ ਕੱਢੀ ਆ ਸਾਨੂੰ। ਸੋ ਇਸ ਕਰਕੇ
ਕਿਉਂਕਿ ਜਿਹੜਾ ਧਿਆਨ ਆ, ਧਿਆਨ ਤਾਂ ਆਪਾਂ ਨੂੰ ਰੱਖਣਾ ਪੈਣਾ, ਕਿਉਂਕਿ ਜੇ ਦੇਖੀਏ ਹੁਣ, ਕਿਉਂਕਿ ਜਿਹੜਾ ਜੀਵਨ ਦਾ ਨਜ਼ਰੀਆ ਜੀ, ਕਿਉਂਕਿ ਜਦੋਂ ਦਾ ਇਹ COVID-19 ਆਇਆ, ਇਹ ਸਾਰੀਆਂ ਚੀਜ਼ਾਂ ਚੇਂਜ ਹੋ ਚੁੱਕੀਆਂ, ਕਿਉਂਕਿ ਪਹਿਲਾਂ ਜਿਹੜਾ ਰੀਸੈਟ ਬਟਨ ਪਰਮਾਤਮਾ ਲਈ ਦੱਬਿਆ ਗਿਆ, ਸਾਰੀਆਂ ਚੀਜ਼ਾਂ ਨੋਰਮਲ ਨਹੀਂ ਰਹੀਆਂ ਹੁਣ, ਕਿਉਂਕਿ ਇੱਦਾਂ ਆ ਦੇਖੋ ਸਾਰੇ ਪਾਸੇ ਆਪਾਂ, ਕਿਉਂਕਿ ਕਿਸੇ ਨੂੰ ਕੰਮ ਦਾ ਨਹੀਂ ਹੈਗਾ।
ਹਾਂ, ਸੋ ਆਪਾਂ ਪਵਨ ਜੀ, ਕਿਉਂਕਿ ਟਾਈਮ ਜਿਹੜਾ ਆਪਣਾ ਉਹ ਇੱਕ ਮਿੰਟ ਹੀ ਰਹਿ ਗਿਆ ਪੂਰਾ, ਸੋ ਮੈਂ ਦੱਸਣਾ ਚਾਹੁੰਦਾ ਵੀ ਇਹ ਸੰਡੇ ਨੂੰ ਸਾਨੂੰ ਅਰਫਾ ਜੀ ਨੇ ਦਿੱਤਾ ਸੀ ਪ੍ਰੋਗਰਾਮ। ਅਰਫਾ ਜੀ ਇੱਕ ਸਾਡੀ ਬੇਰੀ ਨੇ, ਜਿਹੜੇ ਕਿ ਅਸੀਂ ਬੇਰ ਖਾਂਦੇ ਹੁੰਦੇ ਹਾਂ ਅਤੇ ਅਸੀਂ ਉਹਦੇ ਰੋੜੇ ਮਾਰਦੇ ਹਾਂ, ਪਰ ਫਿਰ ਵੀ ਉਹ ਸਾਨੂੰ ਖਾਣ ਨੂੰ ਫਲ ਦਿੰਦੇ ਨੇ। ਜਿਸ ਤਰ੍ਹਾਂ ਮੈਂ ਗੱਲ ਮੁਕਾਉਣਾ ਚਾਹੁੰਦਾ, ਕਿਉਂਕਿ ਟਾਈਮ ਦੇ ਮੁਤਾਬਕ, ਕਿ ਰਣਜੀਤ ਸਿੰਘ ਨੂੰ ਜਿਹੜਾ ਦਰਬਾਰ ਲੱਗਿਆ ਵਾ ਸੀਗਾ, ਕਿਸੇ ਬੰਦੇ ਨੇ ਰੋੜਾ ਮਾਰਿਆ ਬੇਰ ਤੋੜਨ ਲਈ, ਅਤੇ ਉਹਦੇ ਜਾ ਕੇ ਅੱਖ 'ਚ ਵੱਜਿਆ, ਅਤੇ ਉਹਨੂੰ ਫੜ ਲਓ, ਅਤੇ ਸਾਰੇ ਬੰਦਿਆਂ ਕਿਹਾ ਗਿਆ ਵੀ ਇਹਨੂੰ ਸਜ਼ਾ ਦਿੱਤੀ ਜਾਵੇ, ਸਜ਼ਾ ਦਿੱਤੀ ਜਾਵੇ। ਪਰ ਰਣਜੀਤ ਸਿੰਘ ਕਹਿੰਦਾ ਨਹੀਂ, ਉਹਨੇ ਆਪਣਾ ਹਾਰ ਪਾਤਾ, ਕਹਿੰਦਾ ਇਹਨੂੰ ਜਿਹਨੇ ਬੇਰੀ ਦੇ ਰੋੜਾ ਮਾਰਿਆ ਉਹ ਬੇਰ ਦਿੰਦੀ ਆ, ਮੈਂ ਰਾਜਾ, ਮੈਂ ਨਹੀਂ ਇਹਨੂੰ ਕੁਛ ਦੇਣਾ। ਸੋ ਇਸੇ ਤਰ੍ਹਾਂ ਸਾਡੇ ਅਰਫਾ ਜੀ ਨੇ, ਉਹ ਜਦੋਂ ਵੀ ਹੁੰਦੇ ਨੇ, ਬੇਸ਼ੱਕ ਉਹ ਰੀਅਲ ਸਟੇਟ ਦਾ ਕੰਮ ਕਰਦੇ ਨੇ, ਪਰ ਲਾਲਚ ਲੂਲ 'ਚ ਉਹਨਾਂ ਨੂੰ ਕੋਈ ਨਹੀਂ ਹੈ, ਉਹਨਾਂ 'ਤੇ ਅੱਲਾ ਦੀ ਬੜੀ ਰਹਿਮਤ ਹੈ। ਵੈਸੇ ਵੀ ਰੋਜ਼ੇ ਦੇ ਵਿੱਚ ਚੱਲ ਰਹੇ ਨੇ, ਸੋ ਬੜੇ ਹਲੀਮੀ ਵਾਲੇ ਨੇ, ਉਹਨਾਂ ਨੇ ਸਾਨੂੰ ਕਿਹਾ, ਮੇਰੀ ਤਾਂ ਭੈਣ ਨੇ ਉਹ, ਸੋ ਅਸੀਂ ਇੱਥੇ ਆ ਗਏ। ਕੱਲ੍ਹ ਨੂੰ ਮੈਂ ਆਪਣਾ ਪ੍ਰੋਗਰਾਮ ਮੰਡੇ ਨੂੰ ਰੈਗੂਲਰ ਕਰਾਂਗਾ, ਮਾਇੰਡ ਐਂਡ ਬੋਡੀ। ਕੋਈ ਵੀ ਤੁਹਾਡਾ ਸਵਾਲ ਹੈਲਥ ਦੇ ਨਾਲ ਰਿਲੇਟਡ ਹੁੰਦਾ, ਇਹ ਨਹੀਂ ਕੋਈ ਪਰਟੀਕੁਲਰ ਪੁੱਛਣਾ, ਕੋਈ ਵੀ ਹੈ, ਮੈਂ ਫੌਜੀ ਆ ਉਹਦਾ ਖੜਾ, ਉਹਨੇ ਇਹ ਥੋੜ੍ਹਾ ਦੇਖਣਾ ਗੋਲੀ ਸੱਜੇ ਪਾਸੇ ਹੋਊਗੀ ਖੱਬੇ ਪਾਸੇ, ਉਹਦਾ ਡਾਕਟਰ ਆ, ਜਿਹੜਾ ਮਰਜ਼ੀ ਸਵਾਲ ਕਰੋ, ਸ਼ਰਤ ਇੱਕੋ ਹੀ ਹੈ, ਤੁਹਾਡਾ ਹੰਬਲ ਸਵਾਲ ਹੋਣਾ ਚਾਹੀਦਾ, ਛੋਟਾ ਸਵਾਲ ਹੋਣਾ ਚਾਹੀਦਾ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡਾ, ਸਟਿਲ ਕਹਿੰਦੇ ਵੀ ਹੈਵ 2 ਮੋਰ ਮਿੰਟਸ, ਸੋ ਪਵਨ ਜੀ ਤੁਸੀਂ ਕੁਛ ਕਹਿਣਾ ਅਖੀਰ 'ਚ?
ਜੀ ਬਿਲਕੁਲ, ਆਪਾਂ ਤਾਂ ਇਹੀ ਕਹਿਣਾ ਜੀ, ਦੇਖੋ ਜਿਹੜੇ ਹੁਣ ਜਿਵੇਂ ਵੈਦਰ ਵਧੀਆ ਆ ਗਿਆ ਗਰਮੀਆਂ ਦਾ, ਇੱਥੋਂ ਦੀ ਗੱਲ ਕਰੀਏ, ਲੋਕਲ ਆਪਣੀ ਗੱਲ ਕਰੀਏ, ਕਿਉਂਕਿ ਵੈਦਰ ਵਧੀਆ ਆ ਗਿਆ ਗਰਮੀਆਂ ਦਾ, ਅਸੀਂ ਕਹਿੰਦੇ ਵੀ ਤੁਸੀਂ ਜਿੰਨਾ ਜਿਵੇਂ ਹੁਣ ਜਿਹੜੀਆਂ ਨਰਸਰੀਜ਼ ਦਾ ਉਹ ਖੁੱਲ੍ਹ, ਗਾਰਡਨ ਸੈਂਟਰ ਉਹ ਖੁੱਲ੍ਹ ਚੁੱਕੇ ਨੇ, ਤੁਸੀਂ ਜੋ ਵੀ ਚੀਜ਼ ਕਰਨੀ ਆ ਆਪਣਾ ਸੇਫ ਕਰੋ, ਧਿਆਨ ਰੱਖੋ, ਕਿਉਂਕਿ ਦੇਖੋ ਜਿਹੜੀ ਸੋਸ਼ਲ ਡਿਸਟੈਂਸ ਅਤੇ ਆਹ ਆਪਾਂ ਕਹਿ ਲਿਆ ਵੀ ਹੱਥ ਧੋਣੇ ਆਹ ਚੀਜ਼ਾਂ, ਕਿਉਂਕਿ ਸਾਰਿਆਂ ਨੂੰ, ਇਕੱਲਿਆਂ ਨੂੰ, ਬੱਚੇ ਬੱਚੇ ਨੂੰ ਪਤਾ, ਕਿਉਂਕਿ ਦੇਖੋ ਹਲੇ ਵੀ ਆਪਾਂ ਵੀ ਤੈਸ਼ ਦੇ ਵਿੱਚ ਆ ਕੇ ਵੀ ਬਾਹਰ ਨਾ ਕਿਤੇ ਬੇਫਾਲਤੂ ਜਾਈਏ ਵੀ ਹੁਣ ਖੁੱਲ੍ਹ ਗਿਆ ਚਲੋ ਉੱਧਰ ਨੂੰ ਘੁੰਮਣ ਚੱਲ ਜਾਈਏ ਉੱਧਰ ਨੂੰ, ਕਿਉਂਕਿ ਉਹਦੇ ਵਿੱਚ ਆਪਣੀ ਹੀ ਸੇਫਟੀ ਆ, ਜੇਕਰ ਆਪਣੇ ਆਪ ਨੂੰ ਅਸੀਂ ਸੇਫ ਰੱਖਾਂਗੇ ਫਿਰ ਹੀ ਜਾ ਕੇ ਇਹ ਚੀਜ਼ਾਂ ਬਣਨਗੀਆਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ
ਆਪਾਂ ਰਲ ਮਿਲ ਕੇ ਕੰਮ ਕਰ ਲਿਆ, ਧੰਨਵਾਦ ਤਾਂ ਅਰਫਾ ਜੀ ਦਾ ਵੀ। ਚਲੋ ਅਸੀਂ ਸੰਡੇ ਨੂੰ ਮੈਂ ਸੋਫੇ 'ਤੇ ਬੈਠੇ ਇੱਧਰ ਉੱਧਰ ਪਾਸੇ ਮਾਰਨੇ ਸੀ ਜਾਂ ਕੋਈ ਇੰਟਰਨੈਟ 'ਤੇ ਸਮਾਨ ਦੇਖਣਾ ਸੀਗਾ, ਉਹਨਾਂ ਨੇ ਕਿਹਾ ਸੀ ਚਲੋ ਆ ਕੇ, ਸਾਡੀਆਂ ਲੱਤਾਂ ਵੀ ਖੁੱਲ੍ਹ ਗਈਆਂ, ਥੈਂਕ ਯੂ ਵੈਰੀ ਮੱਚ। ਸੋ ਜੇ ਕੋਈ ਗਲਤੀ ਹੋਵੇ, ਕਿਉਂਕਿ ਮੈਂ ਅਕਸਰ ਕਹਿਣਾ ਨਾ ਤਾਂ ਮੈਂ ਕਦੇ ਸੋਚ ਕੇ ਆਉਣਾ ਅਤੇ ਨਾ ਹੀ ਮੇਰਾ ਕੋਈ ਟੋਪਿਕ ਹੁੰਦਾ, ਜੋ ਮਾਲਕ ਕਹਿੰਦਾ ਉਹ ਕਹਾ ਲੈਂਦਾ, ਇਹ ਕੋਸ਼ਿਸ਼ ਕਰੀਦੀ ਹੈ ਵੀ ਕਿਸੇ ਨੂੰ ਫੀਲਿੰਗ ਹਰਟ ਨਾ ਹੋਵੇ, ਜੇ ਕਿਸੇ ਦੀ ਫੀਲਿੰਗ ਹਰਟ ਹੋਈ ਸੋਰੀ ਫਾਰ ਦੈਟ, ਹੋਰ ਤੁਸੀਂ ਕੀ ਕਹਿ ਸਕਦੇ, ਜਿਹੜਾ ਨੌਜਵਾਨ 'ਚ ਇੱਕ ਵਾਰੀ ਸ਼ਬਦ ਨਿਕਲਿਆ ਉਹ ਵਾਪਸ ਤਾਂ ਨਹੀਂ ਆਉਂਦਾ, ਕੋਸ਼ਿਸ਼ ਕਰੀਦੀ ਹੈ ਲੈਂਗੁਏਜ ਨੂੰ ਕੰਟਰੋਲ ਰੱਖ ਕੇ ਕੀਤਾ ਜਾਵੇ। ਸੋ ਥੈਂਕ ਯੂ ਵੈਰੀ ਮੱਚ,
ਓਕੇ ਜੀ, ਧੰਨਵਾਦ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन
जबरदस्त रेट्स के साथ और आराम से घर बैठे आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
Muslim Welfare Canada has made a concerted effort to lead the fight against child labor, poverty and illiteracy in third world countries. Through the generous support of our donors, over 400 children, both girls and boys, receive free, good quality education. Help educate a needy child for just $1 a day or $30 per month. Donate generously. Call 1-866-754-3111 or visit mwcanada.org.
کووڈ 19 کے مرض کو ختم کرنے میں ہم سب کی اجتماعی کوششیں بہت کامیاب ہو رہی ہیں. ہمیں آخری حد تک اس کوشش کو جاری رکھنا ہے. اپنے ہاتھوں کو صابن اور پانی سے دھوتے رہیں. صفائی بہت ضروری ہے. کھانسی یا چھینکانے پہ آستین سے فوراً منہ ڈھانپ لیجیے. اپنے چہرے پر ہاتھ مت لگائیے. اس ایک احتیاط سے بہت بڑا فرق آتا ہے. زیادہ تر وقت گھر پہ گزارے, ہمت نہ ہاریں. آپ کی ذرا سی احتیاط زندگی بچانے میں مدد کر سکتی ہے. رابطہ کیجیے ontario.ca/coronavirus. اشتہار منجانب حکومت انٹیریو.
ڈائیورس یا کسٹڈی دی لڑائی زندگی دی سب تو اوکھی لڑائی ہوندی ہے, کیونکہ تسی اس شخص نال لڑ رہے ہوندے ہو جس نے تہاڈا گھر پریوار تے تہاڈے بچے سانجے نے. اس وقت کئی سوال اٹھتے نے کہ پراپرٹی کس کول جائے گی, کسٹڈی کس نو ملے گی, تے زندگی دی سب تو پیاری دولت بچے کس کول رہن گے.
SNS لوئرز کو انہاں سارے سوالاں دے جواب تے تہاڈے حق لے لڑن واسطے لیاقت ہے. اپنے حق جانن لئی یا سلان لین لئی اج ہی SNS لوئرز نو کال کرو 416-655-2000.
Thank you all our doctors.
Thank you all our nurses.
Thank you all our paramedics.
Thank you all our police force.
Thank you all our frontline workers.
یہ آپ کا اپنا چینل ہے, آپ اس کو 24 گھنٹے سن سکتے ہیں. ہماری ویب سائٹ www.eawaz.com, آئی فون اور اینڈرائڈ پہ ہماری ایپ ای آواز, ٹیون ان ریڈیو سازو آواز. ٹیلی فون پہ بھی سن سکتے ہیں, مونٹریال 4386209000, امریکہ 6415525037. 24 گھنٹے,
ہر طرف سناٹا ہے. سناٹے میں کچھ شور ہے, شور میں ایک بے چینی سی ہے, لیکن اس بے چینی میں کہیں چھپی امید ہے. یہ امید اللہ پر یقین سے, اور یہ امید ہمارے ڈاکٹرز دیتے ہیں جو جرات اور خلوص سے دن رات کر رہے ہیں انڈس ہاسپٹل, انڈس کے طبی مراکز.